ਗਲਤ ਨਹੀਂ ਹੈ, ਹਰੇਕ ਨੇ ਆਪਣੀ ਕੁਰਸੀ ਬਚਾਉਣੀ। ਅਗਲੇ ਕਹਿੰਦੇ ਆ ਕਿ ਠੀਕ ਹੈ ਜੀ, ਜ਼ਿਆਦਾ ਕੋਈ ਐਸੀ ਗੱਲਬਾਤ ਨਾ ਕਰੋ, ਉਹ ਗੱਲਾਂ ਅਵੋਇਡ ਹੀ ਕਰੋ, ਕੋਈ ਸੈਂਸਿਟਿਵ ਜਾਂ ਕੋਈ ਕੰਟਰੋਵਰਸ਼ੀਅਲ ਟੌਪਿਕ। ਅਤੇ 4 ਸਾਲ ਲਈ 5 ਸਾਲ, ਇੰਡੀਆ 'ਚ 5 ਸਾਲ ਹੁੰਦੇ ਆ, ਇੰਡੀਆ ਪਾਕਿਸਤਾਨ ਦੇ ਵਿੱਚ ਇੱਥੇ 4 ਸਾਲ ਹੁੰਦੇ ਇਹਨਾਂ ਮੁਲਕਾਂ 'ਚ, ਅਤੇ 4 ਸਾਲ ਜਾਂ 5 ਸਾਲ ਲਈ ਆਪਣੀ ਕੁਰਸੀ ਜਿਹੜੀ ਆ ਹੋਰ ਪੱਕੀ ਕਰ ਲਓ। ਲੇਕਿਨ ਇਹ ਜਿਹੜੇ ਸਵਾਲ ਨੇ, ਹੁਣ ਡੱਗ ਫੋਰਡ ਸਾਹਿਬ ਆਏ ਸੀਗੇ, ਡੱਗ ਫੋਰਡ ਸਾਹਿਬ ਨੂੰ ਜਿਹੜੇ ਅਸੀਂ ਸਵਾਲ ਉਹਨਾਂ ਨੂੰ ਕਰ ਰਹੇ ਹਾਂ ਕਿ ਮੈਂ ਕਿਹਾ ਜੀ ਤੁਹਾਡਾ ਬਜਟ ਜਿਹੜਾ ਹੈ, ਤੁਸੀਂ ਕਹਿੰਦੇ ਹੋ ਸਪੈਂਡਿੰਗ ਘਟਾਉਣੀ ਹੈ ਘਟਾਉਣੀ ਹੈ, $4 billion ਤੁਸੀਂ ਕੈਥਰੀਨ ਵੇਨ ਉਹਨਾਂ ਦੇ ਬਜਟ ਨਾਲੋਂ ਵੀ ਜ਼ਿਆਦਾ ਲਾਤਾ। ਪਹਿਲਾ ਸਵਾਲ ਹੀ ਮੇਰਾ ਇਹੀ ਸੀਗਾ, ਤੁਸੀਂ ਇੰਟਰਵਿਊ 'ਚ ਦੇਖ ਲੈਣਾ। ਹੁਣ ਮੈਂ ਉਹਨਾਂ ਨੂੰ ਇਹ ਵੀ ਕਹਿ ਸਿੰਪਲ ਸਵਾਲ ਵੀ ਪੁੱਛ ਸਕਦਾ ਸੀ ਜੀ, ਸਪੈਂਡਿੰਗ ਕਿਉਂ ਕੀਤੀ, ਕੱਟ ਕਿਉਂ ਕੀਤੇ, ਤਾਂ ਉਹਨਾਂ ਨੇ ਆਸਾਨ ਹੋ ਸਕਦਾ ਸੀ ਉਹਨਾਂ ਲਈ। ਫਿਰ ਹਾਈਵੇ ਲਈ ਅਸੀਂ ਹਰ ਲੀਡਰ ਦੇ ਨਾਲ, ਫੈਡਰਲ ਲੈਵਲ ਦੇ ਉੱਤੇ, ਪ੍ਰੋਵਿੰਸ਼ੀਅਲ ਲੈਵਲ 'ਤੇ, ਮੇਅਰ ਦੇ ਨਾਲ, ਹਰੇਕ ਨਾਲ ਗੱਲ ਕਰ ਰਹੇ ਹਾਂ, ਜਨਾਬ ਇੱਥੇ ਹਾਈਵੇ ਬਣਾਓ। ਹਾਈਵੇ ਦੇ ਉੱਤੇ ਇਕੱਲੇ ਵਾਈ ਮੀਡੀਆ ਦੀ ਟੀਮ ਨੇ ਤਾਂ ਨਹੀਂ ਗੱਡੀ ਚਲਾਉਣੀ, ਹੁਣ ਜਦੋਂ ਤੱਕ ਪਾਸ ਹੋਣਾ ਹਾਈਵੇ, ਜਦੋਂ ਤੱਕ ਬਣਨਾ, ਪਤਾ ਨਹੀਂ ਅਸੀਂ ਉਸ ਵੇਲੇ ਤੱਕ ਇਸ ਦੁਨੀਆ 'ਚ ਰਹਿਣਾ ਕਿ ਨਹੀਂ ਰਹਿਣਾ। ਸੋ ਪ੍ਰਭਜੋਤ ਸਾਹਿਬ, ਤੁਹਾਡੇ ਸਾਰਿਆਂ ਦੀ ਸਪੋਰਟ, ਤੁਹਾਡੇ ਸਾਰਿਆਂ ਦੀਆਂ ਦੁਆਵਾਂ ਜਿਹੜੀਆਂ ਸਾਨੂੰ ਮਿਲਦੀਆਂ ਨੇ, ਸੋ ਮੈਂ ਇੱਕ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਸਪੋਰਟ ਔਰ ਦੁਆਵਾਂ ਇਸੇ ਤਰ੍ਹਾਂ ਦਿੰਦੇ ਰਹੋ। ਬਾਕੀ ਇਸ ਵੀਕਐਂਡ ਦੇ ਉੱਤੇ ਇੱਕ ਜਗ੍ਹਾ ਮੈਨੂੰ ਕੁਛ ਸਾਡੇ ਪਾਕਿਸਤਾਨੀ ਫਰੈਂਡਸ ਮਿਲੇ, ਉਹਨਾਂ ਨੇ ਬੜਾ ਪਿਆਰ ਦਿੱਤਾ। ਸੋ ਚਾਹੇ ਕੋਈ ਅਫਗਾਨਿਸਤਾਨ ਤੋਂ, ਉਹ ਪਿਆਰ ਦਿੰਦੇ ਆ, ਪਾਕਿਸਤਾਨ ਤੋਂ, ਇੰਡੀਆ ਤੋਂ। ਬਾਕੀ ਉਹਨਾਂ ਨਾਲ ਵੀ ਇਹੀ ਗੱਲ ਹੋ ਰਹੀ ਸੀ, ਉਹ ਕਹਿੰਦੇ ਸੀ ਕਿ ਅਸੀਂ ਸਾਨੂੰ ਖੁਸ਼ੀ ਹੈ ਕਿ ਤੁਸੀਂ ਇੰਨੇ ਇੰਪੋਰਟੈਂਟ ਇਸ਼ੂਜ਼ ਇਸ ਤਰ੍ਹਾਂ ਕਵਰ ਕਰ ਜਾਂਦੇ ਹੋ। ਮੈਂ ਕਿਹਾ ਜੀ ਮੈਂ ਜਿਹੜਾ ਪਲਾਨ ਦੱਸਿਆ ਹੈ, ਸੋ ਤੁਸੀਂ ਦੱਸ ਦਿਓ, ਚਾਹੇ ਅਸੀਂ ਕੋਈ ਇੱਥੇ ਕੈਨੇਡੀਅਨ ਪੋਲੀਟੀਸ਼ੀਅਨਸ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਜੀ ਸਾਡੀ ਆਟੋ ਇੰਸ਼ੋਰੈਂਸ ਬਾਰੇ ਵੀ ਡੱਗ ਫੋਰਡ ਸਾਹਿਬ ਨਾਲ ਗੱਲ ਹੋਈ ਹੈ। ਸੋ ਉਹਨਾਂ ਨੇ ਕਿਹਾ ਜੀ ਉਹਦੇ 'ਤੇ ਵੀ ਅਸੀਂ ਕਰ ਰਹੇ ਹਾਂ। ਬਾਕੀ ਅਸੀਂ ਕਿਹਾ ਜੀ ਮੇਅਰ ਪੈਟ੍ਰਿਕ ਬਰਾਊਨ ਦੇ ਨਾਲ ਕੰਮ ਕਰੋ, ਕਿਉਂਕਿ ਬ੍ਰੈਂਪਟਨ ਦੇ ਲੋਕਾਂ ਦੇ ਲਈ ਕੰਮ ਕਰਨਾ ਜ਼ਰੂਰੀ ਹੈ, ਤਾਂ ਕਿ ਇਹ ਨਾ ਹੋਵੇ ਕਿ ਜੀ ਕੱਲ੍ਹ ਨੂੰ ਫਿਰ ਤੁਹਾਡੀਆਂ ਸੀਟਾਂ ਘੱਟ ਜਾਣ। ਉਹਨਾਂ ਨੇ ਤਾਂ ਦਾਅਵਾ ਕਰ ਦਿੱਤਾ ਕਿ 5 ਦੀਆਂ 5 ਸੀਟਾਂ ਡੱਗ ਫੋਰਡ ਸਾਹਿਬ ਕਹਿੰਦੇ ਅਸੀਂ ਜਿੱਤਾਂਗੇ। ਇਲੈਕਸ਼ਨਸ ਆ ਰਹੀ ਹੈ ਸਰ, ਸਾਡਾ ਇਹ ਵਾਅਦਾ ਹੈ ਕਿ ਹਰੇਕ ਜਿਹੜੇ ਪੋਲੀਟੀਸ਼ੀਅਨਸ ਨੇ, ਪੋਲੀਟੀਕਲ ਲੀਡਰਸ ਨੇ, ਉਹਨਾਂ ਦੇ ਨਾਲ ਜੋ ਸਾਨੂੰ ਲੱਗਦਾ ਹੈ, ਔਰ ਮੈਂ ਇੰਨੀ ਗੱਲ ਕਹਿ ਦਿੰਦਾ, ਡਾਇਲੋਗ ਬਹੁਤ ਬਹੁਤ ਪਾਵਰਫੁਲ ਚੀਜ਼ ਹੈ। ਲਗਾਤਾਰ ਜੇ ਡਾਇਲੋਗ ਕਰਦੇ ਰਹੀਏ, ਲਗਾਤਾਰ ਗੱਲ ਕਰਦੇ ਰਹੀਏ, ਉਹਦੇ ਵਿੱਚ ਪੇਸ਼ੈਂਸ, ਜੋ ਤੁਹਾਨੂੰ ਮੈਂ ਰੂਲ ਤੋਂ ਦੱਸਿਆ ਹੀ ਸੀਗਾ ਕਿ ਇੱਕ ਚੀਜ਼ ਹੈਗੀ ਹੈ ਕਿ ਜੇ ਤੁਹਾਨੂੰ ਪੇਸ਼ੈਂਸ ਹੋਵੇ, ਦੂਸਰੀ ਚੀਜ਼ ਹੈ ਕਿ ਜੇ ਤੁਹਾਨੂੰ ਨੌਲੇਜ ਹੋਵੇ, ਤਾਂ ਤੁਸੀਂ ਬਿਲਕੁਲ ਪੋਲੀਟੀਸ਼ੀਅਨਸ ਨੂੰ ਲਗਾਤਾਰ ਗੱਲਬਾਤ ਕਰਕੇ, ਡਾਇਲੋਗ ਕਰਕੇ ਕੰਮ ਕਰਵਾ ਸਕਦੇ ਹੋ। ਉਹਦੇ ਵਿੱਚ ਜੇ ਅਸੀਂ ਕਹੀਏ ਕਿ ਕੱਲ੍ਹ ਹੀ ਹਾਈਵੇ ਬਣ ਜਾਏ, ਕੱਲ੍ਹ ਹੀ ਸਾਡੀ ਯੂਨੀਵਰਸਿਟੀ ਬਣ ਜਾਏ, ਕੱਲ੍ਹ ਹੀ ਹੋਸਪਿਟਲ ਬਣ ਜਾਏ, ਉਹ ਤਾਂ ਨਹੀਂ ਹੋਏਗਾ, ਪਰ ਲਗਾਤਾਰ ਗੱਲ ਕਰਨ ਦੇ ਨਾਲ ਬਿਲਕੁਲ ਕੰਮ ਹੁੰਦੇ ਨੇ। ਸੋ ਅਸੀਂ ਕੋਸ਼ਿਸ਼ ਕਰਾਂਗੇ ਜੀ ਤੁਹਾਡੇ ਬਿਹਾਫ 'ਤੇ ਲਗਾਤਾਰ ਇੰਪੋਰਟੈਂਟ ਇਸ਼ੂਜ਼ ਉਠਾਉਂਦੇ ਰਹੀਏ, ਇਹਦੇ ਬਾਰੇ ਕੰਮ ਕਰਦੇ ਰਹੀਏ। ਔਰ ਮੈਂ ਇੱਕ ਵਾਰੀ ਫਿਰ ਦੱਸਵਾਂ ਕਿ ਸੈਂਸਿਟਿਵ ਟੌਪਿਕ ਦੇ ਉੱਤੇ ਜੇ ਗੱਲ ਸੱਚ ਹੈ, ਉਹ ਸਾਨੂੰ ਕਹਿਣੀ ਪਏਗੀ। ਬਾਕੀ ਹਰ ਬੰਦਾ ਇਹ ਚਾਹੁੰਦਾ ਹੈ ਕਿ ਜੇ ਅਸੀਂ ਉਹਦੇ ਮੁਤਾਬਿਕ ਗੱਲ ਕਰੀਏ, ਉਹ ਪੋਸੀਬਲ ਹੋਏਗਾ ਨਹੀਂ ਸਾਡੇ ਕੋਲੋਂ, ਫਿਰ ਮੈਂ ਮੀਡੀਆ ਉਸ ਦਿਨ ਨਹੀਂ ਕਰਾਂਗਾ। ਮੈਂ ਬਹੁਤ ਵਾਰ ਪਹਿਲਾਂ ਵੀ ਕਹਿ ਚੁੱਕਾ, ਅੱਜ ਵੀ ਕਹਿ ਦਿੰਦਾ ਕਿ ਮੈਂ ਉਸ ਵੇਲੇ ਤੱਕ ਹੀ ਮੀਡੀਆ ਕਰਾਂਗਾ ਜਦੋਂ ਤੱਕ ਮੈਨੂੰ ਇਹ ਗੱਲ ਲੱਗੇਗੀ ਕਿ ਸਾਨੂੰ, ਔਰ ਅੱਜ ਵਿਦ ਐਡਵਾਂਸਮੈਂਟ ਇਨ ਟੈਕਨੋਲੋਜੀ, ਅੱਜ ਤਾਂ ਵੈਸੇ ਕੋਈ ਬਹੁਤੀਆਂ ਰੁਕਾਵਟਾਂ, ਜੇ ਕੋਈ ਸੋਚਦਾ ਹੈ ਕਿ ਜੀ ਰੁਕਾਵਟ ਕਰ ਸਕੇਗਾ ਤਾਂ ਕਰ ਨਹੀਂ ਪਾਏਗਾ। ਤਾਕਤਾਂ ਬਹੁਤ ਨੇ, ਬਹੁਤ ਤਾਕਤਾਂ ਐਸੀਆਂ ਲੱਗੀਆਂ ਹੋਈਆਂ ਨੇ ਜਿਹੜੀਆਂ ਬੜਾ ਕੁਛ ਕਰਦੀਆਂ ਰਹਿੰਦੀਆਂ ਨੇ, ਉਹ ਕਰੀ ਜਾਣ ਤੋਂ ਸਾਨੂੰ ਉਹਨਾਂ ਦੇ ਨਾਲ ਕੋਈ ਫਰਕ ਪਏਗਾ ਨਹੀਂ, ਕਿਉਂਕਿ ਸਾਡੀ ਹੁਣ ਜਿਹੜੀ ਵਾਈ ਮੀਡੀਆ ਦੇ ਵਿੱਚ ਜਿਹੜੇ ਸਾਡੇ ਮੈਂਬਰਸ ਨੇ, ਦੇ ਆਰ ਆਲਸੋ ਵੈਰੀ ਡੈਡੀਕੇਟਡ। ਸੋ ਤੁਹਾਡੇ ਸਾਰਿਆਂ ਦੀ ਮੈਂ ਤਾਂ ਇੱਕ ਗੱਲ ਕਹਿ ਚੁੱਕਾ ਹੈ, ਤੁਹਾਨੂੰ ਯਾਦ ਹੋਏਗਾ ਇੱਕ ਦਿਨ ਤੁਹਾਡੇ ਨਾਲ ਸਵਾਲ ਪੁੱਛਿਆ ਸੀ ਵੀ ਦੁਨੀਆ 'ਚ ਸਭ ਤੋਂ ਜ਼ਿਆਦਾ ਤਾਕਤਵਰ ਚੀਜ਼ ਕੀ ਹੈ। ਬੜੇ ਸਾਰੇ ਲੋਕਾਂ ਨੇ ਅਲੱਗ ਅਲੱਗ ਵਿਚਾਰ ਦਿੱਤੇ ਸੀਗੇ, ਪੈਸਾ ਬੜੀ ਤਾਕਤ ਰੱਖਦਾ ਹੈ, ਨਿਊਕਲੀਅਰ ਵੈਪਨ ਤਾਕਤ ਰੱਖਦੇ ਨੇ, ਟ੍ਰੇਡ ਤਾਕਤ ਰੱਖਦਾ, ਇਕੋਨਮੀ, ਜੋਬਸ, ਬੜੇ ਸਾਰੇ ਅਲੱਗ ਅਲੱਗ ਆਂਸਰ ਆਏ ਸੀਗੇ। ਸੋ ਮੈਂ ਜਿਹੜਾ ਇੱਕ ਰੀਜ਼ਨ ਉਸ ਦਿਨ ਬੋਲਿਆ ਸੀਗਾ, ਉਹ ਦਿਲੋਂ ਬੋਲਿਆ ਸੀਗਾ ਕਿ ਸਭ ਤੋਂ ਜ਼ਿਆਦਾ ਤਾਕਤ ਪਿਆਰ 'ਚ ਹੈ। ਤੁਸੀਂ ਪ੍ਰਭਜੋਤ ਸਾਹਿਬ ਦੋ ਸ਼ਬਦ ਕਹਿ ਗਏ ਹੋ, ਵੀਕਐਂਡ 'ਤੇ ਬੜੇ ਸਾਰੇ ਲੋਕ ਮਿਲਦੇ ਨੇ, ਉਹ ਜਿਹੜੀ ਕੋਈ ਜੱਫੀ ਪਾ ਕੇ ਪਿਆਰ ਦੇ ਦਿੰਦਾ ਹੈ, ਕੋਈ ਚੰਗੇ ਦੋ ਸ਼ਬਦ ਕਹਿ ਦਿੰਦਾ, ਇਸ ਪਿਆਰ ਦੇ ਵਿੱਚ ਬਹੁਤ ਬੜੀ ਤਾਕਤ ਹੈ, ਬਹੁਤ ਬਹੁਤ ਬੜੀ ਤਾਕਤ ਹੈ। ਔਰ ਮੁਲਕਾਂ ਦੇ ਵਿੱਚ ਆਪਸ ਦੇ ਵਿੱਚ ਵੀ ਜਦੋਂ ਫੈਸਲਾ ਹੋਣਾ ਹੈ ਨਾ, ਉਹ ਵੀ ਪਿਆਰ ਦੇ ਨਾਲ ਹੀ ਹੋਣਾ। ਜੇ ਇੰਡੀਆ ਪਾਕਿਸਤਾਨ ਕਹਿ ਦੇਣ ਕਿ ਅਸੀਂ ਨਿਊਕਲੀਅਰ ਵੈਪਨ ਦੇ ਨਾਲ ਕਰ ਲਾਂਗੇ, ਉਹ ਪੋਸੀਬਲ ਨਹੀਂ ਹੈ। 10-point ਏਜੰਡਾ ਤੁਹਾਨੂੰ ਜਿਹੜਾ ਦਿੱਤਾ ਹੈ, ਉਹ ਜਦੋਂ ਮਰਜ਼ੀ ਲਾਗੂ ਕਰ ਲੈਣਾ। ਇੰਡੀਆ ਔਰ ਪਾਕਿਸਤਾਨ ਨੇ ਜੇ ਸੋਲੂਸ਼ਨ ਲੈਣਾ, ਅੱਜ ਵੀ ਸਾਨੂੰ ਹੁਣ ਖਬਰ ਦੇਣੀ ਪੈਂਦੀ ਹੈ ਕਿ ਬੋਥ ਆਰ ਗੋਇੰਗ ਟੂ ਫਾਈਟ ਇਟ ਆਊਟ ਐਟ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਸ਼ਣ ਦੇਣਾ, ਔਰ ਕੁਛ ਹੀ ਮਿੰਟ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸਾਹਿਬ ਨੇ ਭਾਸ਼ਣ ਦੇਣਾ। ਸੋ ਉਹ ਸਾਨੂੰ ਖਬਰ ਦੇਣੀ ਪੈਂਦੀ ਹੈ। ਜ਼ਮੀਨੀ ਹਕੀਕਤ ਇਹ ਹੈ ਕਿ ਦੋਨੋਂ ਇੱਕ ਦੂਸਰੇ ਦੇ ਖਿਲਾਫ ਵੱਧ ਚੜ ਕੇ ਲੜਾਈ ਲੜਨ ਲਈ ਤਿਆਰ ਨੇ। ਕਦੇ ਵੀ ਕੋਈ ਨਿਊਕਲੀਅਰ ਕੋਈ ਟੈਰਰਿਸਟ ਅਟੈਕ ਹੋ ਗਿਆ ਤੇ ਇੰਡੀਆ ਔਰ ਪਾਕਿਸਤਾਨ ਦੇ ਆਰ ਜਸਟ ਵਨ ਸਟੈਪ ਅਵੇ, ਇੰਡੀਆ ਐਂਡ ਪਾਕਿਸਤਾਨ ਆਰ ਜਸਟ ਵਨ ਸਟੈਪ ਅਵੇ ਫਰੋਮ ਅ ਫੁੱਲ ਫਲੈਜਡ ਵਾਰ। ਇੱਕ ਅਟੈਕ ਹੋ ਗਿਆ, ਹੁਣ ਅੱਜ ਉਹ ਦੱਸ ਰਹੇ ਸੀ ਉੱਥੇ ਬੋਟਸ ਮਿਲੀਆਂ ਨੇ। ਮੈਂ ਨਾਲ ਇੱਕ ਹੋਰ ਕਈ ਖਬਰਾਂ ਰਹਿ ਜਾਂਦੀਆਂ ਨੇ ਹੈਡਲਾਈਨਸ, ਕਿਉਂਕਿ ਟਾਈਮ ਬੜਾ ਘੱਟ ਹੁੰਦਾ ਹੈ ਸਾਡੇ ਕੋਲ ਹਮੇਸ਼ਾ ਹੀ। ਸੋ ਉੱਥੇ ਦੋ ਬੋਟਸ ਮਿਲੀਆਂ ਨੇ ਉਹਨਾਂ ਨੂੰ ਸਰ ਕ੍ਰੀਕ ਦੇ ਕੋਲ। ਸੋ ਜੇ ਉਹ ਇੰਡੀਆ ਦੀ ਇਕਾਨਮੀ ਬੁਰੀ ਤਰ੍ਹਾਂ ਥੱਲੇ ਜਾ ਰਹੀ ਹੈ ਔਰ ਜੇ ਅੱਜ ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਤਾਜ਼ਾ ਬਿਆਨ ਦਿੱਤਾ ਹੈ ਕਿ ਅਸੀਂ ਇਕਾਨਮੀ ਨੂੰ ਦੁਬਾਰਾ ਰਿਵਾਈਵ ਕਰਨ ਲਈ ਤਿਆਰ ਹੈ, ਠੀਕ ਹੈ ਉਹ ਕੌਨਫੀਡੈਂਸ ਵਧਾਉਣਗੇ, ਮੈਨੂੰ ਪਤਾ ਉਹਨਾਂ ਨੇ ਕਈ ਰਿਫੋਰਮਸ ਵੀ ਚੱਕੇ ਨੇ, ਪਰ ਬਹੁਤ ਜ਼ਿਆਦਾ ਰਿਫੋਰਮਸ ਦੇ ਬਾਵਜੂਦ ਵੀ ਅਗਲੇ 5-7 ਸਾਲ ਇਕਾਨਮੀ 9-10% ਤੇ ਪਰਫਾਰਮ ਕਰਨੀ ਚਾਹੀਦੀ ਹੈ, ਇਹ 8% ਕਹਿ ਰਹੇ ਨੇ ਇਕਨੋਮਿਸਟ, ਕਹਿੰਦੇ ਕਿ 9-10% ਤੇ ਪਰਫਾਰਮ ਕਰੇਗੀ ਤਾਂ ਜਾ ਕੇ 5 ਟ੍ਰਿਲੀਅਨ ਦੀ ਗਿਰੇਗੀ ਔਰ ਜਿੰਨੀਆਂ ਨੌਕਰੀਆਂ ਚਾਹੀਦੀਆਂ ਨੇ, ਨੌਕਰੀਆਂ ਬੜੀਆਂ ਚਾਹੀਦੀਆਂ ਨੇ, ਸੋ ਜੇ ਇੰਡੀਆ ਨਹੀਂ ਕਰੇਗਾ ਇੰਡੀਆ ਲਈ ਟ੍ਰਬਲ ਹੀ ਟ੍ਰਬਲ ਹੈ ਔਰ ਬਾਕੀ ਤਾਂ ਮੁੱਦੇ ਹਜੇ ਡਿਸਕਸ ਹੀ ਨਹੀਂ ਹੁੰਦੇ, ਇੱਕ ਮੁੱਦਾ ਜਿਹੜਾ ਮੈਂ ਬਹੁਤ ਵਾਰ ਹਾਈਲਾਈਟ ਕਰਦਾ ਦੈਟ ਇਜ਼ ਕ੍ਰਾਈਮ, ਉਹਦਾ ਡਿਸਕਸ ਹੀ ਨਹੀਂ ਹੁੰਦਾ ਕ੍ਰਾਈਮ ਦਾ ਮੁੱਦਾ, ਐਂਡ ਦੂਸਰੀ ਤਰਫ ਪਾਕਿਸਤਾਨ ਸਾਈਡ ਤੇ ਵੀ ਸੇਮ ਸਿਨੈਰੀਓ ਹੈਗਾ, $7 billion ਰਿਜ਼ਰਵ 'ਚ ਰਹਿ ਗਏ ਨੇ, FATF ਉੱਥੇ ਜਾ ਰਹੇ ਨੇ, FATF ਨੇ ਉੱਧਰ ਦਿੱਕਤ ਪਾਈ ਹੋਈ ਹੈ, ਹੋਰ ਕੋਈ ਕੰਟਰੀ ਜਿਹੜਾ ਉਹ ਲੋਨ ਦੇਣ ਲਈ ਤਿਆਰ ਨਹੀਂ ਹੈ ਹਜੇ, ਸੋ ਦੋਨੋਂ ਕੰਟਰੀਜ਼ ਦੇ ਆਪਣੇ ਆਪਣੇ ਚੈਲੰਜ ਆ, ਜਿਹੜਾ 10 ਪੁਆਇੰਟ ਦਾ ਤੁਹਾਨੂੰ ਸਲਿਊਸ਼ਨ ਦੱਸਿਆ ਹੈ ਉਹ ਚੰਗਾ ਲੱਗੇ ਕਿਸੇ ਨੂੰ ਮਾੜਾ ਲੱਗੇ ਉਹ ਸਲਿਊਸ਼ਨ ਉਹੀ ਕਰਨਾ ਪੈਣਾ, ਹੋਰ ਕੋਈ ਸਲਿਊਸ਼ਨ ਨਹੀਂ ਹੈ। ਇੰਡੀਆ ਹੈਜ਼, ਇੰਡੀਆ ਨੇ $1 billion ਰਸ਼ੀਆ ਨੂੰ ਦਿੱਤਾ ਹੀ ਹੈ ਨਾ ਲਾਈਨ ਆਫ ਕ੍ਰੈਡਿਟ, ਪਾਕਿਸਤਾਨ ਨੂੰ ਕਹਿ ਦੇਣ ਕਿ ਠੀਕ ਹੈ ਜੀ ਤੁਹਾਨੂੰ ਵੀ ਲਾਈਨ ਆਫ ਕ੍ਰੈਡਿਟ ਦੇ ਦਿੱਤੀ 10 billion ਦੀ, ਉਹਦੇ ਨਾਲ ਕੀ ਹੈ ਉੱਥੇ ਦੇ ਲੋਕਾਂ 'ਚ ਇੱਕ ਤੁਹਾਡਾ ਉਹ ਸ਼ੁਰੂ ਹੋਏਗਾ, ਸਿਸਟਮ ਸ਼ੁਰੂ ਹੋਏਗਾ ਕਿ ਜੀ ਇੰਡੀਆ ਨੇ ਸਾਨੂੰ ਲਾਈਨ ਆਫ ਕ੍ਰੈਡਿਟ ਦਿੱਤੀ ਹੈ, 10 billion ਦੀ ਨਹੀਂ ਦੇਣੀ, ਉਹ ਤਾਂ ਮੇਰਾ ਇੱਕ ਜਨਰਲ ਗੱਲ ਆ, ਮੈਂ ਤਾਂ ਇੱਥੇ ਛੋਟਾ ਜਿਹਾ ਇੱਕ ਜਰਨਲਿਸਟ ਹੈਗਾ, $5 billion ਦੀ ਦੇ ਦਿਓ, $5 billion ਦੀ ਕਹੋ ਜੀ ਲਓ ਅਸੀਂ ਲਾਈਨ ਆਫ ਕ੍ਰੈਡਿਟ ਦਿੱਤੀ, ਔਰ ਰਾਈਟ ਵੇ ਕ੍ਰਿਕਟਿੰਗ ਟਾਈਜ਼ ਸ਼ੁਰੂ ਕਰ ਦਿਓ ਰਾਈਟ ਵੇ, ਕਿ ਜੀ ਇੰਡੀਆ ਪਾਕਿਸਤਾਨ ਦੀ ਇੱਕ ਸੀਰੀਜ਼ ਸ਼ੁਰੂ ਹੋਏਗੀ ਕ੍ਰਿਕਟ ਦੀ, ਉਹ ਨਿਊਟਰਲ ਵੈਨਿਊ 'ਤੇ ਖੇਡ ਲਵਾਂਗੇ, ਦੁਬਈ 'ਚ ਖੇਡ ਲਓ, ਹਾਲੈਂਡ 'ਚ ਖੇਡ ਲਓ, ਇੱਥੇ ਕੈਨੇਡਾ ਆ ਜਾਓ, ਅਜੇ ਮੌਸਮ ਚੰਗਾ ਹੈਗਾ, ਇੱਥੇ ਸਪਟੈਂਬਰ 'ਚ ਹੋਇਆ ਕਰਦੀ ਸੀ ਹਰ ਸਾਲ ਸਹਾਰਾ ਕੱਪ ਹੋਇਆ ਕਰਦਾ ਸੀ ਇੱਥੇ ਹਰ ਸਾਲ, ਸੋ ਟੋਰੋਂਟੋ 'ਚ ਖੇਡ ਲਓ, ਜਿੱਥੇ ਮਰਜ਼ੀ ਖੇਡ ਲਓ ਨਿਊਟਰਲ ਵੈਨਿਊ 'ਤੇ ਖੇਡ ਲਓ, ਕਿਉਂਕਿ ਉਹ ਵੀ ਲੜਾਈ ਹੋਣੀ ਹੈ ਨਾ, ਇੰਡੀਆ ਨੇ ਕਹਿਣਾ ਸੀ ਪਾਕਿਸਤਾਨ ਨਹੀਂ ਜਾਣਾ ਅਤੇ ਪਾਕਿਸਤਾਨ ਨੇ ਕਹਿਣਾ ਫਿਰ ਅਸੀਂ ਕਿਉਂ ਇੰਡੀਆ ਆਈਏ, ਅਤੇ ਉਹਦੀ ਬਜਾਏ ਤੁਸੀਂ ਨਿਊਟਰਲ ਵੈਨਿਊ 'ਤੇ ਕ੍ਰਿਕਟ ਸੀਰੀਜ਼ ਸ਼ੁਰੂ ਕਰੋ, ਫਰੈਂਡਸ਼ਿਪ ਕੱਪ ਨਾਮ ਦੇ ਸਕਦੇ ਹੋ ਦੇ ਦਿਓ, ਐਂਡ ਦੈਨ ਕਹਿ ਦੇਣ ਕਿ ਠੀਕ ਹੈ ਜੀ ਹੌਲੀ ਹੌਲੀ ਅਸੀਂ ਜਿਹੜਾ ਮਸਲਾ ਹੈਗਾ ਕਸ਼ਮੀਰ ਦਾ ਹੱਲ ਕਰ ਲੈਣ, ਇਹ ਇੰਡੀਆ ਨੂੰ ਸਟੈਪ 2-3 ਚੱਕਣੇ ਪੈਣੇ, ਜੇ ਇੰਡੀਆ 2-3 ਸਟੈਪ ਇਹ ਚੱਕੇ ਤਾਂ ਪਾਕਿਸਤਾਨ ਸਿੰਪਲ ਕਹਿ ਦੇ ਜੀ ਕਸ਼ਮੀਰ ਬਣੇਗਾ ਪਾਕਿਸਤਾਨ, ਨਾ ਖਰਾਬ ਕਰੋ, ਕੱਲ ਨੂੰ ਕੋਈ ਉੱਥੇ ਕੋਈ ਵਿਦਰੋਹ ਹੋ ਜਾਏਗਾ, ਇਮਰਾਨ ਖਾਨ ਸਾਹਿਬ ਕਹਿਣ ਜੀ ਅਸੀਂ 10 ਸਾਲ ਬਾਅਦ ਲਵਾਂਗੇ ਕਸ਼ਮੀਰ, ਪਹਿਲਾਂ ਜਰਾ ਤਕੜੇ ਹੋ ਜਾਈਏ। ਅੱਛਾ ਜਿਹੜੀ ਗੱਲ ਇਹ ਮੈਂ ਕਹਿ ਰਿਹਾ ਸੀਗਾ ਜਦੋਂ ਇੱਥੇ ਪੂਰੀ ਸ਼ੋਰ ਸ਼ਰਾਬਾ ਮਚਿਆ ਹੋਇਆ ਸੀ ਕਸ਼ਮੀਰ ਦਾ 5 ਅਗਸਤ ਤੋਂ ਬਾਅਦ, ਉਹ ਕੋਈ ਸੁਣਨ ਨੂੰ ਤਿਆਰ ਨਹੀਂ ਸੀਗਾ, ਤੁਸੀਂ ਹੁਣ ਪਾਕਿਸਤਾਨ ਦੀਆਂ ਅਖਬਾਰਾਂ ਚੱਕ ਲਓ, ਟਾਕ ਸ਼ੋਅਜ਼ ਦੇਖ ਲਓ, ਜਿਹੜੀ ਗੱਲ ਮੈਂ ਕਹਿ ਰਿਹਾ ਸਾਰੇ ਉਹੀ ਕਹਿ ਰਹੇ ਨੇ ਹੁਣ, ਕਿਉਂਕਿ ਉਹ 5 ਅਗਸਤ ਤੋਂ ਬਾਅਦ 10 ਅਗਸਤ ਵੀ ਆਉਣੀ ਸੀਗੀ ਨਾ, ਫਿਰ 15 ਅਗਸਤ ਵੀ ਆਉਣੀ ਸੀ, ਅਤੇ 20 ਅਗਸਤ ਵੀ ਆਉਣੀ ਸੀ, 25 ਅਗਸਤ ਵੀ ਆਉਣੀ ਸੀਗੀ, ਕਿਉਂਕਿ ਜਦੋਂ ਇਮੋਸ਼ਨਸ ਥੱਲੇ ਹੁੰਦੀਆਂ ਨੇ, ਜਦੋਂ ਇਮੋਸ਼ਨਸ ਆਰ ਹਾਈ, ਫਿਰ ਅਸੀਂ ਨਹੀਂ ਸੁਣਨਾ ਚਾਹੁੰਦੇ, ਫਿਰ ਅਸੀਂ ਕਹਿੰਦੇ ਨਹੀਂ 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 ਜੀ ਅਸੀਂ 10 ਸਾਲ ਬਾਅਦ ਨਹੀਂ ਲੈਣਾ ਕਸ਼ਮੀਰ, ਅਸੀਂ ਅੱਜ ਹੀ ਲੈਣਾ, ਅਸੀਂ ਇੰਡੀਆ ਨਾਲ ਹੁਣੇ ਲੜਾਈ ਲੜਨੀ ਹੈ, ਔਰ ਇੰਡੀਅਨ ਸਾਈਡ 'ਤੇ ਵੀ ਇਹੀ ਗੱਲ ਹੁੰਦੀ ਹੈ, ਉਹ ਜੀ ਅਸੀਂ ਤਾਂ ਪਾਕਿਸਤਾਨ ਸਾਈਡ ਵਾਲਾ ਵੀ ਕਸ਼ਮੀਰ ਵਾਪਸ ਲੈ ਲੈਣਾ, ਅਸੀਂ ਤਾਂ ਜੀ ਬਾਲਾਕੋਟ, ਤੁਸੀਂ ਯੁਧਵੀਰ ਜੀ ਐਵੇਂ ਤੁਸੀਂ ਗੱਲਾਂ ਕਰੀ ਜਾ ਰਹੇ ਹੋ, ਅਸੀਂ ਪਾਕਿਸਤਾਨ ਨੂੰ ਕਿਉਂ ਦਈਏ ਪੈਸੇ, ਅਸੀਂ ਤਾਂ ਜੀ ਪਾਕਿਸਤਾਨ ਲਾਹੌਰ ਵੀ ਆਪਣੇ ਕਬਜ਼ੇ 'ਚ ਲੈਣਾ, ਇਹ ਗੱਲਾਂ ਜਦੋਂ ਇਮੋਸ਼ਨਸ ਹਾਈ ਨੇ ਤੁਸੀਂ ਜੋ ਮਰਜ਼ੀ ਕਹੀ ਜਾਓ, ਐਟ ਦੀ ਐਂਡ ਆਫ ਦਾ ਡੇ ਜ਼ਮੀਨੀ ਹਕੀਕਤ ਇਹ ਹੈ ਕਿ ਦੋਨੋਂ ਕੰਟਰੀਜ਼ ਹਜੇ ਇਕਾਨਮੀ ਦੇ ਨਾਲ ਹਰ ਚੀਜ਼ ਦੇ ਨਾਲ ਜੂਝ ਰਹੀਆਂ ਨੇ, ਸੋ ਕੁਛ ਤਲਖ ਚੀਜ਼ਾਂ ਸਾਨੂੰ ਕਹਿਣੀਆਂ ਵੀ ਪੈਂਦੀਆਂ ਨੇ। ਮੈਂ ਤੁਹਾਨੂੰ ਫਿਰ ਦੱਸਵਾਂ ਕਿ ਆਈ ਕੈਨ ਅਵੋਇਡ ਟਾਕਿੰਗ ਦੈਟ, ਬਟ ਉਹ ਜੇ ਅਸੀਂ ਵੀ ਨਹੀਂ ਗੱਲ ਕਰਾਂਗੇ ਫਿਰ ਕੌਣ ਗੱਲ ਕਰੇਗਾ, ਪੋਲੀਟੀਸ਼ੀਅਨਸ ਪਹਿਲਾਂ ਹੀ ਨਹੀਂ ਕਰਨਾ ਚਾਹੁੰਦੇ, ਆਮ ਕਮਿਊਨਿਟੀ ਜਿਹੜੀ ਹੈ ਉਹ ਵੀ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੁੰਦੀ ਹੈ। ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮੱਚ। ਔਰ ਪ੍ਰਭਜੋਤ ਜੀ ਕ੍ਰਿਕਟ ਦੇ ਬਾਰੇ, ਸਰ ਆਈ ਕੁਡ ਐਗਰੀ ਮੋਰ ਵਿਦ ਯੂ ਵਟ ਯੂ ਆਰ ਸੇਇੰਗ ਕਿ ਜਿਹੜੀ ਐਸ਼ਜ਼ ਸੀਰੀਜ਼ ਹੈਗੀ ਹੈ ਉਹ ਡੋਮੀਨੇਟਡ ਬਾਏ ਆਸਟ੍ਰੇਲੀਆ, ਕਨਕਸ਼ਨ ਦੇ ਕਾਰਨ ਜਿਸ ਮੈਚ ਸਟੀਵ ਸਮਿਥ ਬਾਹਰ ਗਿਆ, ਇੰਗਲੈਂਡ ਮੇਡ ਅ ਰਿਮਾਰਕੇਬਲ ਕਮਬੈਕ ਐਂਡ ਆਈ ਡੋਂਟ ਵਾਂਟ ਟੂ ਟੇਕ ਐਨੀ ਕ੍ਰੈਡਿਟ ਅਵੇ ਫਰੋਮ ਬੈਨ ਸਟੋਕਸ। ਰਿਵਰਸ ਸਵੀਪ ਦੇ ਨਾਲ ਜਿਹੜੇ ਉਹਨੇ ਛੱਕੇ ਲਗਾਏ ਆ, ਸੈਂਚੁਰੀ ਮਾਰੀ ਹੈ, ਬੈਨ ਸਟੋਕਸ ਕਮਾਲ ਹੈ। ਲੇਕਿਨ ਤੁਸੀਂ ਬਿਲਕੁਲ ਠੀਕ ਕਿਹਾ ਕਿ ਉਹ ਮੈਚ ਵੀ ਔਰ ਵੈਸੇ ਉਹਨਾਂ ਕੋਲ ਉਹਨਾਂ ਦੀ ਆਪਣੀ ਵੀ ਥੋੜ੍ਹੀ ਜਿਹੀ ਗਲਤੀ ਹੋ ਗਈ, ਇਹਨਾਂ ਨੇ ਰਿਵਿਊ ਪਹਿਲਾਂ ਲੈ ਲਿਆ, ਉਹ ਰਿਵਿਊ ਨਹੀਂ ਸੀ ਲੈਣਾ ਚਾਹੀਦਾ। ਜੇ ਰਿਵਿਊ ਨਾ ਲੈਂਦੇ ਬਾਅਦ ਦੇ ਵਿੱਚ ਆਊਟ ਸੀਗਾ ਔਰ ਅੰਪਾਇਰ ਨੇ ਵੀ ਨਹੀਂ ਦਿੱਤਾ ਔਰ ਰਿਵਿਊ ਵੀ ਇਹਨਾਂ ਕੋਲ ਖਤਮ ਹੋ ਗਿਆ ਸੀਗਾ, ਅਦਰਵਾਈਜ਼ ਉਹ ਮੈਚ ਵੀ ਆਸਟ੍ਰੇਲੀਆ ਨੇ ਜਿੱਤ ਜਾਣਾ ਸੀਗਾ। ਸੋ ਇਹ ਮੈਚ ਇਹ ਸੀਰੀਜ਼ ਐਸ਼ਜ਼ ਆਸਟ੍ਰੇਲੀਆ ਡਿਜ਼ਰਵ ਕਰਦੀ ਸੀਗੀ। ਆਸਟ੍ਰੇਲੀਆ ਨੇ ਬਹੁਤ ਜ਼ਬਰਦਸਤ, ਟਿਮ ਪੇਨ ਦੀ ਕਪਤਾਨੀ ਦੀ ਵੀ ਬੜੀ ਤਾਰੀਫ ਹੋ ਰਹੀ ਹੈ, ਸਭ ਕੁਝ ਹੋ ਰਿਹਾ, ਬਟ ਮੈਂ ਕਹਿੰਦਾ ਜੀ ਸਟੀਵ ਸਮਿਥ ਇੱਕ ਪਾਸੇ, ਟੀਮ ਗੇਮ ਹੁੰਦੀ ਹੈ ਪਰ ਸਟੀਵ ਸਮਿਥ ਇੱਕ ਪਾਸੇ ਬਾਕੀ ਟੀਮ ਇੱਕ ਪਾਸੇ, ਕਮਾਲ ਦੀ ਓਵਰਆਲ ਕ੍ਰਿਕਟ ਬੜੀ ਜ਼ਬਰਦਸਤ ਹੋ ਰਹੀ ਹੈ। ਹਾਂਜੀ ਅਗਲੀ ਕਾਲ ਵੱਲ ਵਧਦੇ ਆ ਜੀ।
ਜੀ ਅਗਲੀ ਕਾਲ ਫਿਰ ਵੀ ਜਾਏਂਗੇ ਔਰ ਬਤਾਨਾ ਚਾਹਤੇ ਹੈਂ ਇਸ ਵਕਤ ਨਿਸ਼ਾ ਡੋਗਰਾ ਜੀ ਐਂਡ ਸੁਦੀਪ ਚਕਰੀਆ ਜੀ ਹਮਾਰੇ ਸਾਥ ਹੈ। ਜੀ ਜੀ ਜੀ
ਹਾਂਜੀ ਹਾਂਜੀ, ਇੱਕ ਇੱਕ ਕਰਕੇ ਲੈ ਲਓ ਜੀ ਉਹਨਾਂ ਨੂੰ, ਫਿਰ ਪਹਿਲਾਂ ਕਿਹਨਾਂ ਨੂੰ ਲਈਏ ਅਸੀਂ, ਕਿਉਂਕਿ ਵੇਟ ਨਾ ਕਰਾਓ ਕਿਸੇ ਦੇ।
ਜੀ ਜੀ
ਪਹਿਲਾਂ ਨਿਸ਼ਾ ਜੀ ਨਾਲ ਗੱਲ ਕਰ ਲਈ।
ਜੀ ਜੀ ਜੀ
ਹਾਂਜੀ, ਪਹਿਲਾਂ ਕਿੰਨਾ ਸਿਮਰਨ ਜੀ ਗੱਲ ਕਰਨੀ ਹੈ ਨਿਸ਼ਾ ਜੀ ਦੇ ਨਾਲ ਕੀ?
ਜੀ ਜੀ ਡਾਕਟਰ ਜੀ, ਡਾਕਟਰ ਨਿਸ਼ਾ ਡੋਗਰਾ।
ਹਾਂਜੀ ਡਾਕਟਰ ਨਿਸ਼ਾ ਜੀ, ਵੈਲਕਮ, ਹਾਊ ਆਰ ਯੂ? ਬੜੀ ਦੇਰ ਬਾਅਦ ਤੁਹਾਡਾ ਗੱਲ ਹੋ ਰਹੀ ਹੈ।
ਆ ਯੂ ਦੇਰ ਤੇ ਲੱਗੀ ਹੈ ਲੇਕਿਨ ਇਹ ਹੈ ਕਿ ਇਟਸ ਅ ਗੁੱਡ ਵੇ ਐਂਡ ਜਿਸ ਤਰ੍ਹਾਂ ਤੁਸੀਂ ਕਿਹਾ ਤੁਹਾਡਾ ਪਿਆਰ ਤੁਹਾਡੇ ਜਿਹੜੇ ਜਿੰਨੇ ਵੀ ਸੁਣਨੇ ਵਾਲੇ ਉਹਨਾਂ ਦਾ ਪਿਆਰ ਸਾਨੂੰ ਦੁਬਾਰਾ ਖਿੱਚ ਕੇ ਉੱਧਰ ਲਿਆਂਦਾ ਪਿਆ ਸੋ ਇਸ ਪਿਆਰ ਦੀ ਇੱਕ ਸ਼ੁਰੂਆਤ ਹੈ ਤੇ ਬਹੁਤ ਬਹੁਤ ਥੈਂਕ ਯੂ ਤੁਹਾਡਾ ਫੋਰ ਇਨਵਾਈਟਿੰਗ ਮੀ
ਮੈਂ ਚਾਹਾਂਗਾ ਕਿ ਜੀ ਸਾਡੇ ਨਾਲ ਬਹੁਤ ਸਾਰੇ ਨਾ ਪਿਛਲੇ ਅਸੀਂ ਵੀ ਨੋਟਿਸ ਕਰ ਰਹੇ ਹਾਂ ਔਰ ਮੈਂ ਸ਼ੁਕਰਗੁਜ਼ਾਰ ਹਾਂ ਸਾਡੇ ਨਾਲ ਪਿਛਲੇ 7-8 ਮਹੀਨੇ ਤੋਂ ਬੜੇ ਸਾਰੇ ਲਿਸਨਰਸ ਜੁੜੇ ਨੇ ਕਿਉਂਕਿ ਇਸ ਸਾਲ ਫਿਰ ਅਸੀਂ ਵੀ ਐਨਾਲਿਸਿਸ ਕਰ ਰਹੇ ਸੀ ਇੱਕ ਦਿਨ ਵਾਈ ਮੀਡੀਆ 'ਚ ਬੈਠ ਕੇ ਕਿ ਨਵੇਂ ਲਿਸਨਰ ਜੁੜਨ ਦਾ ਕੀ ਕਾਰਨ ਹੈ ਉਹਦੇ ਵਿੱਚ ਇੱਕ ਤਾਂ ਅਸੀਂ ਦੇਖਿਆ ਕਿ ਜੀ ਇਸ ਸਾਲ ਇੰਡੀਆ ਦੀ ਇਲੈਕਸ਼ਨ ਸੀਗੀਆਂ ਕ੍ਰਿਕਟ ਵਰਲਡ ਕੱਪ ਹੋਇਆ ਐਂਡ ਆਈ ਐਮ ਸ਼ੋਰ ਹੁਣ ਜਿਹੜੀਆਂ ਕੈਨੇਡਾ ਦੀ ਇਲੈਕਸ਼ਨਸ ਨੇ ਅਸੀਂ ਬੜੀ ਜ਼ਬਰਦਸਤ ਕਵਰੇਜ ਕੀਤੀ ਹੈ ਸੋ ਨਵੇਂ ਲਿਸਨਰਸ ਵਾਸਤੇ ਡਾਕਟਰ ਨਿਸ਼ਾ ਡੋਗਰਾ ਜੀ ਤੁਸੀਂ ਡਾਕਟਰ ਸਾਹਿਬ ਥੋੜ੍ਹਾ ਜਿਹਾ ਦੱਸੋ ਆਪਣੇ ਬਾਰੇ ਪਹਿਲਾਂ ਦੱਸ ਦਿਓ ਔਰ ਉਸ ਤੋਂ ਬਾਅਦ ਫਿਰ ਅਸੀਂ ਤੁਹਾਡਾ ਜਿਹੜਾ ਈਵੈਂਟ ਹੈ ਉਹ ਵੀ ਜਾਣਕਾਰੀ ਦੋਨੋਂ ਜਾਣਕਾਰੀਆਂ ਸਾਂਝੀਆਂ ਕਰੋ
ਜੀ ਯੁੱਧਵੀਰ ਜੀ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਪਿਛਲੀ ਵਾਰੀ ਵੀ ਅਸੀਂ ਕਾਫੀ ਜਾਣਕਾਰੀ ਦਿੱਤੀ ਸੀ ਕਿ ਅਸੀਂ ਇੱਥੇ ਸੈਮੀਨਾਰ ਵਗੈਰਾ ਇਵੈਂਟਸ ਵਗੈਰਾ ਇੱਥੇ ਕਰਨੇ ਆ ਤੇ ਕਾਫੀ ਪਿਆਰ ਮਿਲਿਆ ਹੁਣ ਅਸੀਂ ਦੁਬਾਰਾ ਆਉਂਦੇ ਪਏ ਹਾਂ ਤੇ ਬੈਕਗ੍ਰਾਉਂਡ ਇਹ ਹੈ ਕਿ ਬੇਸਿਕਲੀ ਅਸੀਂ ਮੇਨ ਕੰਸਰਨ ਹੁੰਦਾ ਕਿ ਬਿਮਾਰੀਆਂ ਤੇ ਬਹੁਤ ਜ਼ਿਆਦਾ ਲੱਗਦੀਆਂ ਨੇ ਔਰ ਲੱਗੀਆਂ ਵੀ ਰਹਿੰਦੀਆਂ ਨੇ ਫਿਰ ਅਸੀਂ ਦਵਾਈਆਂ ਤੇ ਚੜ ਜਾਂਦੇ ਹਾਂ ਹਾਈਵੇ ਤੇ ਕਿਉਂ ਨੀ ਪ੍ਰੀਵੈਂਸ਼ਨ ਦੇ ਉੱਤੇ ਜ਼ੋਰ ਦਿੱਤਾ ਜਾਏ ਤੇ ਜਿਹੜੀ ਸਾਡੀ ਇਨਕਾਰਪੋਰੇਸ਼ਨ ਹੈ ਜਿਹੜੀ ਐਡਵਾਂਸ ਜੀਨੋਮਿਕਸ ਪ੍ਰੀਵੈਂਟਿਵ ਹੈਲਥ ਕੇਅਰ ਹੈ ਕਿ ਕਿਹੜੀ ਕਿਹੜੀ ਸਟ੍ਰੈਟੇਜੀਜ਼ ਟੂਲਸ ਯੂਜ਼ ਕੀਤੇ ਜਾਣ ਅੱਜ ਕੱਲ੍ਹ ਦੀ ਐਡਵਾਂਸ ਟੈਕਨੋਲੋਜੀ ਹੈ ਯੂਜ਼ ਕਰਕੇ ਤੁਸੀਂ ਬਿਮਾਰੀਆਂ ਤੋਂ ਬਚ ਸਕਦੇ ਹੋ ਜਾਂ ਪਹਿਲੇ ਤੁਹਾਨੂੰ ਜਾਣਕਾਰੀ ਮਿਲੇ ਤਾਂ ਕਿ ਤੁਸੀਂ ਬਿਮਾਰੀਆਂ ਤੋਂ ਵੀ ਬਚ ਜਾਓ ਤੇ ਦਵਾਈਆਂ ਤੋਂ ਵੀ ਬਚ ਜਾਓ ਮੇਰੀ ਜਿਹੜੀ PhD ਉਹ ਮੈਡੀਕਲ ਜੈਨੇਟਿਕਸ ਦੀ ਹੈ ਕਿ ਜੀਨਸ ਦੀ ਸਟੱਡੀ ਕੀਤੀ ਗਈ ਹੈ ਕਿ ਸੈਲ ਦੇ ਅੰਦਰ ਜੇ ਡੀਪ ਇਨਸਾਈਡ ਜੀਨਸ ਹੁੰਦੇ ਨੇ ਕਾਫੀ ਸਾਡੀ ਇਨਫੋਰਮੇਸ਼ਨ ਦਿੰਦੀ ਔਰ ਪੁਸ਼ਤ ਦਰ ਪੁਸ਼ਤ ਬਿਮਾਰੀਆਂ ਚੱਲਦੀਆਂ ਨੇ ਜਿਸ ਤਰ੍ਹਾਂ ਹੁਣ ਡਾਇਬਟੀਜ਼ ਹੈ ਹਾਰਟ ਡਿਜ਼ੀਜ਼ ਨੇ ਆਰਥਰਾਈਟਿਸ ਹੈ ਜਾਂ ਯੂ ਨੇਮ ਅ ਫਿਊ ਮੋਸਟ ਆਫ ਦ ਡਿਜ਼ੀਜ਼ ਨਾਓ ਇਟ ਇਜ਼ ਆਰ ਜੈਨੇਟਿਕ ਤੇ ਅੱਗੇ ਬੱਚਿਆਂ 'ਚ ਵੀ ਅੱਗੇ ਬਿਮਾਰੀਆਂ ਫੈਲਦੀਆਂ ਨੇ ਤੇ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਕਿੱਦਾਂ ਅਸੀਂ ਜਾਣਕਾਰੀ ਦੇਈਏ ਕਿ ਪਹਿਲੇ ਜਿਹੜੇ ਵਾਰਨਿੰਗ ਸਿਮਟਮਸ ਹੁੰਦੇ ਨੇ ਉਹਨਾਂ ਦਾ ਕਿੱਦਾਂ ਪਤਾ ਲਗਾਇਆ ਜਾਏ ਕਿ ਮੇਰੀ ਬਾਡੀ 'ਚ ਕਿਹੜੀ ਬਿਮਾਰੀ ਜਿਹੜੀ ਡਿਵੈਲਪਿੰਗ ਸਟੇਜ 'ਚ ਹੈ ਜਿਹਨੂੰ ਪਹਿਲੇ ਰੋਕਿਆ ਜਾਏ ਤਾਂ ਕਿ ਬਿਮਾਰੀ ਵਧੇ ਨਾ ਔਰ ਅਸੀਂ ਇਸ ਚੱਕਰ 'ਚ ਬਚ ਜਾਈਏ
ਅੱਛਾ ਇੱਕ ਡਿਜ਼ੀਜ਼ ਹੈਗੀ ਆ ਐਸਿਡਿਟੀ
ਜੀ ਜੀ
ਔਰ ਇੱਕ ਕੋਈ ਟਰਮ ਹੁੰਦੀ ਹੈ ਸੈਲੂਲਰ ਐਸਿਡਿਟੀ ਇਹਦਾ ਇਹ ਕੀ ਹੈ ਔਰ ਇਹਦਾ ਫਰਕ ਕੀ ਹੈਗਾ ਔਰ ਪ੍ਰੀਵੈਂਟ ਕਿੱਦਾਂ ਕੀਤੀ ਜਾ ਸਕਦੀ ਹੈ ਇਹਦੇ ਬਾਰੇ ਦੱਸੋ
ਹਾਂਜੀ ਯੁੱਧਵੀਰ ਜੀ ਇਸ ਤਰ੍ਹਾਂ ਹੁੰਦਾ ਕਿ ਅਸੀਂ ਮੋਸਟ ਆਫ ਦ ਪੀਪਲ ਸਾਨੂੰ ਇਹ ਪਤਾ ਹੁੰਦਾ ਕਿ ਐਸਿਡ ਹੁੰਦਾ ਕਿ ਸਾਨੂੰ ਜਿਸ ਵੇਲੇ ਅਸੀਂ ਕੁਝ ਖਾਂਦੇ ਹਾਂ ਸਾਡਾ ਐਸਿਡ ਬਣਦਾ ਜਾਂ ਫਿਰ ਸਾਨੂੰ ਖੱਟੇ ਖੱਟੇ ਟਕਾਰ ਆਉਂਦੇ ਨੇ ਅਸੀਂ ਇਸ ਚੀਜ਼ ਨੂੰ ਐਸਿਡਿਟੀ ਸੋਚਦੇ ਹਾਂ ਲੇਕਿਨ ਜਿਹੜੇ ਸਾਡੇ ਅੰਦਰ ਜਿਹੜੇ ਜਿਹੜੇ ਸਾਡੀ ਬਾਡੀ ਦੇ ਸੈਲਸ ਨੇ ਜਿਹੜੀ ਅਸੀਂ ਗੱਲ ਕਰਦੇ ਪਏ ਹਾਂ ਜਾਂ ਜੀਨਸ ਦੀ ਗੱਲ ਕਰਦੇ ਹਾਂ ਪਹਿਲੇ ਸੈਲਸ ਦੀ ਗੱਲ ਕਰੀਏ ਕਿ ਕੋਈ ਵੀ ਚੀਜ਼ ਅੰਦਰ ਜਾਂਦੀ ਹੈ ਮੈਟਾਬੋਲਾਈਜ਼ ਹੋ ਕੇ ਉਹਦਾ ਜਿਹੜਾ ਵੇਸਟ ਮਟੀਰੀਅਲ ਹੈ ਬਾਹਰ ਨਿਕਲਦਾ ਹੈ ਲੇਕਿਨ ਜਿਸ ਵੇਲੇ ਅਸੀਂ ਚਾਹੇ ਖਾਂਦੇ ਹਾਂ ਪੀਂਦੇ ਹਾਂ ਜਾਂ ਸਾਹ ਹੀ ਲੈਂਦੇ ਹਾਂ ਤੇ ਉਹਦੀ ਗੱਲ ਕਰੀਏ ਜੇ ਆਕਸੀਜਨ ਅੰਦਰ ਜਾਂਦੀ ਹੈ ਸਾਡੀ ਬਾਡੀ ਨੂੰ ਮੈਟਾਬੋਲਾਈਜ਼ ਕਰਦੀ ਹੈ ਤੇ ਕਾਰਬਨ ਡਾਈਆਕਸਾਈਡ ਬਾਹਰ ਨਿਕਲਦੀ ਹੈ ਇਸ ਤਰ੍ਹਾਂ ਜਿਸ ਵੇਲੇ ਅਸੀਂ ਪਾਣੀ ਪੀਂਦੇ ਹਾਂ ਕਿਸ ਟਾਈਪ ਦਾ ਪਾਣੀ ਪੀਂਦੇ ਹਾਂ ਉਹਦੇ ਨਾਲ ਕਿੰਨੇ ਐਸਿਡ ਬਣਦੇ ਜਿਸ ਨਾਲ ਯੂਰਿਕ ਐਸਿਡ ਹੈ ਜਾਂ ਫਿਰ ਲੈਕਟਿਕ ਐਸਿਡ ਹੈ ਜਿਹੜਾ ਖਾਣੇ ਪੀਣੇ ਦਾ ਬਣਦਾ ਹੈ ਤੇ ਇਸ ਤਰ੍ਹਾਂ ਬਹੁਤ ਸਾਰੇ ਐਸਿਡ ਬਣਦੇ ਨੇ ਜਿਹੜੇ ਕਿ ਫਿਰ ਬਾਹਰ ਨਿਕਲਦੇ ਨੇ ਅੰਦਰ ਹੀ ਰਹਿੰਦੇ ਨੇ ਸੈਲ ਦੇ ਅੰਦਰ ਤੋ ਇਹ ਜਿਹੜਾ ਸੈਲੂਲਰ ਐਸਿਡਿਟੀ ਹੈ ਇਹ ਇਹਦੇ ਨਾਲ ਤੁਹਾਨੂੰ ਕੋਈ ਹਾਰਟ ਬਰਨ ਨਹੀਂ ਹੋਏਗਾ ਤੁਹਾਨੂੰ ਕੋਈ ਹੋਰ ਕੋਈ ਪਤਾ ਨਹੀਂ ਲੱਗੇਗਾ ਲੇਕਿਨ ਇਹਦੇ ਨਾਲ ਬਿਮਾਰੀਆਂ ਕਾਫੀ ਬਣਦੀਆਂ ਨੇ ਜਿਸ ਤਰ੍ਹਾਂ ਇੱਕ ਐਜ਼ਮਾ ਵੀ ਬਿਮਾਰੀ ਹੈ ਮੋਟਾਪਾ ਬਿਮਾਰੀ ਹੈ ਜਿਸ ਤਰ੍ਹਾਂ ਹੁਣ ਜਿਸ ਤਰ੍ਹਾਂ ਅਲਕੋਹਲ ਓਵਰ ਯੂਜ਼ ਕਰਦੇ ਹੋ ਉਹਦੇ ਨਾਲ ਅੰਦਰ ਤੁਹਾਡੇ ਐਸਿਡ ਡਿਵੈਲਪ ਹੁੰਦਾ ਤੇ ਤੁਹਾਡੇ ਅੰਦਰ ਜਿਹੜਾ ਲੀਵਰ ਫੈਟੀ ਹੋ ਜਾਂਦਾ ਹੈ ਫਿਰ ਤੁਹਾਡੇ ਨਰਵਸ ਸਿਸਟਮ ਦੀ ਪ੍ਰੋਬਲਮ ਆਉਂਦੀ ਹੈ ਜਾਂ ਮਸਲ ਵੀਕ ਹੁੰਦੇ ਨੇ ਤੇ ਇਹ ਜਿਹੜੀ ਸਾਰਾ ਐਸਿਡ ਜਿਹੜਾ ਹੈ ਅੰਦਰ ਹੁੰਦਾ ਗਾਊਟ ਬਣ ਜਾਂਦਾ ਯੂਰਿਕ ਐਸਿਡ ਨਾਲ ਤੇ ਪੇਟ ਦੀਆਂ ਤਕਲੀਫਾਂ ਡਾਇਰੀਆ ਕਬਜ਼ੀ ਜਾਂ ਹੋਰ ਪੇਟ ਦਾ ਫੁੱਲਣਾ ਸ਼ੁਰੂ ਹੋ ਜਾਂਦਾ ਤੁਸੀਂ ਓਬੇਸਿਟੀ ਹੋ ਜਾਂਦੀ ਹੈ ਔਰ ਜ਼ਿਆਦਾ ਅਗਰ ਬਣ ਜਾਏ ਤੇ ਫਿਰ ਜਿਹੜੇ ਲੀਵਰ ਫੇਲੀਅਰ ਹੋ ਜਾਂਦਾ ਹਾਰਟ ਦੀ ਬਿਮਾਰੀਆਂ ਕੈਂਸਰ ਤੱਕ ਬਣ ਜਾਂਦੇ ਨੇ ਜਾਂ ਕਈ ਵਾਰੀ ਡਾਇਬਟੀਜ਼ ਵੀ ਇੱਕ ਬਹੁਤ ਵੱਡਾ ਕਾਰਨ ਹੈ ਜਿਹੜਾ ਕਿ ਇਹ ਸੈਲੂਲਰ ਐਸਿਡ ਦੇ ਨਾਲ ਬਣਦਾ ਹੈ ਸੋ ਬਹੁਤ ਸਾਰੀਆਂ ਬਿਮਾਰੀਆਂ ਇਹਦੇ ਨਾਲ ਬਣਦੀਆਂ ਕਿਡਨੀ ਫੇਲੀਅਰ ਵੀ ਬਹੁਤ ਕਾਮਨ ਹੈ ਇਹਨੂੰ ਅਸੀਂ ਸੈਲੂਲਰ ਐਸਿਡਿਟੀ ਕਹਿੰਦੇ ਹਾਂ ਫਿਰ ਇਹ ਹੁੰਦਾ ਕਿ ਕਈ ਵਾਰੀ ਹੁੰਦਾ ਕਿ ਅਸੀਂ ਜੇ ਦਵਾਈਆਂ ਵੀ ਜ਼ਿਆਦਾ ਖਾਂਦੇ ਹਾਂ ਸਾਡੇ ਉਹਦੇ ਨਾਲ ਵੀ ਕਈ ਵਾਰੀ ਪੋਇਜ਼ਨਿੰਗ ਹੋ ਜਾਂਦੀ ਅੰਦਰ ਜੇ ਸਾਈਡ ਇਫੈਕਟ ਜ਼ਿਆਦਾ ਹੋ ਜਾਣ ਕਿ ਬਹੁਤ ਸਾਰੀਆਂ ਦਵਾਈਆਂ ਅਸੀਂ ਖਾ ਲੈਂਦੇ ਹਾਂ ਫਿਰ ਕਈ ਵਾਰੀ ਹੁੰਦਾ ਕਿ ਸਾਡੀ ਬਾਡੀ 'ਚ ਡੀਹਾਈਡਰੇਸ਼ਨ ਹੋ ਜਾਂਦੀ ਹੈ ਕਈ ਵਾਰੀ ਹੁੰਦਾ ਕਿ ਸਾਹ ਚੜ੍ਹਦਾ ਹੈ ਬਹੁਤ ਨੀਂਦ ਨਹੀਂ ਆਉਂਦੀ ਹੈ ਸਿਰ ਦਰਦ ਰਹਿੰਦੀ ਹੈ ਥਕਾਵਟ ਰਹਿੰਦੀ ਹੈ ਜਾਂ ਫਿਰ ਸਾਨੂੰ ਥੱਕੇ ਥੱਕੇ ਰਹਿੰਦੇ ਹਾਂ ਜੇ ਬ੍ਰੇਨ ਦੀ ਗੱਲ ਕਰੀਏ ਤੇ ਕਨਫਿਊਜ਼ਨ ਰਹਿੰਦਾ ਸੋ ਇਹ ਬਿਮਾਰੀਆਂ ਜਿਹੜੀਆਂ ਸਾਰੀਆਂ ਜਿਹੜੀਆਂ ਨੇ ਇਹ ਸੈਲਰ ਐਸਿਡਿਟੀ ਨਾਲ ਰਹਿੰਦੀਆਂ ਨੇ, ਤੇ ਸਭ ਤੋਂ ਵੱਡੀ ਜਿਹੜੀ ਹੈ ਕਿ ਜਿਹੜੀ ਸਾਨੂੰ ਪਤਾ ਲੱਗਦੀ ਕਿ ਭੁੱਖ ਨੀ ਲੱਗਦੀ ਹੈ, ਭਰਿਆ ਭਰਿਆ ਸਰੀਰ ਰਹਿੰਦਾ ਹੈ, ਕਬਜੀ ਡਾਇਰੀਆ ਇਹੋ ਜਿਹੀ ਰਹਿੰਦੀਆਂ ਨੇ, ਜਾਂ ਕਈ ਵਾਰੀ ਦੇਖਿਆ ਕਿ ਹਾਰਟ ਰੇਟ ਬਹੁਤ ਜ਼ਿਆਦਾ ਵੱਧ ਜਾਂਦਾ, ਹਾਰਟ ਪੈਲਪੀਟੇਸ਼ਨ ਹੁੰਦੀ ਹੈ, ਸਾਹ ਚੜ੍ਹਦਾ ਹੈ, ਜਾਂ ਫਿਰ ਦਰਦਾਂ ਸ਼ੁਰੂ ਹੋ ਜਾਂਦੀਆਂ ਬਾਡੀ 'ਚ, ਇਹ ਸਾਰਾ ਸੈਲਰ ਐਸਿਡਿਟੀ ਹੈ ਕਿ ਸੈਲਸ ਦੇ ਅੰਦਰ ਐਸਿਡ ਜਮ੍ਹਾਂ ਹੁੰਦਾ ਪਿਆ ਹੈ, ਗੈਸਿਸ ਜਿਹੜੀਆਂ ਅਨਵਾਂਟਿਡ ਜਮ੍ਹਾਂ ਹੁੰਦੀ ਪਈਆਂ, ਲੇਕਿਨ ਬਾਹਰ ਰਿਲੀਜ਼ ਨਹੀਂ ਹੁੰਦੀਆਂ। ਸੋ ਇਹ ਜਿਹੜੀ ਜਾਣਕਾਰੀ ਅਸੀਂ ਸਾਰੀ ਜਿਹੜੀ ਹੈ ਇਹ ਕਲੈਕਟ ਕਰਨੇ ਆ, ਔਰ ਇੱਕ ਸਪੈਸ਼ਲ ਟੈਸਟ ਅਸੀਂ ਡਿਜ਼ਾਈਨ ਕੀਤਾ ਹੈ ਜਿਹਦੇ ਨਾਲ ਵੀ ਪਤਾ ਲੱਗ ਜਾਂਦਾ ਕਿ ਤੁਹਾਡੇ ਸੈਲ ਦੇ ਅੰਦਰ ਕਿੰਨਾ ਐਸਿਡ ਜਮ੍ਹਾਂ ਹੋਇਆ, ਜਾਂ ਤੁਹਾਡੇ ਅੰਦਰ ਜਿਹੜੀ ਹੈ ਇਹ ਅੰਦਰ ਟਾਕਸਿਨਸ ਕਿੰਨੀਆਂ ਜਮ੍ਹਾਂ ਹੁੰਦੇ ਪਏ। ਔਰ ਜਿਹੜੀ ਵੀ ਅਸੀਂ ਬਿਮਾਰੀ ਅਸੀਂ ਸੋਚਣਾ ਕਿ ਇਹ ਬਿਮਾਰੀ ਹੈ ਤੇ ਇਹਦੇ ਨਾਲ ਇਹ ਅਸੀਂ ਦਵਾਈ ਖਾਣੀ ਹੈ, ਲੇਕਿਨ ਜਿਹੜਾ ਅੰਦਰ ਅੰਡਰਲਾਈਨ ਕਾਜ਼ਿਸ ਜਿਹੜੇ ਨੇ ਉਹ ਅਸੀਂ ਐਡਰੈਸ ਨਹੀਂ ਕਰਦੇ। ਸੋ ਇਹ ਜਿਹੜੀ ਜਾਣਕਾਰੀ ਹਾਸਲ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਇਹ ਮੇਰੇ ਸੈਲਰ ਐਸਿਡਿਟੀ ਦੇ ਕਾਰਨ ਹੁੰਦਾ ਹੈ। ਜੇ ਅਸੀਂ ਉਹਦੇ ਤੇ ਵਰਕਆਊਟ ਕਰੀਏ ਤੇ ਉਹਦੇ ਤੇ ਇਹ ਰਿਲੀਜ਼ ਹੋ ਜਾਏ ਤੇ ਅਸੀਂ ਬਹੁਤ ਸਾਰੀ ਜਿਹੜੀਆਂ ਬਿਮਾਰੀਆਂ ਮੈਂ ਨਾਮ ਦਿੱਤੇ ਨੇ ਇਹ ਬਿਮਾਰੀਆਂ ਤੋਂ ਅਸੀਂ ਬਚ ਸਕਦੇ ਹਾਂ, ਤਾਂ ਕਿ ਬਿਮਾਰੀਆਂ ਅੱਗੇ ਨਾ ਲੱਗਣ ਔਰ ਜੈਨੇਟਿਕ ਮੋਡ ਵਿੱਚ ਨਾ ਆਈਏ ਤਾਂ ਕਿ ਸਾਡੇ ਬੱਚੇ ਵੀ ਇਹਨਾਂ ਬਿਮਾਰੀਆਂ ਤੋਂ ਬਚ ਜਾਣ।
ਠੀਕ ਹੈ ਜੀ, ਔਰ ਇਹਦੇ ਬਾਰੇ ਜਿਹੜਾ ਤੁਹਾਡਾ ਇੱਥੇ ਸੈਮੀਨਾਰ ਹੋ ਰਿਹਾ, ਤੁਸੀਂ ਡਿਟੇਲ ਦੇ ਵਿੱਚ ਜਾਣਕਾਰੀ ਲੈਣੀ ਹੈ ਤੇ ਤੁਸੀਂ ਡਾਕਟਰ ਨਿਸ਼ਾ ਜੀ ਦੇ ਨਾਲ ਸੰਪਰਕ ਕਰ ਸਕਦੇ ਹੈਗੇ, ਸੋ ਉਹਦੇ ਬਾਰੇ ਜਾਣਕਾਰੀ ਦੇ ਦਿਓ ਜੀ ਕੁਇਕਲੀ।
ਹਾਂਜੀ, ਸੈਮੀਨਾਰ ਅਸੀਂ ਜਿਸ ਤਰ੍ਹਾਂ ਮੈਂ ਪਹਿਲੇ ਵੀ ਅਸੀਂ ਦਿੱਤਾ ਸੀ ਤਾਂ ਬਹੁਤ ਸਾਰੇ ਆਏ ਸੀ, ਤਾਂ ਤੁਸੀਂ ਕਾਫੀ ਬਹੁਤ ਅੱਛਾ ਕਵਰ ਕੀਤਾ ਸੀ ਔਰ ਸਾਰੇ ਇਹੋ ਕਹਿੰਦੇ ਸੀ ਅਸੀਂ ਜਦੋਂ ਵੀ ਉਹਨਾਂ ਦਾ ਪ੍ਰੋਗਰਾਮ ਸੁਣ ਕੇ ਆਏ ਹਾਂ ਔਰ ਸਾਨੂੰ ਬੜਾ ਮਾਣ ਹੈ, ਤੁਹਾਡਾ ਬਹੁਤ ਸਾਰੇ ਪਿਆਰ ਕਰਦੇ ਨੇ ਔਰ ਅਸੀਂ ਉਸੇ ਪਿਆਰ ਨੂੰ ਅੱਗੇ ਵਧਾਉਂਦੇ ਹਾਂ, ਅਸੀਂ ਇੱਕ ਵਾਰੀ ਫਿਰ ਆਉਂਦੇ ਪਏ ਹਾਂ, ਭਰਪੂਰ ਜਿਹੜੀ ਡਿਮਾਂਡ ਹੈ ਆਨ ਡਿਮਾਂਡ, ਤੇ ਅਸੀਂ ਇੱਥੇ ਸੈਮੀਨਾਰ ਕਰਨਾ ਜਿਹੜਾ ਅਸੀਂ 6 ਅਕਤੂਬਰ ਨੂੰ ਐਤਵਾਰ ਵਾਲੇ ਦਿਨ ਸ਼ਾਮ ਨੂੰ ਅਸੀਂ ਇੱਥੇ ਸੈਮੀਨਾਰ ਕਰਨਾ ਹੈ। ਰਜਿਸਟ੍ਰੇਸ਼ਨ ਜ਼ਰੂਰੀ ਹੈ, ਫੋਨ ਨੰਬਰ ਨੋਟ ਕਰ ਲੈਣ 6470060 6473350 0606 ਤੇ ਕਾਲ ਕਰਕੇ ਆਪਣੀ ਰਜਿਸਟ੍ਰੇਸ਼ਨ ਜ਼ਰੂਰ ਕਰਾ ਲੈਣ, ਤਾਂ ਕਿ ਇਹ ਜਿਹੜੀਆਂ ਇਨਫੋਰਮੇਸ਼ਨ, ਕਿਉਂਕਿ ਬਿਮਾਰੀਆਂ ਤੋਂ ਬਚਣਾ ਤੇ ਹਰ ਕੋਈ ਚਾਹੁੰਦਾ ਹੈ, ਲੇਕਿਨ ਕਿਹੜੇ ਕਿਹੜੇ ਤਰੀਕੇ ਅਪਣਾਉਣੇ ਚਾਹੀਦੇ ਜਾਂ ਕੀ ਕਿਸ ਤਰ੍ਹਾਂ ਦਾ ਖਾਣਾ ਪੀਣਾ ਕਰਨਾ ਚਾਹੀਦਾ ਜਾਂ ਅੱਜ ਦੀ ਡੇਟ 'ਚ ਮੈਂ ਕੀ ਕਰਾਂ ਕਿ ਮੈਂ ਬਿਮਾਰੀਆਂ ਨਹੀਂ ਲੱਗਣ, ਇਹ ਸਾਰੀ ਅਸੀਂ ਸੈਮੀਨਾਰ 'ਚ ਉੱਥੇ ਜਾਣਕਾਰੀ ਦੇਣੀ ਹੈ। ਔਰ ਸਾਡੀ ਜਿਹੜੀ ਬੁੱਕ ਹੈ ਉਹ ਹੈ ਇੱਕ ਹੈਲਥ ਟਾਈਮ, ਅਸੀਂ ਉਹ ਵੀ ਪ੍ਰੀਵੈਂਸ਼ਨ ਤੇ ਬੁੱਕ ਲਿਖੀ ਹੈ, ਉਹਦੀ ਵੀ ਬਾਰੇ 'ਚ ਵੀ ਜਾਣਕਾਰੀ ਦੇਵਾਂਗੇ ਅੱਗੇ ਆਉਣ ਵਾਲੇ ਟਾਈਮ 'ਚ ਕੀ ਬੁੱਕਸ ਵਿੱਚ ਹੈ, ਤੇ ਉਹ ਜਿਹੜੀ ਬੁੱਕ ਹੈ ਉਹ ਅਸੀਂ ਉੱਥੇ ਦੇਵਾਂਗੇ। ਔਰ ਇਹ ਜਿਹੜੇ ਸੈਮੀਨਾਰ ਦੇ ਜਿੰਨੀਆਂ ਵੀ ਤਕਲੀਫਾਂ ਨੇ ਤੁਹਾਨੂੰ ਹੈ, ਬੱਚਿਆਂ ਨੂੰ ਹੈ ਜਾਂ ਬਜ਼ੁਰਗਾਂ ਨੂੰ ਹੈ, ਇਹ ਕਿਉਂ ਹੁੰਦੀਆਂ ਨੇ, ਕਿਸ ਕਰਕੇ ਹੁੰਦੀਆਂ ਨੇ, ਜਾਂ ਕਿਹੜੇ ਅੱਜ ਦੀ ਡੇਟ 'ਚ ਕਿਸ ਤਰ੍ਹਾਂ ਦਾ ਸਾਨੂੰ ਖਾਣਾ ਪੀਣਾ ਖਾਣਾ ਚਾਹੀਦਾ, ਕਿ ਇਨਵਾਇਰਮੈਂਟ ਵੀ ਕਾਫੀ ਪੋਲਿਊਸ਼ਨ ਹੁੰਦੀਆਂ ਨੇ, ਜਾਂ ਤੁਹਾਡੇ ਜਿਹੜੇ ਖਾਣੇ ਜਿਹੜੇ ਨੇ ਉਹ ਕਿਹੜੇ ਸਾਡੀ ਸਿਹਤ ਨੂੰ ਨੁਕਸਾਨ ਕਰਦੇ ਪਏ ਨੇ ਜਾਂ ਕਿਹੜੇ ਸਾਡੇ ਫਾਇਦਾ ਹੁੰਦਾ, ਉਹਨਾਂ ਨੂੰ ਅਸੀਂ ਕਿੱਦਾਂ ਵੀ ਅੱਜ ਦੀ ਡੇਟ 'ਚ ਅਸੀਂ ਐਡ ਕਰਨਾ ਜਾਂ ਜਿਹੜੀ ਖਰਾਬੀ ਉਹਨਾਂ ਨੂੰ ਕਿੱਦਾਂ ਕੱਢਣਾ, ਉਹਦੇ ਬਾਰੇ ਕਾਫੀ ਜਾਣਕਾਰੀ ਅਸੀਂ ਦੇਣੀ ਹੈ ਸੈਮੀਨਾਰ ਵਿੱਚ। ਔਰ ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਜਿਹੜੇ ਵੀ ਸੁਣਦੇ ਪਏ ਨੇ, ਅਗਰ ਉਹਨਾਂ ਦੇ ਕੋਈ ਸਵਾਲ ਹੋਣ ਜਾਂ ਉਹਨਾਂ ਦੇ ਕੰਸਰਨ 'ਚ ਸਪੈਸੀਫਿਕ ਬਿਮਾਰੀਆਂ ਨੇ ਜਾਂ ਤਕਲੀਫਾਂ ਨੇ, ਉਹ ਸਾਨੂੰ ਫੋਨ ਕਰਕੇ ਦੱਸ ਸਕਣ ਜੀ ਇਹ ਸਾਨੂੰ ਤਕਲੀਫ ਹੈ ਤੇ ਇਹਦੇ ਬਾਰੇ 'ਚ ਜ਼ਰੂਰ ਡਿਸਕਸ ਕਰੀਓ, ਤੇ ਅਸੀਂ ਕੋਸ਼ਿਸ਼ ਕਰਾਂਗੇ ਵੱਧ ਕੋਲੋਂ ਵੱਧ ਕਿ ਨਾ ਤੇ ਸਿਰਫ ਦਵਾਈਆਂ ਤੱਕ ਲਿਮਿਟ ਰਹੀਏ, ਸਿਰਫ ਕਿ ਅਸੀਂ ਕਿੱਦਾਂ ਲਾਈਫ ਸਟਾਈਲ ਤੇ ਡਾਇਟ ਵਗੈਰਾ ਚੇਂਜ ਕਰਕੇ ਵੀ ਅਸੀਂ ਠੀਕ ਹੋ ਸਕਦੇ ਹਾਂ, ਤੇ ਉਹਦੇ ਸਵਾਲ ਅਸੀਂ ਜ਼ਰੂਰ ਲਵਾਂਗੇ ਤਾਂ ਕਿ ਉਹ ਵੀ ਅਸੀਂ ਸੈਮੀਨਾਰ 'ਚ ਅਸੀਂ ਕਵਰ ਕਰੀਏ। ਫੋਨ ਨੰਬਰ ਮੈਂ ਇੱਕ ਵਾਰੀ ਹੋਰ ਦੱਸ ਸਕਦੀ ਹਾਂ, 6470 0606 6473350 0606, ਇਹਦੇ ਤੇ ਰਜਿਸਟ੍ਰੇਸ਼ਨ ਕਰਾਉਣ ਤੇ ਆਪਣੇ ਸਵਾਲ ਸਾਨੂੰ ਦੇਣ।
ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ ਜੀ।
ਯੂ ਵੈਲਕਮ।
ਥੈਂਕ ਯੂ ਡਾਕਟਰ ਸਾਹਿਬ। ਔਰ ਅਸੀਂ ਅਗਲੀ ਕਾਲ ਵੱਲ ਵਧਣ ਤੋਂ ਪਹਿਲਾਂ ਜੀ, ਸੁਖਦੀਪ ਜੀ ਸਾਡੇ ਨਾਲ ਨੇ, ਸਾਡਾ ਪੰਜਾਬੀ ਕੈਨੇਡੀਅਨ ਨੌਜਵਾਨ ਬਾਕਸਰ ਜਿਹੜਾ ਕਿ 14 ਸਪਟੈਂਬਰ ਨੂੰ ਬ੍ਰੈਮਟਨ CA ਸੈਂਟਰ, 14 ਸਪਟੈਂਬਰ ਤੁਸੀਂ ਆਪਣੇ ਕੈਲੰਡਰ 'ਚ ਮਾਰਕ ਕਰ ਲਓ, ਬ੍ਰੈਮਟਨ CA ਸੈਂਟਰ ਬਾਕਸਿੰਗ ਦਾ ਜ਼ਬਰਦਸਤ ਮੁਕਾਬਲੇ ਹੋਣ ਜਾ ਰਹੇ ਨੇ। ਔਰ ਇਹਦੇ ਵਿੱਚ ਜਿਹੜਾ ਸਭ ਤੋਂ ਇੰਪੋਰਟੈਂਟ ਮੁਕਾਬਲਾ ਹੈ, ਹੋਰ ਵੀ ਕੰਟਰੀਜ਼ ਦੇ ਬਾਕਸਰ ਹੋਣਗੇ, ਲੇਕਿਨ ਸਾਡਾ ਪੰਜਾਬੀ ਕੈਨੇਡੀਅਨ ਅਰਜਨਟਾਈਨਾ ਦੇ ਬਾਕਸਰ ਦੇ ਨਾਲ ਭਿੜਨ ਜਾ ਰਿਹਾ। ਸੁਖਦੀਪ ਚਕਰੀਆ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ।
ਹਾਂਜੀ, ਥੈਂਕ ਯੂ ਜੋਤਵੀਰ ਜੀ ਮੈਨੂੰ ਆਪਣੇ ਰੇਡੀਓ ਸ਼ੋਅ ਤੇ ਲੈਣ ਲਈ ਜੀ, ਤੇ ਰੇਡੀਓ ਸੁਣਦੇ ਸਾਰਿਆਂ ਜਾਣਿਆਂ ਦਾ ਮੇਰੇ ਵੱਲੋਂ ਸੁਖਦੀਪ ਚੱਕ ਜੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਔਰ ਇਸ ਵੀਕਐਂਡ ਦੇ ਉੱਤੇ ਸਾਨੂੰ ਬੜੀ ਵਧੀਆ ਫੀਡਬੈਕ ਆਈ ਹੈ ਸਾਡੇ ਚੈਨਲ ਵਾਈ ਦੇ ਸਾਡੇ ਦਰਸ਼ਕਾਂ ਨੇ, ਤੁਹਾਡੀ ਗੱਲਬਾਤ ਸੁਣੀ ਹੈ, ਦੇ ਲਾਈਕਡ ਇਟ। ਸੋ ਮੈਂ ਇਹ ਕਹਾਂਗਾ ਕਿ ਜੇ ਤੁਸੀਂ ਮਿਸ ਕਰ ਗਏ ਹੋ ਤਾਂ ਅਸੀਂ ਚੈਨਲ ਵਾਈ ਦੇ ਉੱਤੇ ਦੁਬਾਰਾ ਸੁਖਦੀਪ ਸਿੰਘ ਚਕਰੀਆ ਹੋਣਾ ਦੇ ਨਾਲ ਜਿਹੜੀ ਗੱਲਬਾਤ ਹੈ ਉਹ ਅਸੀਂ ਦੁਬਾਰਾ ਕਰਾਂਗੇ। ਸੋ ਜਿਹੜੀ ਤੁਹਾਡਾ ਇਹ ਮੈਚ ਹੋਣ ਜਾ ਰਿਹਾ ਜੀ, ਸਾਨੂੰ ਦੱਸੋ ਕਿਹਦੇ ਨਾਲ ਹੋ ਰਿਹਾ, ਤੁਸੀਂ ਕਿੰਨੀਆਂ ਕੁ ਫਾਈਟਸ ਜਿੱਤੀਆਂ ਹੈਗੀਆਂ, ਥੋੜ੍ਹੀ ਜਿਹੀ ਜਾਣਕਾਰੀ ਉਹ ਦਿਓ ਪਹਿਲਾਂ ਦੇ।
ਹਾਂਜੀ, ਇਹ ਜਿਹੜਾ ਮੇਰਾ ਪ੍ਰੋਫੈਸ਼ਨਲ ਦਾ ਮੈਚ ਹੋ ਰਿਹਾ, ਇਹ ਮੇਰਾ 6ਵਾਂ ਮੈਚ ਹੋਊਗਾ ਜੀ। ਇਹ ਮੈਚ ਮੇਰਾ 8 ਰਾਊਂਡਾਂ ਦਾ ਮੈਚ ਆ ਜੀ। ਸੋ ਅਰਜਨਟੀਨਾ ਦੇ ਬਾਕਸਰ ਡੇਵਿਡ ਰਮੈਰੋ ਦੇ ਨਾਲ ਹੋ ਰਿਹਾ 8 ਰਾਊਂਡਾਂ ਦਾ ਮੁਕਾਬਲਾ। ਸੋ ਜਿਹੜਾ ਡੇਵਿਡ ਰਮੈਰੋ ਆ, ਇਹ ਵਰਲਡ ਚੈਂਪੀਅਨਸ਼ਿਪ ਦੀ ਟਾਈਟਲ ਦੇ ਲਈ ਇਹ ਫਾਈਟ ਕਰ ਚੁੱਕਿਆ। ਸੋ ਇਹ ਮੇਰੇ ਲਈ ਕਾਫੀ ਵਧੀਆ ਟਫ ਮੁਕਾਬਲਾ ਹੋਊਗਾ। ਸੋ ਕਾਫੀ ਵਧੀਆ ਮੈਚ ਹੋਊਗਾ ਤੇ ਸਾਰੇ ਜਣਿਆਂ ਨੂੰ ਮੈਂ ਬੇਨਤੀ ਕਰਦਾ ਜ਼ਰੂਰ ਦੇਖਣ ਆਓ ਤੇ ਇੰਜੋਏ ਕਰੋ ਜੀ।
ਠੀਕ ਹੈ ਜੀ, ਅਸੀਂ ਵੀ ਦੱਸ ਦਈਏ ਕਿ ਹਜੇ ਤੱਕ ਕੋਈ ਵੀ, ਜਦੋਂ ਤੋਂ ਇਹ ਪ੍ਰੋਫੈਸ਼ਨਲ ਟਰਨ ਕੀਤੇ ਨੇ, ਅਰਲੀਅਰ ਹੀ ਵਾਜ਼ ਐਮੇਚਿਓਰ, ਨਾਓ ਹੀ ਇਜ਼ ਟਰਨਡ ਪ੍ਰੋ। ਸੋ ਜਦੋਂ ਤੋਂ ਇਹ ਪ੍ਰੋਫੈਸ਼ਨਲ ਬਾਕਸਿੰਗ ਨਾਲ ਕੀਤੀ ਹੈ, ਕੋਈ ਵੀ ਲੜਾਈ ਹਜੇ ਤੱਕ ਇਹਨਾਂ ਨੇ ਨਹੀਂ ਹਾਰੀ, ਸਾਰੀਆਂ ਦੇ ਸਾਰੀਆਂ ਲੜਾਈਆਂ ਇਹਨਾਂ ਨੇ ਜਿੱਤੀਆਂ ਨੇ। ਸੋ ਇਸ ਵੀਕਐਂਡ ਦੇ ਉੱਤੇ ਅਸੀਂ ਦੱਸ ਦਈਏ ਕਿ 14 ਤਰੀਕ ਨੂੰ ਇਹ ਮੈਚ ਹੋ ਰਹੇ ਨੇ। ਸੋ ਅਲੱਗ ਅਲੱਗ ਬਾਕਸਰਸ ਹੋਣਗੇ, ਲੇਕਿਨ ਜਿਹੜਾ ਇਹਨਾਂ ਦੀ ਫਾਈਟ ਹੈਗੀ ਆ ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ। ਉਸ ਦਿਨ ਮੈਂ ਇਹਨਾਂ ਦੇ ਪ੍ਰਮੋਟਰ ਜਿਹੜੇ ਨੇ ਟਾਇਲਰ, ਉਹਨਾਂ ਦੇ ਨਾਲ ਵੀ ਗੱਲਬਾਤ ਕਰ ਰਿਹਾ ਸੀਗਾ। ਸੋ ਤੁਸੀਂ ਜੇ ਟਿਕਟਸ ਨਹੀਂ ਲਈਆਂ ਤਾਂ ticketmaster.ca ਤੇ ਚਲੇ ਜਾਓ, ਸਾਡੀ ਵਾਈ ਮੀਡੀਆ ਦੀ ਟੀਮ ਵੀ ਮੌਜੂਦ ਹੋਏਗੀ ਉੱਥੇ, ਮੈਂ ਖੁਦ ਵੀ ਜਾ ਰਿਹਾ। ਔਰ ਬੱਚਿਆਂ ਨੂੰ ਔਰ ਫੈਮਿਲੀਜ਼ ਦੇ ਨਾਲ ਆਓ, ਕਿਉਂਕਿ ਯੰਗ ਬੱਚੇ ਜਦੋਂ ਐਸੀ ਕੋਈ ਵੀ ਗੇਮ ਦੇਖਦੇ ਨੇ, ਸੋ ਉਹ ਇੰਸਪਾਇਰ ਹੁੰਦੇ ਨੇ ਕਿ ਅਸੀਂ ਵੀ ਕੋਈ ਸਪੋਰਟਸ ਪਰਸਨ ਬਣੀਏ, ਔਰ ਫਿਰ ਬਹੁਤ ਸਾਰੀਆਂ ਚੀਜ਼ਾਂ ਤੋਂ ਉਹ ਦੂਰ ਰਹਿ ਜਾਂਦੇ ਨੇ। ਮੈਂ ਚਾਹਾਂਗਾ ਜੀ ਅੱਜ ਤੁਸੀਂ ਸਾਡੇ ਥੋੜ੍ਹੇ ਜਿਹੜੇ ਯੰਗ ਨੌਜਵਾਨ ਬੱਚੇ ਨੇ, ਉਹਨਾਂ ਨੂੰ ਇੰਸਪਾਇਰ ਕਰਨ ਲਈ ਕੀ ਕਹਿਣਾ ਚਾਹੋਗੇ? ਤੁਸੀਂ ਸਪੋਰਟਸ 'ਚ ਲੱਗੇ ਹੋ, ਸੋ ਬਹੁਤ ਸਾਰੇ ਬੱਚੇ ਜਿਹੜੇ ਕਿ ਡਰੱਗਸ ਤੋਂ, ਸ਼ਰਾਬ ਤੋਂ, ਨਸ਼ਿਆਂ ਤੋਂ, ਇਹਨਾਂ ਚੀਜ਼ਾਂ ਤੋਂ ਦੂਰ ਰਹਿ ਸਕਦੇ ਨੇ, ਆਪਣੀ ਸਿਹਤ ਦਾ, ਫਿਟਨੈਸ ਦਾ ਵਧੀਆ ਖਿਆਲ ਰੱਖ ਸਕਦੇ ਨੇ। ਸੋ ਤੁਸੀਂ ਆਪਾਂ ਦੱਸੋਗੇ ਕਿੱਦਾਂ ਤੁਸੀਂ ਇਹਨਾਂ ਚੀਜ਼ਾਂ ਤੋਂ ਦੂਰ ਹੋ, ਟ੍ਰੇਨਿੰਗ ਵੱਲ ਲੱਗੇ ਹੋਏ ਹੋ?
ਹਾਂਜੀ, ਮੈਂ ਜੇ ਤਕਰੀਬਨ 13 ਸਾਲ ਦਾ ਸੀ ਜਦੋਂ ਇਹ ਬਾਕਸਿੰਗ ਸਟਾਰਟ ਕੀਤੀ ਹੈ ਜੀ। ਸੋ ਤੁਹਾਨੂੰ ਪਤਾ ਹੀ ਆ ਜੀ, ਆਪਣੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਕਾਫੀ ਦੌਰ ਚੱਲਿਆ ਹੋਇਆ। ਸੋ ਜਦੋਂ ਬੱਚੇ ਜਦੋਂ ਉਹਨਾਂ ਨੂੰ ਕੋਈ ਵਿਹਲਾ ਟਾਈਮ ਹੁੰਦਾ, ਉਹਨੂੰ ਕੋਈ ਕੰਮ ਨਹੀਂ ਹੁੰਦਾ, ਸੋ ਫਿਰ ਨਸ਼ਿਆਂ ਨੂੰ ਵੱਧਦੇ ਆ। ਸੋ ਮੈਂ ਜਿਹੜਾ ਵਿਹਲਾ ਟਾਈਮ ਸੀ ਸਕੂਲ ਤੋਂ ਬਾਅਦ, ਮੈਂ ਬਾਕਸਿੰਗ ਵੱਲ ਨੂੰ ਸਾਰੀ ਆਪਣੀ ਐਨਰਜੀ ਲਾਤੀ ਆ। ਸੋ ਇਹ ਜਿਹੜੀ ਖੇਡ ਆ, ਚਾਹੇ ਕੋਈ ਵੀ ਲਾ ਲਓ, ਬਾਕਸਿੰਗ ਲਾ ਲਓ, ਬਾਸਕਿਟਬਾਲ ਲਾ ਲਓ, ਇਹ ਇੱਕ ਬਹੁਤ ਵਧੀਆ ਸਾਧਨ ਆ। ਤੁਸੀਂ ਆਪਦੀ ਸਿਹਤ ਵਧੀਆ ਰੱਖ ਸਕਦੇ ਆ ਤੇ ਨਸ਼ੇ ਦਾ ਦੂਰ ਰਹਿ ਸਕਦੇ ਆ, ਕਿਉਂਕਿ ਕਹਿੰਦੇ ਹੁੰਦੇ ਜਿਹੜਾ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ। ਸੋ ਜਿਹੜਾ ਵਿਹਲਾ ਟਾਈਮ ਹੁੰਦਾ, ਤੁਸੀਂ ਇਹ ਕੋਈ ਵੀ ਗੇਮ ਕਰ ਲਓ, ਤੁਸੀਂ ਚੰਗਾ ਟਾਈਮ ਸਪੈਂਡ ਕਰ ਸਕਦੇ ਆ ਤੇ ਨਸ਼ਿਆਂ ਤੋਂ ਦੂਰ ਰਹਿ ਸਕਦੇ ਆ। ਮੇਰੀ ਆਪਣੇ ਯੂਥ ਨੂੰ, ਬੱਚਿਆਂ ਨੂੰ ਇਹੀ ਸਲਾਹ ਹੈ ਕਿ ਤੁਸੀਂ ਗੇਮ ਕੋਈ ਵੀ ਚੁਣੋ, ਬਾਕਸਿੰਗ ਚੁਣੋ, ਕੋਈ ਵੀ ਗੇਮ ਲਾ ਲਓ ਤੇ ਆਪਦਾ ਤੇ ਜ਼ੋਰ ਲਾਓ ਤੇ ਵਧੀਆ ਸਿਹਤ ਬਣਾਓ, ਵਧੀਆ ਖਾਓ ਪੀਓ ਤੇ ਆਪਦੀ ਲਾਈਫ ਨੂੰ ਇੰਜੋਏ ਕਰੋ ਜੀ। ਹਾਂਜੀ,
ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ। ਔਰ ਅਸੀਂ ਇੱਕ ਵਾਰੀ ਫਿਰ ਆਪਣੇ ਲਿਸਨਰਸ ਨੂੰ ਸਾਰਿਆਂ ਨੂੰ ਦੱਸਣਾ ਚਾਹਾਂਗੇ ਕਿ 14 ਸਪਟੈਂਬਰ 14 ਸਪਟੈਂਬਰ ਨੂੰ ਇਹ ਜਿਹੜੀ ਹੈ ਬਾਕਸਿੰਗ ਮੈਚ ਹੋਣ ਜਾ ਰਿਹਾ ਹੈ, ਹੋਰ ਵੀ ਮੈਚਿਸ ਹੋਣੇ ਨੇ ਉੱਥੇ, ਯੂ ਵਿਲ ਰੀਲੀ ਹੈਵ ਅ ਗੁੱਡ ਟਾਈਮ। ਸੋ ਤੁਸੀਂ ticketmaster.ca 14 ਸਪਟੈਂਬਰ ਨੂੰ ਇਹ ਮੈਚਿਸ ਜਿਹੜੇ ਨੇ ਉਹ ਹੋਣੇ ਨੇ, ਸੋ ਤੁਸੀਂ ਇਹ ਜਾਣਕਾਰੀ ਜਿਹੜੀ ਹੈ ਉਹ ਲੈ ਸਕਦੇ ਹੋ। ਸੁਖਦੀਪ ਜੀ, ਵੀ ਵਿਸ਼ ਯੂ ਆਲ ਦਾ ਬੈਸਟ, ਔਰ ਚੈਨਲ ਵਾਈ ਦੇ ਉੱਤੇ ਵੀ ਤੁਸੀਂ ਇਹਨਾਂ ਦਾ ਇੰਟਰਵਿਊ ਜਿਹੜਾ ਉਹ ਡਿਟੇਲ ਦੇ ਵਿੱਚ ਦੇਖਣਾ। ਥੈਂਕ ਯੂ ਵੈਰੀ ਮੱਚ ਸੁਖਦੀਪ ਜੀ, ਆਉਣ ਵਾਲੇ ਟਾਈਮ ਤੁਹਾਡਾ ਗੱਲਬਾਤ ਜਾਰੀ ਰਹੇਗੀ।
ਥੈਂਕ ਯੂ ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ ਹਾਂਜੀ ਸਿਕਸ ਵਨ ਸੈਵਨ ਨਾਈਨ ਫਾਈਵ ਨਾਈਨ ਹਾਂਜੀ ਕਾਲਰ ਮਾਫੀ ਚਾਹੁੰਦੇ ਬੜੀ ਦੇਰ ਤੁਸੀਂ ਹੋਲਡ ਕੀਤਾ ਹੋਇਆ ਪਹਿਲਾਂ ਤਾਂ ਆਪਣਾ ਨਾਮ ਦੱਸ ਦਿਓ ਜੀ ਸਿਕਸ ਵਨ ਸੈਵਨ ਨਾਈਨ ਫਾਈਵ ਨਾਈਨ ਹ ਉਹਨਾਂ ਨੇ ਟਰਾਈ ਕੀਤੀ ਤੇ ਕੋਈ ਗੱਲ ਨੀ ਜੀ, ਜੇ ਐਕਸਪੈਰੀਮੈਂਟ ਕਰਾਂਗੇ ਤਾਂ ਹੀ ਕਾਮਯਾਬ ਹੋਵਾਂਗੇ, ਕਿਉਂਕਿ ਜੇ ਅਸੀਂ ਇਹ ਸੋਚ ਲਈਏ ਕਿ ਅਸੀਂ ਫਾਲਤੂ ਚ ਪੈਸਾ ਵੇਸਟ ਕਰਤਾ ਟਾਈਮ ਲਗਾਤਾ, ਫਿਰ ਤਾਂ ਜੀ ਕੋਈ ਐਕਸਪੈਰੀਮੈਂਟ ਹੀ ਨਾ ਹੋਵੇ. ਇੰਨੀ ਟੈਕਨੋਲੋਜੀ ਅੱਜ ਦੁਨੀਆਂ ਦੇ ਵਿੱਚ ਵਧੀ ਆ, ਆਪਾਂ ਫੋਨ ਯੂਜ ਕਰ ਰਹੇ ਹਾਂ, ਇੰਟਰਨੈਟ ਆ, ਬਹੁਤ ਕੁਛ ਹੈ, ਟੈਕਨੋਲੋਜੀ ਇੰਨੀ ਵਧੀਆ, ਫਿਰ ਤਾਂ ਅਸੀਂ ਮਤਲਬ ਕੁਛ ਵੀ ਨੀ ਅਚੀਵ ਕਰ ਸਕਦੇ ਸੀ, ਫਿਰ ਤਾਂ ਉਸ ਤਰ੍ਹਾਂ ਹੀ ਜੰਗਲਾਂ ਦੇ ਵਿੱਚ ਰਹਿੰਦੇ, ਸਾਰਾ ਕੁਝ ਉਸ ਤਰ੍ਹਾਂ ਹੀ ਚੱਲੀ ਜਾਂਦਾ ਜੇ ਅਸੀਂ ਨਾ ਕਰੀਏ ਐਕਸਪੈਰੀਮੈਂਟ ਦਾ. ਸੋ ਇੱਕ ਤੁਹਾਡਾ ਜਿਹੜਾ ਸ਼ੇਰ ਸੀ ਉਹਨੂੰ ਮੈਂ ਥੋੜਾ ਜਿਹਾ ਦੱਸ ਦਵਾਂ ਕਿ ਉਹ ਏਦਾਂ ਸੀ ਕਿ ਗਿਰਤੇ ਹੈ ਸ਼ਹਿਰ ਸਵਾਰ ਮੈਦਾਨੇ ਜੰਗ ਮੇ, ਉਹ ਤਿਫਲ ਕਿਆ ਗਿਰੇ ਜੋ ਘੁਟਨੋ ਕੇ ਬਲ ਚਲੇ. ਤਿਫਲ ਕਹਿੰਦੇ ਜੀ ਬੱਚੇ ਨੂੰ, ਕਿ ਬੱਚੇ ਨੇ ਕੀ ਚੱਲਦਾ ਜਦੋਂ ਵਿਚਾਰਾ ਉਹ ਤਾਂ ਏਦਾਂ ਹੀ ਮਤਲਬ ਕਾਲ ਕਰਦਾ ਹੁੰਦਾ, ਉਹਦੇ ਦੇ ਏਦਾਂ ਸ਼ੇਰ ਹੈਗਾ ਜੀ ਉਹ. ਸੋ ਮੈਂ ਵਧਾਈ ਦੇਣਾ ਚਾਹੁੰਦਾ ਤੇ ਮੈਂ ਉਹਨਾਂ ਨੂੰ ਕਹਿਣਾ ਜੀ ਕੀਪ ਇਟ ਅਪ, ਕੋਸ਼ਿਸ਼ ਕਰਦੇ ਰਹਿਣ, ਇੱਕ ਦਿਨ ਜ਼ਰੂਰ ਕਾਮਯਾਬ ਹੋਣਗੇ ਜੀ. ਥੈਂਕ ਯੂ.
ਥੈਂਕ ਯੂ. ਬਿਲਕੁਲ ਠੀਕ ਗੱਲ ਕਹੀ ਅਮਰਜੀਤ ਸਾਹਿਬ ਤੁਸੀਂ, ਔਰ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਤੁਹਾਨੂੰ ਹੌਲੀ ਹੌਲੀ ਆਪਣੇ ਜਿਹੜੀ ਮੰਜ਼ਿਲ ਵੱਲ ਉਹਦੇ ਵੱਲ ਲੱਗੇ ਰਹੋ, ਔਰ ਕੁਛ ਨਾ ਕੁਛ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਜ਼ਰੂਰ ਕਰਦੇ ਰਹੋ। ਸਿਮਰਨ ਜੀ, ਗੁਰਦੀਪ ਜੀ ਸਾਡੇ ਅਗਲੇ ਕਾਲਰ ਨੇ, ਮੈਂ ਗੁਰਦੀਪ ਜੀ ਨਾਲ ਵੀ ਗੱਲ ਕਰਾਂਗਾ, ਬਾਕੀ ਸਾਰੇ ਸਪੋਂਸਰ ਔਰ ਕਾਲਰ ਨਾਲ ਵੀ ਗੱਲ ਕਰਾਂਗਾ। ਸਿਮਰਨ ਜੀ, ਤੁਹਾਨੂੰ ਇੱਕ ਸਵਾਲ ਪੁੱਛ ਸਕਦਾ ਮੈਂ?
ਜੀ ਵੀਰ ਜੀ, ਪਲੀਜ਼।
ਅੱਛਾ ਸਿਮਰਨ ਜੀ, ਖੁਸ਼ ਰਹਿਣ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਕੀ ਹੈ ਖੁਸ਼ ਰਹਿਣ ਲਈ? ਹਾਂਜੀ, ਅਗਰ ਆਪਨੇ ਖੁਸ਼ ਰਹਿਣਾ, ਮੈਂ ਹਿੰਦੀ ਮੇ ਵੀ ਰਿਪੀਟ ਕਰਾਂ, ਵੈਸੇ ਤੁਸੀਂ ਪੰਜਾਬੀ ਸਮਝ। ਅਗਰ ਆਪਨੇ ਜ਼ਿੰਦਗੀ ਮੇ ਖੁਸ਼ ਰਹਿਣਾ ਹੈ ਤੋ ਸਭ ਸੇ ਇੰਪੋਰਟੈਂਟ ਤੋ ਖੁਸ਼ ਰਹਿਣੇ ਕੇ ਲਈ ਕਿਆ ਚੀਜ਼ ਜ਼ਰੂਰੀ ਹੈ?
ਪੋਜ਼ਿਟਿਵਿਟੀ।
ਬਿਲਕੁਲ ਠੀਕ, ਬੈਂਕ ਔਨ ਸਿਮਰਨ ਜੀ, ਆਪਕੇ 10 ਮੇ ਸੇ 10 ਨੰਬਰ ਪੂਰੇ।
ਥੈਂਕ ਯੂ
ਸਿਮਰਨ ਜੀ। ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ ਲਈ ਸਾਡਾ ਜਿਹੜਾ ਪੋਜ਼ਿਟਿਵ ਐਟੀਟਿਊਡ ਹੈਗਾ, ਮੈਂ ਦੋ ਵਰਡ ਯੂਜ਼ ਕਰ ਦਵਾਂ, ਸਾਡਾ ਜਿਹੜੀ ਪੋਜ਼ਿਟਿਵਿਟੀ ਤੁਸੀਂ ਇੱਕ ਵਰਡ 'ਚ ਕਹਿ ਦਿੱਤਾ ਹੈਗਾ, ਸਾਡਾ ਜਿਹੜਾ ਪੋਜ਼ਿਟਿਵ ਐਟੀਟਿਊਡ ਹੈ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਸਿਮਰਨ ਜੀ, ਖੁਸ਼ ਰਹਿਣ ਲਈ ਦੇਖੋ ਸਭ ਤੋਂ ਪਹਿਲੀ ਚੀਜ਼ ਤਾਂ ਜੇ ਅਸੀਂ ਸਵੇਰੇ ਉੱਠ ਕੇ ਸ਼ੁਕਰੀਆ ਅਦਾ ਕਰੀਏ ਕਿ ਅਸੀਂ ਦੁਨੀਆ ਦੇ ਇੰਨੀ ਵਧੀਆ ਕੰਟਰੀ 'ਚ ਆ ਗਏ ਹਾਂ, ਸਾਫ਼ ਪਾਣੀ ਹੈ, ਸਾਫ਼ ਹਵਾ ਆ, ਬੜੇ ਸਾਰੇ ਲੋਕ ਜਿਨ੍ਹਾਂ ਨੂੰ ਕਿ ਦੋ ਟਾਈਮ ਦੀ ਰੋਟੀ ਨਹੀਂ ਮਿਲ ਰਹੀ, ਸਾਨੂੰ ਅੱਜ ਸਵੇਰੇ ਖਾਣ ਨੂੰ ਖਾਣਾ ਮਿਲ ਗਿਆ, ਸਾਡੇ ਨੀਅਰ ਐਂਡ ਡੀਅਰ ਵੰਸ ਠੀਕ ਨੇ, ਇਸ ਤੋਂ ਵਧੀਆ ਖੁਸ਼ੀ ਜਿਹੜੀ ਹੈ ਉਹ ਕੀ ਹੋ ਸਕਦੀ ਹੈ? ਠੀਕ ਹੈ, ਸੋ ਖੁਸ਼ ਰਹਿਣ ਲਈ ਪੋਜ਼ਿਟਿਵ ਐਟੀਟਿਊਡ ਜਿਹੜਾ ਬੜਾ ਜ਼ਰੂਰੀ ਹੈ, ਔਰ ਉਹਦੇ ਨਾਲ ਹੀ ਤੁਸੀਂ ਕੋਈ ਵੀ ਕੰਮ ਹੈ, ਅੱਜ ਜ਼ਿਆਦਾ ਗੱਲਬਾਤ ਇਸਰੋ ਦੀ ਚੱਲ ਰਹੀ ਹੈ, ਜਾਂ ਤੁਸੀਂ ਉਹਦੇ ਨਾਲ ਲੱਗੇ ਰਹਿੰਦੇ ਹੋ, ਸੋ ਕੋਈ ਤੁਹਾਨੂੰ ਕਿਸੇ ਦੀ ਵਰੀ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਦੂਸਰਾ ਇਸਰੋ ਬਾਰੇ ਕੀ ਕਹਿ ਰਿਹਾ ਹੈ। ਆਪਣੇ ਆਰਾਮ ਦੇ ਨਾਲ ਆਪਣਾ ਕੰਮ ਜਿਹੜਾ ਉਹ ਕਰੀ ਜਾਓ, ਅੱਜ ਨਹੀਂ ਕਾਮਯਾਬ ਹੋਵੋਗੇ ਕੱਲ ਕਾਮਯਾਬ ਹੋਵਾਂਗੇ। ਔਰ ਸਾਇੰਟਿਸਟ ਜਿਹੜੇ ਆ, ਮੈਂ ਸਿਮਰਨ ਜੀ ਇੱਥੇ ਗੱਲ ਜ਼ਰੂਰ ਕਹਿਣਾ ਚਾਹੁੰਦਾ, ਅਸੀਂ ਵੀ ਉਹਨਾਂ, ਸਾਨੂੰ ਵੀ ਉਹਨਾਂ ਛੋਟੇ ਬੱਚਿਆਂ 'ਚ ਹੀ ਲਗਾ ਲਓ ਵੀ ਜਿਹੜੇ ਅਸੀਂ ਘੁੜਸਵਾਰ ਨਹੀਂ ਬਣਦੇ, ਪਰ ਮੇਰੇ ਵਰਗਾ ਬਾਹਰ ਬੈਠਾ ਹੀ ਗੱਲਾਂ ਜਿਹੜੀਆਂ ਉਹ ਜ਼ਰੂਰ ਕਰੀ ਜਾਂਦਾ ਹੈ, ਕਿਉਂਕਿ ਐਟ ਦੀ ਐਂਡ ਆਫ ਦਾ ਡੇ ਜੋ ਵੀ ਅੱਜ ਦੁਨੀਆ ਦੇ ਵਿੱਚ ਅਸੀਂ ਬੜੇ ਸਾਰੇ ਸੁੱਖ ਮਾਣ ਰਹੇ ਹਾਂ, ਅੱਜ ਅਸੀਂ ਰੇਡੀਓ ਕਰ ਰਹੇ ਹਾਂ, ਕਿਸੇ ਨਾ ਕਿਸੇ ਨੇ ਇਨਵੈਂਸ਼ਨ ਕੀਤੀ, ਅਸੀਂ ਸਾਰੇ ਸੁਣ ਰਹੇ ਹਾਂ, ਕਿਸੇ ਨਾ ਕਿਸੇ ਨੇ ਸੋਚਿਆ ਕਿ ਜੀ ਅਸੀਂ ਟੀਵੀ ਬਣਾਈਏ, ਕਿਸੇ ਨੇ ਸੋਚਿਆ ਅਸੀਂ ਹਵਾਈ ਜਹਾਜ਼ ਬਣਾਈਏ, ਅੱਜ ਦੁਨੀਆ ਭਰ ਦੀਆਂ ਇਨਵੈਂਸ਼ਨਸ ਨੇ। ਸਿਮਰਨ ਜੀ, ਤੁਹਾਡੇ ਹੱਥ ਦੇ ਵਿੱਚ ਹੀ ਆਈਫੋਨ ਹੈ, ਮੇਰੇ ਹੱਥ 'ਚ ਵੀ ਆਈਫੋਨ ਆ, ਕਿਸੇ ਨੇ ਸੋਚਿਆ ਇਨਵੈਂਸ਼ਨ ਕੀਤੀ, ਅਸੀਂ ਇਹਦਾ ਅੱਜ ਅਸੀਂ ਇੰਜੋਏ ਕਰ ਰਹੇ ਹਾਂ, ਸਮਾਰਟਫੋਨਸ ਇੰਜੋਏ ਕਰ ਰਹੇ ਹਾਂ, ਔਰ ਮੈਨੂੰ ਉਮੀਦ ਹੈ ਕਿ ਅਸੀਂ ਬਿਲਕੁਲ ਇਨਕਰੇਜ ਕਰਾਂਗੇ, ਹਮੇਸ਼ਾ ਕਰਦੇ ਰਹੇ ਹਾਂ। ਆਪਣੇ ਬੱਚੇ ਨੂੰ ਤੁਸੀਂ ਚੰਗਾ ਇਨਸਾਨ ਬਣਾਓ, ਚੰਗਾ ਮੁਸਲਮਾਨ, ਚੰਗਾ ਸਿੱਖ, ਚੰਗਾ ਹਿੰਦੂ, ਚੰਗਾ ਕ੍ਰਿਸਚਨ ਬਣ ਜਾਏਗਾ ਤਾਂ ਚੰਗੀ ਗੱਲ ਹੈ, ਪਰ ਚੰਗਾ ਇਨਸਾਨ ਬਣਨਾ ਜ਼ਰੂਰੀ ਹੈ, ਔਰ ਕੋਈ ਪਤਾ ਨਹੀਂ ਹੈ ਕਿ ਉਹਦੇ ਬੱਚੇ ਦੇ ਅੰਦਰ ਕਿਹੜਾ ਟੈਲੈਂਟ ਛਿਪਿਆ ਹੋਇਆ, ਕਿਉਂਕਿ ਟੈਲੈਂਟ ਕਿਸੇ ਧਰਮ ਦਾ, ਕਿਸੇ ਜਾਤ ਪਾਤ ਦਾ ਮੁਹਤਾਜ ਨਹੀਂ ਹੈ। ਕੋਈ ਪਤਾ ਨਹੀਂ ਤੁਹਾਡਾ ਬੱਚਾ ਕੱਲ੍ਹ ਨੂੰ ਐਸਾ ਏਵੀਏਸ਼ਨ ਫਿਊਲ ਬਣਾ ਦੇ ਜਿਹਦੇ ਨਾਲ ਕਿ ਸਿਮਰਨ ਜੀ ਕਿੰਨਾ ਅੱਛਾ ਹੋਗਾ ਅਗਰ ਆਪ ਯਹਾਂ ਸੇ ਇੰਡੀਆ ਸਿਰਫ 10 ਮਿੰਟ ਮੇ ਪਹੁੰਚ ਜਾਏ, ਅੱਛਾ ਲੱਗੇਗਾ ਕਿ ਨਹੀਂ? ਸਿਮਰਨ ਜੀ ਤਾਂ ਫਿਰ ਮੇਰੇ ਖਿਆਲ ਨਾਲ ਇੰਡੀਆ ਹੀ ਸ਼ੋਪਿੰਗ ਕਰਿਆ ਕਰਨਗੇ, ਇੱਥੇ ਕੈਨੇਡਾ ਤਾਂ ਕਰਨਗੇ ਨਹੀਂ। ਅੱਛਾ, ਕਿਉਂਕਿ ਇਹ ਦੇਖੋ ਜੀ, ਜੇ ਅੱਜ ਤੋਂ ਜ਼ਿਆਦਾ ਨਹੀਂ, ਜੇ ਅੱਜ ਤੋਂ ਸਿਰਫ 100 ਸਾਲ ਪਹਿਲਾਂ ਇਹ ਗੱਲ ਕਹੀ ਜਾਂਦੀ, 100 ਸਾਲ ਪਹਿਲਾਂ ਇਹ ਗੱਲ ਕਹੀ ਜਾਂਦੀ ਕਿ ਸਾਊਥ ਅਫਰੀਕਾ ਦੇ ਵਿੱਚ ਜਾਂ ਇੰਗਲੈਂਡ ਦੇ ਵਿੱਚ ਬੰਦਾ ਕ੍ਰਿਕਟ ਖੇਲ ਰਿਹਾ ਹੋਏਗਾ, ਔਰ ਜਦੋਂ ਉਹ ਬਾਉਂਡਰੀ ਲਾਈਨ 'ਤੇ ਛੱਕਾ ਮਾਰੇਗਾ ਤੁਹਾਨੂੰ ਇੱਥੇ ਘਰ ਬੈਠਿਆਂ ਨੂੰ ਉਹ ਲਾਈਵ ਦਿਸਿਆ ਕਰੇਗਾ। ਅਤੇ 100 ਸਾਲ ਪਹਿਲਾਂ ਲੋਕ ਕਹਿੰਦੇ ਕਿ ਸ਼ਾਇਦ ਯਾਰ ਇਹ ਕਿੱਦਾਂ ਪੋਸੀਬਲ ਹੈ, ਇਹ ਹੋ ਨਹੀਂ ਸਕਦਾ। 100 ਸਾਲ ਪਹਿਲਾਂ ਅੱਜ ਦੀ ਜਿਹੜੀ ਸਪੇਸ ਯਾਤਰਾ ਹੋ ਰਹੀ ਹੈ ਉਹ ਸ਼ਾਇਦ ਲੋਕ ਮੰਨਦੇ ਨਾ, ਪਰ ਇਹ ਸਾਰਾ ਕੁਝ ਹੋ ਰਿਹਾ, ਕਿਸੇ ਨਾ ਕਿਸੇ ਨੇ ਇਨਵੈਂਟ ਕੀਤਾ, ਸਭ ਕੁਝ ਹੋ ਰਿਹਾ। ਸੋ ਜਿਹੜੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਕਿ ਅਸੀਂ ਹੁਣ ਇਹ ਗੱਲ ਤਾਂ ਹੋ ਸਕਦਾ ਕੁਝ ਹੀ ਸਾਲਾਂ 'ਚ ਹੋ ਜਾਏ। ਸਿਮਰਨ ਜੀ ਕਿੰਨਾ ਚੰਗਾ ਹੋਏ ਜਿਹੜਾ ਫੋਨ ਹੈ ਇਹਨੂੰ ਕਦੇ ਚਾਰਜ ਹੀ ਨਾ ਕਰਨਾ ਪਵੇ, ਇੱਕ ਵਾਰੀ ਸੈੱਲ ਪਾਤਾ ਹਮੇਸ਼ਾ ਲਈ ਚੱਲੇ ਫੋਨ, ਮਜ਼ਾ ਆਏਗਾ ਕਿ ਨਹੀਂ ਆਏਗਾ?
ਬਿਲਕੁਲ ਵੀਰ ਜੀ।
ਸੋ ਕੌਣ, ਕਿਹੜਾ ਐਸਾ ਸਾਇੰਟਿਸਟ ਹੋਏਗਾ ਜਿਹੜਾ ਕਿ ਉਹਨੂੰ ਇਨਵੈਂਟ ਕਰੇਗਾ, ਉਹ ਸਾਡੇ ਤੁਹਾਡੇ ਦੇ ਵਿੱਚੋਂ ਕਿਉਂ ਨਹੀਂ ਉਹ ਸਾਡਾ ਕੋਈ ਬੱਚਾ ਹੋ ਸਕਦਾ? ਸੋ ਬਿਲਕੁਲ ਐਕਸਪੈਰੀਮੈਂਟ ਕਰੋ, ਸਾਇੰਸ ਵੱਲ ਲਗਾਓ ਬੱਚਿਆਂ ਨੂੰ, ਉਹਨਾਂ ਕੰਮ ਦੇ ਉਹਨਾਂ ਚੀਜ਼ਾਂ ਵੱਲ ਫੋਕਸ ਕਰੋ ਜਿਹੜੇ ਕਾਮਨ ਡਿਨੋਮੀਨੇਟਰਸ ਨੇ। ਸੋ ਉਹਨਾਂ ਚੀਜ਼ਾਂ ਵੱਲ ਫੋਕਸ ਕਰਨ ਦੀ ਸਾਨੂੰ ਸਾਰਿਆਂ ਨੂੰ ਜ਼ਰੂਰਤ ਹੈਗੀ ਆ। ਹਾਂਜੀ, ਡਾਕਟਰ ਬਰਾੜ ਸਾਹਿਬ ਤੁਸੀਂ ਆਉਂਦੇ ਰਹੋ, ਇਹ ਵੀ ਸਾਡੇ ਸਾਇੰਟਿਸਟ ਨੇ ਵੀ, ਡਾਕਟਰ ਬਰਾੜ ਸਾਹਿਬ ਔਨ ਦੀ ਏਅਰ, ਵੈਲਕਮ, ਹਾਊ ਆਰ ਯੂ ਸਰ?
ਹਾਂਜੀ ਸਰ, ਠੀਕ ਹੈ ਜੀ, ਬਹੁਤ ਅੱਛਾ, ਤੁਸੀਂ ਸੁਣਾਓ ਕੀ ਹਾਲ ਹੈ ਜੀ?
ਮੈਂ ਕਿਹਾ ਡਾਕਟਰ ਬਰਾੜ ਸਾਹਿਬ ਤੁਹਾਡੇ ਨਾਲ ਗੱਲ ਕਰਕੇ ਹਮੇਸ਼ਾ ਹੀ ਚੰਗਾ ਲੱਗਦਾ ਹੈਗਾ, ਮਿਲ ਕੇ ਚੰਗਾ ਲੱਗਦਾ ਹੈ, ਹੁਕਮ ਕਰੋ।
ਥੈਂਕ ਯੂ ਸੋ ਮਚ। ਮੈਂ ਥੋੜ੍ਹਾ ਜਿਹਾ ਇਸਰੋ ਵਾਲੀ ਗੱਲ ਤਾਂ ਥੋੜ੍ਹਾ ਡਿਸਐਗਰੀ ਕਰਦਾ, ਠੀਕ ਹੈ ਜੀ? ਉਹ ਗੱਲ ਜੇ ਤਾਂ ਦੇਖੋ, ਇਹਦੇ 'ਚ ਦੋ ਚੀਜ਼ਾਂ ਹੁੰਦੀਆਂ, ਜੇ ਤਾਂ ਸਾਇੰਟਿਸਟ ਦੀ ਕੋਈ ਗਲਤੀ ਨਹੀਂ ਸੀਗੀ ਫਿਰ ਤਾਂ ਫਾਈਨ, ਪਰ ਜੇ ਜਿਹੜਾ ਇੰਨਾ ਐਕਸਪੈਂਸਿਵ ਚੀਜ਼ ਸੀਗੀ, ਜੇ ਕੋਈ ਮਿਸਟੇਕ ਕਰਕੇ ਹੋਇਆ ਹੈ ਦੈਨ ਇਟਸ ਨਾਟ ਫਾਈਨ। ਤੁਸੀਂ ਡਾਕਟਰ ਕੋਲ ਜਾਂਦੇ ਹੋ, ਡਾਕਟਰ ਕਹਿੰਦਾ ਜੀ ਮੈਂ ਇੰਜੈਕਸ਼ਨ ਲਾ ਕੇ ਦੇਖਦਾ, ਐਕਸਪੈਰੀਮੈਂਟ ਕਰਦਾ ਵੀ ਜੇ ਚੱਲੂਗਾ ਕਿ ਨਹੀਂ ਚੱਲੂਗਾ, ਵਿਲ ਯੂ ਅਲਾਓ ਦੈਟ? ਠੀਕ ਹੈ ਨਾ, ਸੋ ਮਤਲਬ ਇਹ ਚੀਜ਼ ਨੂੰ ਕਹਿ ਦੇਣਾ ਕਿ ਜੀ ਵੀ ਉਹ ਜਸਟ ਬਿਕੋਜ਼ ਇਸ ਤਰ੍ਹਾਂ ਨੇ ਮੂਨ ਤੇ ਭੇਜ ਦਿੱਤਾ ਤਾਂ ਐਕਸੈਪਟੇਬਲ ਹੈ, ਆਈ ਡੋਂਟ ਥਿੰਕ ਸੋ। ਉਹਨੂੰ ਪਹਿਲਾਂ ਇਨਵੈਸਟੀਗੇਟ ਕਰਨਾ ਚਾਹੀਦਾ ਵੀ ਵਾਟ ਵਾਜ਼ ਦੀ ਮਿਸਟੇਕ, ਵਾਈ ਡਿਡ ਇਟ ਫਾਲ? ਜੇ ਤਾਂ ਫਾਲ ਦੇ ਵਿੱਚ ਕਿਸੇ ਦੀ ਕੋਈ ਗਲਤੀ ਨਹੀਂ ਆ, ਇਟ ਗੋ ਫੇਰ ਇਟ ਫਾਈਨ, ਪਰ ਜੇ ਗਲਤੀ ਹੈ ਤਾਂ ਦੈਟ ਪਰਸਨ ਸ਼ੁੱਡ ਬੀ ਪੈਨਲਾਈਜ਼। ਇੰਨੇ ਪੈਸੇ ਲੱਗੇ ਆ, ਬਿਲੀਅਨਸ ਆਫ ਡਾਲਰਸ ਲੱਗੇ ਆ, ਐਂਡ ਯੂ ਜਸਟ ਕੈਨ ਬੀ ਐਕਸਪੈਰੀਮੈਂਟਿੰਗ ਔਨ ਸਮਥਿੰਗ ਵਿਚ ਯੂ ਮੇਕਿੰਗ ਮਿਸਟੇਕ ਔਨ।
ਹਾਂਜੀ, ਇੱਕ ਜਿਹੜਾ ਇੰਜੈਕਸ਼ਨ ਚਾਹੇ ਉਹ ਪੈਨਸਲੀਨ ਦਾ ਡਿਵੈਲਪ ਹੋਇਆ, ਚਾਹੇ ਕੋਈ ਐਂਟੀਬਾਇਓਟਿਕ ਡਿਵੈਲਪ ਹੋਇਆ, ਚਾਹੇ ਕੋਈ ਵੈਕਸੀਨ ਡਿਵੈਲਪ ਹੋਈ ਹੈ, ਉਹ ਰਾਈਟ ਅਵੇ ਡਿਵੈਲਪ ਨਹੀਂ ਹੋ ਗਈ। ਜਦੋਂ ਉਹ ਵੈਕਸੀਨ ਕਿਸੇ ਦੇ ਡਾਕਟਰ ਸਾਹਿਬ ਤੁਹਾਡੇ ਹੱਥਾਂ 'ਚ ਆ ਗਈ, ਹੁਣ ਤੁਸੀਂ ਖੁਦ ਵੈਕਸੀਨੇਟ ਕਰਦੇ ਹੋ, ਤੁਸੀਂ ਇੰਜੈਕਸ਼ਨ ਦਾ ਇਸਤੇਮਾਲ ਕਰਦੇ ਹੋ, ਹੁਣ ਡਾਕਟਰ ਬਰਾਲ ਸਾਹਿਬ ਜਦੋਂ ਇੰਜੈਕਸ਼ਨ ਤੁਹਾਡੇ ਹੱਥ 'ਚ ਆ ਗਿਆ, ਤੁਸੀਂ ਫਿਰ ਗਲਤ ਲਗਾਇਆ, ਫਿਰ ਗਲਤੀ ਜ਼ਰੂਰ ਹੈ। ਲੇਕਿਨ ਜਦੋਂ ਮੈਡੀਸਨ ਦੇ ਉੱਤੇ ਰਿਸਰਚ ਹੋ ਰਹੀ ਹੈ, ਉਹ ਵੈਕਸੀਨ ਪਹਿਲੀ ਵਾਰੀ ਨਹੀਂ ਡਿਵੈਲਪ ਹੋ ਗਈ, ਉਹ ਦਿਨ ਦੂਰ ਨਹੀਂ ਜਿੱਦਣ ਡਾਕਟਰ ਬਰਾਲ ਸਾਹਿਬ ਤੁਹਾਡੇ ਹੱਥਾਂ ਦੇ ਵਿੱਚ ਉਹ ਇੰਜੈਕਸ਼ਨ ਵੀ ਦਿੱਤਾ ਜਾਏਗਾ, ਜਿੱਦਣ ਕਿ ਤੁਸੀਂ ਖੁਦ ਡਾਕਟਰ ਬਰਾਲ ਸਾਹਿਬ ਇੱਕ ਇੰਜੈਕਸ਼ਨ ਲਗਾ ਦੋਗੇ, ਤੇ ਬੰਦੇ ਨੂੰ ਜ਼ਿੰਦਗੀ ਭਰ ਉਹਦੀਆਂ ਆਰਟਰੀਜ਼ ਬਲੌਕ ਨਹੀਂ ਹੋਣਗੀਆਂ ਇੱਕ ਇੰਜੈਕਸ਼ਨ ਦੇ ਨਾਲ। ਲੇਕਿਨ ਅੱਜ ਉਹ ਇੰਜੈਕਸ਼ਨ ਤੁਹਾਡੇ ਕੋਲ ਨਹੀਂ ਹੈ, ਪਰ ਉਹ ਆਏਗਾ ਕਿਹਦੇ ਨਾਲ? ਤੁਹਾਡੇ ਕੋਲ ਉਹ ਰਿਸਰਚ ਦੇ ਨਾਲ ਆਏਗਾ। ਤੁਹਾਨੂੰ ਇੱਕ ਇੰਜੈਕਸ਼ਨ ਦਿੱਤਾ ਜਾਏਗਾ, ਤੁਹਾਡੀ ਜ਼ਿੰਦਗੀ ਭਰ ਤੁਹਾਨੂੰ ਡਾਇਬਿਟੀਜ਼ ਨਹੀਂ ਹੋਏਗੀ। ਤੁਹਾਨੂੰ ਇੰਜ ਇੱਕ ਇੰਜੈਕਸ਼ਨ ਦਿੱਤਾ ਜਾਏਗਾ, ਤੁਹਾਨੂੰ ਜ਼ਿੰਦਗੀ ਭਰ ਕੋਲੈਸਟ੍ਰੋਲ ਨਹੀਂ ਹੋਏਗਾ, ਜਿੱਦਾਂ ਪੋਲੀਓ ਖਤਮ ਹੋ ਗਿਆ, ਹੋਰ ਬੜੀਆਂ ਸਾਰੀਆਂ ਬਿਮਾਰੀਆਂ ਖਤਮ ਹੋ ਗਈਆਂ। ਸੋ ਉਸੇ ਤਰ੍ਹਾਂ ਉਹ ਵੈਕਸੀਨ ਹਜੇ ਡਿਵੈਲਪ ਹੋ ਰਿਹਾ, ਔਰ ਉਸ ਰਿਸਰਚ ਦੇ ਦਰਮਿਆਨ ਡਾਕਟਰ ਬਰਾਲ ਸਾਹਿਬ ਬੜੀ ਸਾਰੀਆਂ ਦਿੱਕਤਾਂ ਵੀ ਆਉਣਗੀਆਂ, ਬੜਾ ਪੈਸਾ ਵੀ ਲੱਗੇਗਾ, ਬੜੇ ਸਾਰੇ ਐਕਸਪੈਰੀਮੈਂਟ ਵੀ ਫੇਲ ਹੋਣਗੇ, ਠੀਕ ਹੈ? ਸੋ ਕੱਲ੍ਹ ਨੂੰ ਜਦੋਂ ਡਿਵੈਲਪ ਹੋ ਗਿਆ ਕਿ ਆ ਲਓ ਜੀ ਇੱਕ ਇੰਜੈਕਸ਼ਨ ਅਸੀਂ ਬਣਾਤਾ, ਇਸ ਇੰਜੈਕਸ਼ਨ ਦੇ ਨਾਲ ਤੁਹਾਨੂੰ ਜ਼ਿੰਦਗੀ ਭਰ ਕੋਈ ਹਾਰਟ ਫੇਲ ਨਹੀਂ ਹੋਏਗਾ, ਕੋਈ ਤੁਹਾਡੀ ਡਾਇਬਿਟੀਜ਼ ਨਹੀਂ ਹੋਣੀ, ਕੋਈ ਤੁਹਾਡਾ ਕੋਲੈਸਟ੍ਰੋਲ ਨਹੀਂ ਵਧੇਗਾ, ਦੋ ਚਾਰ ਚੀਜ਼ਾਂ ਹੋਰ ਠੀਕ ਕਰ ਦੇਗਾ ਜੀ ਇੰਜੈਕਸ਼ਨ ਇਹ। ਸੋ ਜਦੋਂ ਬਣ ਕੇ ਡਾਕਟਰ ਬਰਾਲ ਸਾਹਿਬ ਨੂੰ ਫੜਾਤਾ, ਫਿਰ ਤੁਹਾਡੇ 'ਚ ਤਾਂ ਫਾਲਟ ਹੋ ਸਕਦਾ ਕਿ ਡਾਕਟਰ ਬਰਾਲ ਸਾਹਿਬ ਇੰਜੈਕਸ਼ਨ ਨੂੰ ਉਹਨਾਂ ਨੇ ਕਿਹਾ ਸੀ ਕਿ ਹੱਥ 'ਤੇ ਲਗਾਉਣਾ ਹੈ, ਅਤੇ ਤੁਸੀਂ ਨੱਕ 'ਤੇ ਲਾਤਾ ਇੰਜੈਕਸ਼ਨ, ਉਹ ਫਿਰ ਕਹਿਣਗੇ ਫਿਰ ਥੋੜ੍ਹੀ ਵਰਕ ਕਰੇਗਾ ਇਹ, ਫਿਰ ਤਾਂ ਗਲਤੀ ਹੋ ਸਕਦੀ ਹੈ। ਲੇਕਿਨ ਰਿਸਰਚ ਔਰ ਐਕਸਪੈਰੀਮੈਂਟ ਦੇ ਦਰਮਿਆਨ ਸਰ ਪੈਸਾ ਵੀ ਲੱਗੇਗਾ, ਬਹੁਤ ਕੁਝ ਹੋਏਗਾ, ਸੋ ਉਹਨੂੰ ਅਸੀਂ ਹਾਂਜੀ ਕੋ ਹੈ ਡਾਕਟਰ ਬਰਾਲ ਸਾਹਿਬ
ਆਂਸਰ ਦੇ ਦਿੰਦੇ ਰਾਈਟ। ਦੇਖੋ ਗੱਲ ਜਦੋਂ ਐਕਸਪੈਰੀਮੈਂਟ ਕਰਦੇ ਹਾਂ, ਐਕਸਪੈਰੀਮੈਂਟ ਦੇ ਵਿੱਚ ਦੋ ਕਿਸਮ ਦੀ ਗਲਤੀਆਂ ਹੁੰਦੀਆਂ, ਇੱਕ ਹੁੰਦੀ ਹੈ ਮਿਸਟੇਕ ਆਫ ਅਨਨੋਨ ਜਿਹਦੇ ਵਿੱਚ ਪਤਾ ਨਹੀਂ ਗਲਤੀ ਹੋ ਗਈ, ਇੱਕ ਹੁੰਦੀ ਮਿਸਟੇਕ ਆਫ ਨੋਨ ਜਿਹਦੇ ਵਿੱਚ ਪਤਾ ਹੈ ਉਹਦੇ ਬਾਵਜੂਦ ਐਰਰ ਹੋਇਆ। ਨਾਓ ਵੀ ਹੈਵ ਟੂ ਫਾਈਂਡ ਆਊਟ ਕਿ ਇਹ ਮਿਸਟੇਕ ਆਫ ਅਨਨੋਨ ਸੀ ਕਿ ਮਿਸਟੇਕ ਆਫ ਨੋਨ ਸੀ। ਜਿਹਦਾ ਮਿਸਟੇਕ ਆਫ ਨੋਨ ਸੀਗੀ ਫਿਰ ਸੇ ਰੋਂਗ, ਵੀ ਕੈਨ ਜਸਟ ਗਿਵ ਅ ਬਲੈਂਕਟ ਸਟੇਟਮੈਂਟ ਆਈ ਸਰ ਜੀ ਹਾਂਜੀ ਵੀ ਤੁਸੀਂ ਜੀ ਸਾਰਾ ਕੁਝ ਠੀਕ ਹੈ, ਇਟ ਹੈਜ਼ ਬੀਨ ਫਸਟ ਪ੍ਰੋਬ ਵੀ ਕਿੱਥੇ ਗਲਤੀ ਹੋਈ ਸੀ, ਵਟ ਵੈਂਟ ਰੋਂਗ। ਅਗਰ ਜਿਹੜਾ ਮਿਸਟੇਕ ਆਫ ਅਨਨੋਨ ਸੀ ਫਾਈਨ ਐਕਸੈਪਟੇਬਲ ਯੂ ਕੈਨ ਗੋ ਔਨ ਐਂਡ ਇੰਪਰੂਵ, ਜੇ ਮਿਸਟੇਕ ਆਫ ਨੋਨ ਸੀ ਇਹ ਪਹਿਲੀ ਵਾਰ ਤੇ ਹੈ ਨਹੀਂ ਕਿ ਮੂਲ ਤੇ ਚੀਜ਼ ਗਈ ਹੈ, ਜੇ ਮੂਲ ਤੇ ਗਈ ਚੀਜ਼ ਦੇ ਬਾਵਜੂਦ ਤੁਸੀਂ ਕੋਈ ਪ੍ਰਿੰਸੀਪਲ ਕੋਈ ਪੁਆਇੰਟ ਮਿਸ ਕੀਤਾ। ਜਿਵੇਂ ਫਾਰ ਐਗਜ਼ਾਮਪਲ ਜਦੋਂ USA ਦਾ ਜਿਹੜਾ ਸੀਗਾ ਸਪੇਸ ਸ਼ਟਲ ਬਲੋ ਆਫ ਕੀਤੀ ਸੀਗੀ, ਤਾਂ ਮਿਸਟੇਕ ਵਾਸ ਕਿ ਉਹਨਾਂ ਨੇ ਟੈਂਪਰੇਚਰ ਕੈਲਕੂਲੇਸ਼ਨ ਗਲਤ ਕੀਤੀ ਸੀਗੀ, ਵਿਚ ਵਾਜ਼ ਅ ਹਿਊਜ ਐਰਰ ਐਂਡ ਦੇ ਨਿਊ ਅਬਾਊਟ ਇਟ, ਠੀਕ ਹੈ ਨਾ? ਸੋ ਜੇ ਵਾਟ ਕਾਇੰਡ ਆਫ ਮਿਸਟੇਕ ਇਟ ਵਾਜ਼ ਵੀ ਡੋਂਟ ਨੋ। ਅਗਰ ਤਾਂ ਮਿਸਟੇਕ ਸੀਗੀ ਠੀਕ ਹੈ, ਮਿਸਟੇਕ ਆਫ ਅਨਨੋਨ ਦੇ ਦਿਨ ਉਹਨਾਂ ਪੈਰਾਮੀਟਰ ਕੋਈ ਗੱਲ ਹੋ ਗਈ ਐਕਸੈਪਟੇਬਲ, ਪਰ ਜੇ ਦੇ ਨਿਊ ਐਂਡ ਦੈਨ ਦੇ ਮੇਡ ਅ ਮਿਸਟੇਕ ਦੈਨ ਨਾਟ ਐਕਸੈਪਟੇਬਲ।
ਸਰ ਦੇਖੋ ਉਹਦੇ ਵਿੱਚ ਕੀ ਹੈ ਕਿ ਜਦੋਂ ਤੁਸੀਂ ਖਾਸ ਕਰ ਸਪੇਸ ਆਉਂਦੇ ਹੋ ਨਾ, ਸੋ ਅਨਨੋਨ ਵੇਰੀਏਬਲਸ ਬਹੁਤ ਜ਼ਿਆਦਾ ਆਉਂਦੇ ਨੇ, ਦੇਰ ਆਰ ਥਾਊਜ਼ੈਂਡਸ ਆਫ ਥਾਊਜ਼ੈਂਡਸ ਆਫ ਵੇਰੀਏਬਲਸ ਵਿਚ ਆਰ ਅਨਨੋਨ। ਹੁਣ ਤੁਸੀਂ 380,000 ਕਿਲੋਮੀਟਰ, ਕੋਈ ਇਹ ਤਾਂ ਹੈ ਨਹੀਂ ਕਿ 10 ਕਿਲੋਮੀਟਰ ਦੀ ਰੇਂਜ ਹੈ ਜਾਂ 15 ਜਾਂ 20 ਹੈਗੀ ਹੈ, ਦੈਟ ਟੂ ਇਨ ਸਪੇਸ, ਔਰ ਉਹਦੀ ਜਿਹੜੀ ਸਭ ਤੋਂ ਵੱਡਾ ਟਾਈਮ ਸਭ ਤੋਂ ਵੱਡਾ ਜਿਹੜਾ ਇਸ਼ੂ ਹੁੰਦਾ ਹੈ, ਸਭ ਤੋਂ ਵੱਡਾ ਜਿਹੜਾ ਇਸ਼ੂ ਹੁੰਦਾ ਸਰ, ਇਟਸ ਐਨ ਅਨਮੈਨਡ ਮਿਸ਼ਨ। ਹਾਲਾਂਕਿ ਠੀਕ ਹੈ ਐਡਵਾਂਟੇਜ ਵੀ ਆ ਜਾਂਦੀ ਹੈ, ਹੁਣ ਅਨਮੈਨਡ ਮਿਸ਼ਨ ਹੈਗਾ ਉਹਦੇ ਨਾਲ ਸਾਡੀ ਜਿਹੜੇ ਜਾਨਾਂ ਘੱਟ ਜਾਂਦੀਆਂ, ਤੁਹਾਨੂੰ ਤਾਂ ਯਾਦ ਹੋਏਗਾ ਕਿ ਕਿੰਨੇ ਸਾਰੇ ਜਿਹੜੇ ਐਸਟ੍ਰੋਨੈਟਸ ਨੇ ਦੇ ਹੈਵ ਲੋਸਟ ਦੇਅਰ ਲਾਈਵਸ, ਦੁਨੀਆ ਭਰ ਦੇ ਮਿਸ਼ਨ ਹੋਏ ਨੇ ਨਾਸਾ ਦੇ ਮਿਸ਼ਨ ਦੇ ਵਿੱਚ, ਨਾਸਾ ਦੇ ਮਿਸ਼ਨ ਦੇ ਵਿੱਚ ਬੜੇ ਸਾਰੇ ਐਸਟ੍ਰੋਨੈਟਸ ਹੈਗੇ ਨੇ ਜਿਨ੍ਹਾਂ ਦੀਆਂ ਜ਼ਿੰਦਗੀਆਂ ਚਲੀ ਗਈਆਂ, ਔਰ ਜਦੋਂ ਤੁਸੀਂ ਸਪੇਸ ਦੇ ਵਿੱਚ ਜਾਂਦੇ ਹੋ ਪਹਿਲਾਂ ਹੀ ਤੁਹਾਨੂੰ ਦੱਸ ਦਿੰਦੇ ਨੇ ਕਿ ਇੱਕ ਫੇਅਰ ਚਾਂਸ ਹੈਗਾ ਹੈ ਕਿ ਤੁਸੀਂ ਸ਼ਾਇਦ ਦੁਨੀਆ ਦੇ ਵਿੱਚ ਵਾਪਸ ਨਾ ਆਓ, ਠੀਕ ਹੈ? ਸੋ ਇਹ ਤਾਂ ਇੱਕ ਅਨਮੈਨਡ ਮਿਸ਼ਨ ਹੈ। ਅਨਮੈਨਡ ਮਿਸ਼ਨ ਦੇ ਵੀ ਚੈਲੇਂਜਸ ਹੁੰਦੇ ਨੇ ਕਿ ਬੜੇ ਸਾਰੇ ਅਨਨੋਨ ਵੇਰੀਏਬਲ ਐਸੇ ਆਉਂਦੇ ਨੇ, ਜਦ ਤੁਸੀਂ ਸਪੇਸ ਦੇ ਵਿੱਚ ਜਾਣਾ ਹੈ ਤਾਂ ਫਿਰ ਤੁਹਾਨੂੰ ਪਤਾ ਨਹੀਂ ਹੁੰਦਾ, ਠੀਕ ਹੈ ਨੀ? ਸੋ ਮੇਰੇ ਖਿਆਲ ਦੇ ਨਾਲ ਸਰ ਅਸੀਂ ਦੋਸ਼ ਇਹ ਨਹੀਂ ਦੇ ਸਕਦੇ। ਹਾਂ ਠੀਕ ਹੈ, ਉਹਦੀ ਇਨਵੈਸਟੀਗੇਸ਼ਨ ਤਾਂ ਬਿਲਕੁਲ ਹੋਏਗੀ ਔਰ ਉਹ ਤੋਂ ਹੀ ਸਿੱਖਣਗੇ, ਪਰ ਜੇ ਕਿਸੇ ਕੋਲੋਂ ਕੋਈ ਗਲਤੀ ਹੋ ਵੀ ਗਈ ਹੈਗੀ ਹੈ, ਬਹੁਤ ਸਾਰੀਆਂ ਚੀਜ਼ਾਂ, ਔਰ ਜਾਣ ਬੁੱਝ ਕੇ ਗਲਤੀ ਤਾਂ ਖੈਰ ਕੋਈ ਵੀ ਨਹੀਂ ਕਰੇਗਾ ਡਾਕਟਰ ਸਾਹਿਬ, ਮੇਰੇ ਖਿਆਲ ਦੇ ਨਾਲ ਗਲਤੀ ਹੋ ਗਈ ਹੋਏਗੀ, ਠੀਕ ਹੈ ਜੀ? ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ। ਹਾਂਜੀ ਗੁਰਦੀਪ ਜੀ ਤੁਸੀਂ ਆਉਂਦੇ ਹੋ, ਗੁਰਦੀਪ ਜੀ ਤੋਂ ਬਾਅਦ ਭੁਪਿੰਦਰ ਜੀ, ਫਿਰ ਸਰਬਜੀਤ ਸਿੰਘ ਜੀ। ਹਾਂਜੀ ਗੁਰਦੀਪ ਜੀ, ਗੋ ਅਹੈਡ
ਜੀ। ਯੁੱਧਵੀਰ ਜੀ, ਸਿਮਨ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਯੁੱਧਵੀਰ ਜੀ, ਹਰ ਇੱਕ ਬੰਦੇ ਦਾ ਆਪਣੀ ਗੱਲ ਕਹਿਣ ਦਾ ਜਾਂ ਆਪਣੇ ਆਪ ਨੂੰ ਐਕਸਪ੍ਰੈਸ ਕਰਨ ਦਾ ਇੱਕ ਤਰੀਕਾ ਹੁੰਦਾ ਹੈ। ਜਿਸ ਤਰ੍ਹਾਂ ਪਹਿਲੇ ਕੱਲ ਨੇ ਤੁਹਾਡੀ ਤਾਰੀਫ ਕੀਤੀ, ਬੜੇ ਸਾਰੇ ਲੋਕ ਜਿਹੜੇ ਨੇ ਉਹ ਮੀਡੀਆ ਕਰਦੇ ਨੇ, ਪਰ ਉਹਦੇ ਵਿੱਚੋਂ ਤੁਹਾਡਾ ਸਟਾਈਲ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ। ਮੈਂ ਵੀ ਉਹਨਾਂ ਚੋਂ ਇੱਕ ਆ ਤੁਹਾਨੂੰ ਪਸੰਦ ਕਰਨ ਵਾਲਾ, ਕਿਉਂਕਿ ਤੁਹਾਡੇ ਗੱਲ ਕਰਨ ਦਾ ਤਰੀਕਾ, ਜਿਹੜਾ ਵੇ ਆਫ ਟਾਕਿੰਗ ਜਾਂ ਆਪਣੇ ਆਪ ਨੂੰ ਐਕਸਪ੍ਰੈਸ ਕਰਨ ਦਾ ਜਾਂ ਡਿਸਕਸ਼ਨ ਵਿੱਚ ਭਾਗ ਲੈਣ ਦਾ ਜਿਹੜਾ ਤਰੀਕਾ, ਬਹੁਤ ਵਧੀਆ ਆ। ਇਹਦੇ ਵਿੱਚ ਇਸ ਚੀਜ਼ ਦੀ ਜਿਹੜੀ ਲੋੜ ਆ, ਖ਼ਾਸ ਕਰ ਜਿਹੜੇ ਪਬਲਿਕ ਫਿਗਰ ਹੁੰਦੇ ਨੇ ਜਿਹਨਾਂ ਨੇ ਮੀਡੀਆ 'ਚ ਰਹਿਣਾ, ਜਾਂ ਜਿਹੜੇ ਆਪਣੇ ਮਿਨਿਸਟਰ ਵਗੈਰਾ, ਆਪਣੇ MP MPP ਜਾਂ ਹੋਰ ਜਿਹੜੇ ਲੋਕ ਹੁੰਦੇ, ਉਹਨਾਂ ਨੂੰ ਜ਼ਿਆਦਾ ਹੁੰਦੀ ਹੈ। ਇਸੇ ਕੜੀ ਯੁਰਵੀਰ ਜੀ, ਜਿਹੜੇ ਬ੍ਰਿਟੇਨ 'ਚ ਜਿਹੜੇ ਸਲੋਹ ਤੋਂ MP ਆਪਣੇ ਟੈਨ ਢੇਸੀ ਜਿਹਨਾਂ ਦਾ ਨਾਂ ਆ, ਉਹਨਾਂ ਨੇ ਇੱਕ ਪਾਰਲੀਮੈਂਟ ਦੇ ਵਿੱਚ, ਕਿਉਂਕਿ ਸਮਾਂ ਥੋੜ੍ਹਾ ਹੁੰਦਾ, ਥੋੜ੍ਹੇ ਸਮੇਂ ਦੇ ਵਿੱਚ ਵਧੀਆ ਜ਼ਿਆਦਾ ਗੱਲਾਂ ਕਰਨੀਆਂ ਹੁੰਦੀਆਂ ਨੇ ਅਤੇ ਆਪਣੇ ਆਪ ਦੀ ਜਿਹੜੀ ਗੱਲ ਉਹ ਕਲੀਅਰ ਕਰਨੀ ਹੁੰਦੀ ਹੈ। ਉਹਨਾਂ ਨੇ ਬ੍ਰਿਟੇਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ, ਉਹਨਾਂ ਦੇ ਜਿਹੜੀ ਇੱਕ ਨਸਲੀ ਟਿੱਪਣੀ ਸੀ ਉਹਦੇ ਉੱਤੇ ਆਪਣੇ ਵਿਚਾਰ ਦਿੱਤੇ, ਜਿਹਨੂੰ ਬਹੁਤ ਜ਼ਿਆਦਾ ਸਲਾਹਿਆ ਜਾ ਰਿਹਾ ਕਿ ਬਹੁਤ ਵਧੀਆ ਉਹਨਾਂ ਨੇ ਤਰੀਕੇ ਨਾਲ ਆਪਣੇ ਆਪ ਨੂੰ ਜਿਹੜਾ ਐਕਸਪ੍ਰੈਸ ਕੀਤਾ ਉੱਥੇ। ਜਿਹਦੇ ਜੀ ਮੇਰਾ ਵੈਸੇ ਉੱਥੇ ਜਿਹੜਾ ਕੋਈ ਇਸ ਤਰ੍ਹਾਂ ਦੀ ਜਦੋਂ ਪੋਸਟ BBC 'ਤੇ ਜਾਂ ਕਿਤੇ ਹੋਰ ਪੈਂਦੀ ਹੈ ਤਾਂ ਜਿਹੜੇ ਥੱਲੇ ਵਿਊਜ਼ ਹੁੰਦੇ ਲੋਕਾਂ ਦੇ, ਜਿਹੜੇ ਵਿਚਾਰ ਹੁੰਦੇ, ਮੈਂ ਜ਼ਿਆਦਾ ਵੈਸੇ ਉਹਨਾਂ ਵੱਲ ਵੀ ਮੇਰਾ ਧਿਆਨ ਰਹਿੰਦਾ, ਕਿਉਂਕਿ ਦੂਸਰੀ ਕਮਿਊਨਿਟੀ ਜਿਹੜੀ ਉਹ ਤੁਹਾਡੇ ਬਾਰੇ ਕੀ ਸੋਚਦੀ ਹੈ, ਜਾਂ ਖਾਸ ਕਰ ਇਸ ਤਰ੍ਹਾਂ ਦੇ MP ਬਾਰੇ ਜਿਹਨੇ ਖਾਸ ਕਰ ਪੱਗ ਬੰਨੀ ਹੋਵੇ। ਅਤੇ ਬੜੀ ਵਧੀਆ ਵਿਚਾਰ ਸੀ, ਹਾਲਾਂਕਿ ਨਮੋਸ਼ੀ ਇਸ ਗੱਲੋਂ ਵੀ ਹੁੰਦੀ ਹੈ ਕਿ ਆਪਣੀ ਜਿਹੜੀ ਖਾਸ ਕਰ ਕਮਿਊਨਿਟੀ ਹੈ, ਉਹਨਾਂ ਨੇ ਥੱਲੇ ਸਿੰਘ ਇਜ਼ ਕਿੰਗ, ਫੱਟੇ ਚੱਕ ਤੇ ਜਾਂ ਇਸ ਤਰ੍ਹਾਂ ਦੇ ਕਮੈਂਟ ਤੋਂ ਵੱਧ ਨਹੀਂ ਦਿੰਦੇ। ਪਰ ਉੱਥੇ ਜਿਹੜੀ ਮੈਂ ਗੱਲ ਤੁਹਾਡੇ ਨਾਲ ਡਿਸਕਸ ਕਰਨੀ ਚਾਹੁੰਦਾ, ਉਹ US ਦੀ ਇੱਕ ਲੇਡੀ ਵੱਲੋਂ ਜਿਹੜਾ ਕਿ ਇੱਕ ਕਮੈਂਟ ਲਿਖਿਆ ਗਿਆ ਸੀ ਕਿ ਉਹ ਪੁੱਛ ਰਹੀ ਸੀ ਕਿ ਉਹ ਬੜੀ ਖੁਸ਼ ਸੀ ਇਸ ਵੱਲੋਂ ਕਿ ਕਿਸੇ ਨੇ ਆਪਣੇ US ਪ੍ਰੈਜੀਡੈਂਟ ਜਿਹੜੇ ਡੋਨਲਡ ਟਰੰਪ ਆ ਉਹਨੂੰ, ਉਹਨਾਂ ਨੂੰ ਕ੍ਰਿਟੀਸਾਈਜ਼ ਕੀਤਾ ਅਤੇ ਐਡੇ ਸਟਰੋਂਗ ਢੰਗ ਨਾਲ ਕੀਤਾ, ਉਹ ਬੜੀ ਖੁਸ਼ ਸੀ। ਲੇਕਿਨ ਲੋਕਾਂ ਨੇ ਉਹਨੂੰ ਕਰੈਕਟ ਕੀਤਾ ਕਿ ਇਹ ਗੱਲ ਜਿਹੜੀ US ਦੀ ਨਹੀਂ ਆ, ਇਹ ਹੈਗੀ UK ਦੀ ਆ। ਤੇ ਉਹਦੇ ਆਨਸਰ 'ਚ ਉਹ ਲੇਡੀ ਲਿਖਦੀ ਹੈ, ਕਹਿੰਦੀ ਕਿ ਮੈਂ ਵਿਸ਼ ਕਰਦੀ ਹਾਂ ਕਿ ਮੇਰਾ MP ਇਸ ਤਰ੍ਹਾਂ ਦਾ ਹੋਵੇ, ਅਤੇ ਇਸ ਤਰ੍ਹਾਂ ਆਪਣੇ ਆਪ ਨੂੰ ਆਪਣੀ ਜਿਹੜੀ ਗੱਲ ਆ ਉਹਨੂੰ ਕਹਿਣ ਦਾ ਕਹਿਣ ਦੀ ਸਮਰੱਥਾ ਰੱਖਦਾ ਹੋਵੇ। ਜਿਹਦੇ ਜੀ ਮੈਂ ਇਹ ਗੱਲ ਤੁਹਾਡਾ ਇਸ ਲਈ ਸਾਂਝੀ ਕਰ ਰਿਹਾ ਕਿਉਂਕਿ ਖਾਸ ਕਰ ਜੇ ਤੁਸੀਂ ਆਪਾਂ ਇੰਡੀਆ ਦੀ ਗੱਲ ਕਰੀਏ, ਤੁਹਾਨੂੰ ਪਤਾ ਹੈ ਕਿ ਵੱਡੀਆਂ ਤੋਂ ਵੱਡੀਆਂ ਗੱਪਾਂ ਜਿਹੜੀਆਂ ਉਹ ਵੀ ਸਾਡੇ ਜਿਹੜੇ ਮਿਨਿਸਟਰ ਜਾਂ ਜਿਹੜੇ ਉੱਥੇ ਜਿਹੜੇ ਹੈਗੇ ਨੇ MPO ਛੱਡ ਦਿੰਦੇ ਨੇ, MLA ਹੋ ਗਏ, ਇਸੇ ਕੜੀ 'ਚ ਬੜੇ ਜਾਣੇ ਨਾਂ ਆਉਂਦੇ ਨੇ। ਪਰ ਮੈਂ ਖਾਸ ਕਰ ਕੈਨੇਡਾ ਦੇ ਵਿੱਚ ਗੱਲ ਕਰਨੀ ਚਾਹੁੰਦਾ, ਪਿੱਛੇ ਜੇ ਪਰਮੇਸ਼ਵਰ ਸੰਘਾ ਦੀ ਇੱਕ ਇੰਟਰਵਿਊ ਕਰਕੇ ਬੜੀ ਜਿਹੜੀ ਕੌਂਟਰੋਵਰਸੀ ਜਿਹੜੀ ਉਹ ਸ਼ੁਰੂ ਹੋ ਗਈ ਇੱਥੇ, ਹਾਲੇ ਕਿ ਉਹਨਾਂ ਨੇ ਆਪਣੇ ਪੁਆਇੰਟ ਕਾਫੀ ਕਲੀਅਰ ਵੀ ਕੀਤੇ ਨੇ। ਹਾਲੇ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਜਿਦਵੀਰ ਜੀ ਕਿ ਜਿਹੜੇ, ਕਿਉਂਕਿ ਮੀਡੀਆ ਵਾਲੇ ਦਾ ਕੰਮ ਇੰਟਰਵਿਊ ਕਰਨਾ ਆ, ਪਰ ਮੈਨੂੰ ਲੱਗਦਾ ਸੀ ਕਿ 2-4 ਸਵਾਲ ਜਿਹੜੇ ਕਾਊਂਟਰ ਕੁਐਸਚਨ ਉਹ ਕੀਤੇ ਜਾ ਸਕਦੇ ਸੀ, ਖਾਸ ਕਰ ਜਦੋਂ ਕੋਈ ਮਿਨਿਸਟਰ ਆਪਣੀ ਪਾਰਟੀ 'ਤੇ ਇਲਜ਼ਾਮ ਲਗਾਉਂਦਾ ਆ ਕਿ ਜਿਹੜੇ ਸਾਡੀ ਪਾਰਟੀ ਦੇ ਵਿੱਚ ਕੁਛ ਲੋਕ ਨੇ ਜਾਂ ਪਾਰਟੀ ਜਿਹੜੀ ਉਹ ਖਾਲਿਸਤਾਨੀ ਜਿਹੜੇ ਉਹ ਬਾਰੇ ਜਿਹੜੇ ਉਹ ਸਾਫਟ ਕਾਰਨਰ ਰੱਖਦੇ ਨੇ, ਅਤੇ ਮੇਰਾ ਖਿਆਲ ਉਹਨਾਂ ਤੋਂ ਇੱਕ ਸਵਾਲ ਵੀ ਹੋਣਾ ਚਾਹੀਦਾ ਸੀ ਕਿ ਕਿਹੜੇ ਲੋਕ ਨੇ ਜਿਹੜੇ ਤੁਹਾਨੂੰ ਲੱਗਦੇ ਨੇ ਕਿ ਇਹ ਇਸ ਤਰ੍ਹਾਂ ਦਾ ਜਿਹੜਾ ਵਿਚਾਰ ਰੱਖਦੇ ਨੇ, ਕਿਉਂਕਿ ਬਾਕੀ ਲੋਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ। ਜੇ ਉਹ ਲਕਾਉਣੀ ਚਾਹੁੰਦੇ ਨੇ ਤਾਂ ਫਿਰ ਇਹਦੇ ਪਿੱਛੇ ਜ਼ਰੂਰ ਉਹਨਾਂ ਦਾ ਕੋਈ ਪਰਸਨਲ ਜਾਂ ਜਿਹੜਾ ਕਹਿ ਲਓ ਕਿ ਪੋਲੀਟੀਕਲ ਮੰਤਵ ਹੋ ਸਕਦਾ, ਕਿਉਂਕਿ ਉਹਨਾਂ ਦੀ ਆਪਣੀ ਪਾਰਟੀ ਦੇ ਦੋ ਲੇਡੀਜ਼, ਖਾਸ ਕਰ ਜੋਡੀ ਵਿਲਸਨ ਰੇਬੋਲਡ ਅਤੇ ਜਿਹੜੀ ਜੇਨ ਫਿਲਪੋਟ ਆ, ਉਹਨਾਂ ਨੇ ਬੜੇ ਸਟਰੋਂਗਲੀ ਜਦੋਂ ਐਥਿਕਸ ਦੀ ਗੱਲ ਹੁੰਦੀ, ਜਦੋਂ ਸੱਚ ਦੀ ਗੱਲ ਹੁੰਦੀ, ਉਹਨਾਂ ਨੇ ਆਪਣੇ ਜਿਹੜੇ ਐਕਸਪ੍ਰੈਸ ਕੀਤੇ ਵਿਚਾਰ ਕੀਤੇ, ਅਤੇ ਭਾਵੇਂ ਉਹਨਾਂ ਨੂੰ ਸਜ਼ਾ ਵੀ ਮਿਲੀ। ਪਰ ਜਦੋਂ ਤੁਸੀਂ ਸੱਚ ਗੱਲ ਕਰਨੀ ਚਾਹੁੰਦੇ ਫਿਰ ਪੋਲੀਟਿਕਸ ਨਹੀਂ ਖੇਡਣੀ ਚਾਹੀਦੀ, ਕਿਉਂਕਿ ਇਹਨਾਂ ਦੇ ਜਿਹੜੇ ਫਾਸਟ ਫਰੈਂਡ ਨੇ, ਖਾਸ ਕਰ ਇੰਡੀਆ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ, ਉਹ ਵੀ ਆਪਣੇ ਸਾਂਢੂ ਨੂੰ ਰੋਕਣ ਦੀ ਬਜਾਏ ਕੈਨੇਡਾ ਨੂੰ ਰੋਕਦੇ ਰਹਿੰਦੇ ਨੇ, ਹਾਲੇ ਕਿ ਸਾਂਢੂ ਉਹਨਾਂ ਦੇ ਬਿਲਕੁਲ ਲਾਗੇ ਛਾਗੇ ਕਿਤੇ ਰਹਿੰਦੇ ਹੋਣਗੇ। ਮੈਂ ਜੁਦਵੀ ਜੀ ਇਸ ਬਾਰੇ ਤੁਹਾਡੇ ਵਿਚਾਰ ਜਾਣਨੇ ਚਾਹਾਂਗਾ, ਕਿਉਂਕਿ ਕੈਨੇਡਾ ਦੇ ਵਿੱਚ ਤੁਸੀਂ ਜੈਕ ਲੇਟਨ ਹੁਣੀ ਇਸ ਕੜੀ 'ਚ ਹੁੰਦੇ ਨੇ, ਜਿਹੜੇ ਬਹੁਤ ਸਟਰੋਂਗਲੀ ਵਧੀਆ ਆਪਣੇ ਸ਼ਬਦਾਂ ਦੇ ਨਾਲ ਜਿਹੜੇ ਦੂਸਰਿਆਂ ਨੂੰ ਕੀਰ ਵੀ ਲੈਂਦੇ ਨੇ, ਆਪਣੀ ਗੱਲ ਵੀ ਰੱਖ ਲੈਂਦੇ, ਤੇ ਤੁਹਾਨੂੰ ਤਾਂ ਲੱਗ ਰਿਹਾ ਆਪਣੀ ਕਮਿਊਨਿਟੀ ਵਿੱਚੋਂ ਜਾਂ ਕੈਨੇਡਾ ਦੇ ਵਿੱਚ ਇਸ ਵਕਤ ਕੋਈ ਲੀਡਰ ਜਿਹੜਾ ਬਹੁਤ ਹੀ ਵਧੀਆ ਸਟਰੋਂਗ ਤਰੀਕੇ ਨਾਲ ਆਪਣੀ ਜਿਹੜੀ ਗੱਲ ਉਹ ਐਕਸਪ੍ਰੈਸ ਕਰਦਾ ਹੋਵੇ? ਮੈਂ ਆਪ ਦੀ ਸੁਣਦਾ ਜੀ, ਧੰਨਵਾਦ।
ਜਿੱਥੇ ਤੱਕ ਰਮੇਸ਼ਵਰ ਸਿੰਘ ਸੰਘਾ ਹੋਣਾ ਦਾ ਕੰਸਰਨ ਹੈ ਸਰ, ਉਹਨਾਂ ਨੇ ਤੇ ਬੜੀ ਕਲੀਅਰ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਨਾ, ਉਹਨਾਂ ਨੇ ਰਮੇਸ਼ਵਰ ਸਿੰਘ ਸੰਘਾ ਨੇ, ਦੇਖੋ ਪਹਿਲੀ ਚੀਜ਼ ਤਾਂ ਹੈਗੀ ਹੈ ਕਿ ਉਹਨਾਂ ਨੇ ਕਿਹਾ ਕਿ ਸਾਡੇ ਜਿਹੜੇ ਨਾਲ ਦੇ ਨੇ, ਉਹਨਾਂ ਨੇ ਆਪਣੇ ਨਾਲ ਦੇ ਬੰਦਿਆਂ ਤੇ ਹੀ ਸਵਾਲ ਖੜਾ ਕੀਤਾ, ਸੋ ਖਾਲਿਸਤਾਨ ਦੇ ਸਿੰਪਥਾਈਜ਼ਰ ਨੇ, ਖਾਲਿਸਤਾਨ ਦੇ ਸਿੰਪਥਾਈਜ਼ਰ ਉਹਨਾਂ ਦੇ ਕੋਈ ਜੂਡੀ ਸਗਰੋਂ ਨੇ ਤਾਂ ਹੋਣਾ ਨਹੀਂ ਹੈ, ਕ੍ਰਿਸਟੀ ਡੰਕਨ ਨੇ ਤਾਂ ਹੋਣਾ ਨਹੀਂ ਹੈ, ਠੀਕ ਹੈ ਨੀ। ਉਹਨਾਂ ਨੇ ਆਪਣੇ ਨਾਲ ਦੇ ਸਾਡੇ ਜਿਹੜੇ ਵੀਰ ਨੇ ਉਹ ਵੀ ਗੱਲ ਕਹਿਤੀ, ਫਿਰ ਉਹਨਾਂ ਨੇ ਬ੍ਰੈਮਟਨ ਦੀ ਵੀ ਗੱਲ ਕਹਿਤੀ, ਮਤਲਬ ਇਸ਼ਾਰਾ ਵੀ ਉਹਨਾਂ ਦਾ ਪੀਲ ਵੱਲ ਸੀਗਾ ਕਿ ਸਾਡੇ ਇੱਥੇ ਪੀਲ ਰੀਜਨ ਤੋਂ ਹੈਗੇ ਨੇ ਕੋਈ MP ਹੈਗੇ ਨੇ, ਠੀਕ ਹੈ। ਸੋ ਪੀਲ ਰੀਜਨ 'ਚ 11 ਤਾਂ ਟੋਟਲ ਸੀਟਾਂ ਨੇ, ਸੰਘਾ ਸਾਹਿਬ ਨੂੰ ਜੋ ਬਾਹਰ ਕੱਢ ਦਿਓ, ਬਾਕੀ ਬਚ ਗਏ 10, ਬਾਕੀ ਰਾਜ ਗਰੇਵਾਲ ਵੀ ਅੱਜ ਕੱਲ੍ਹ ਹੈ ਨਹੀਂ, ਸੋ ਤੁਸੀਂ ਆਪ ਹੀ ਸਮਝ ਲਓ ਕਿ ਉਹ ਕਿਹਨਾਂ ਵੱਲ ਉਹ ਗੱਲ ਕਰ ਰਹੇ ਨੇ, ਉਹ ਤਾਂ ਮੋਰ ਔਰ ਲੈਸ ਕਲੀਅਰ ਹੈ। ਹਾਂ, ਬਾਅਦ ਦੇ ਵਿੱਚ ਹੁਣ ਇਸ ਪੋਜੀਸ਼ਨ ਤੋਂ ਪਿੱਛੇ ਹਟ ਗਏ, ਹੁਣ ਉਹ ਇਹ ਕਲੀਅਰ ਕਰਨ ਲੱਗ ਗਏ ਵੀ ਸਾਡੀ ਜਿਹੜੀ ਸਰਕਾਰ ਹੈ ਉਹ ਖਾਲਿਸਤਾਨ ਦੇ ਹੱਕ ਦੇ ਵਿੱਚ ਨਹੀਂ ਆ, ਪ੍ਰਧਾਨ ਮੰਤਰੀ ਨੇ ਇਹਦੇ ਹੱਕ ਦੇ ਵਿੱਚ ਨਹੀਂ ਹੈਗੇ, ਲੇਕਿਨ ਉਹ ਇਸ ਗੱਲ ਤੋਂ ਤਾਂ ਹਜੇ ਵੀ ਨਹੀਂ ਪਿੱਛੇ ਹਟੇ ਕਿ ਜੀ ਜਿਹੜੇ ਉਹਨਾਂ ਦੇ ਨਾਲ ਦੇ ਕੁਛ ਬੰਦੇ ਹੈ ਉਹ ਆਪਣੀ ਗੱਲ ਤੋਂ ਤਾਂ ਪਿੱਛੇ ਵੀ ਨਹੀਂ ਹਟੇ, ਸੋ ਉਹ ਆਪਣੀ ਗੱਲ 'ਤੇ ਅਜੇ ਵੀ ਉੱਥੇ ਕਾਇਮ ਨੇ। ਔਰ ਦੂਜੀ ਗੱਲ ਇਹ ਵੀ ਹੈ ਕਿ ਯਸ, ਉਹਨਾਂ ਨੇ ਜਿਹਨਾਂ ਲਈ ਇਸ਼ਾਰਾ ਕੀਤਾ ਉਹ ਇਸ਼ਾਰਾ ਵੀ ਬੜਾ ਸਾਫ਼ ਹੈ, ਉਹਨਾਂ ਨੇ ਕੋਈ ਲੁਕੋ ਛੁਪੋ ਕੇ ਤਾਂ ਕੋਈ ਇਸ਼ਾਰਾ ਮੇਰੇ ਖਿਆਲ
ਥੋੜਾ ਜਿਹਾ ਆਪਾਂ ਇੱਧਰ ਫੋਕਸ ਰੱਖ ਲਈਏ ਔਰ ਜਿਹੜੇ ਸਾਡੇ ਕੈਨੇਡੀਅਨ ਇਸ਼ੂਜ਼ ਨੇ ਜਿਹੜਾ ਹੁਣ ਅੱਜ ਕੱਲ੍ਹ ਉਹਦੀ ਅਸੀਂ ਚਰਚਾ ਜ਼ਿਆਦਾ ਰੱਖਾਂਗੇ। ਸਾਡੇ ਕੈਨੇਡਾ ਦੇ ਵਿੱਚ ਸਰ ਬਹੁਤ ਸਾਰੇ ਐਸੇ ਯੰਗ ਲੀਡਰਸ ਨੇ ਜਿਨ੍ਹਾਂ ਦੀ ਜੇ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜੀ ਆਪਣੀ ਗੱਲ ਵਧੀਆ ਤਰੀਕੇ ਨਾਲ ਕਹਿ ਸਕਦੇ ਨੇ, ਜਿਹੜੇ ਕੰਪੀਟੀਟਿਵ ਨੇ, ਜਸਟ ਟੂ ਮੇਨਟੇਨ ਆਲ ਫੇਅਰਨੈਸ। ਮੈਂ ਇੱਕ ਐਗਜ਼ਾਮਪਲ ਜੇ ਤੁਹਾਨੂੰ ਦੇਣਾ ਚਾਹਾਂ ਕਿ ਨਵਦੀਪ ਬੈਰ ਸਾਹਿਬ, ਠੀਕ ਹੈ, ਵੈਸੇ ਅੱਜ ਕੱਲ੍ਹ ਇਲੈਕਸ਼ਨ ਦੇ ਵਿੱਚ ਇਲੈਕਸ਼ਨ ਟਾਈਮ 'ਚ ਮੈਨੂੰ ਇਹੋ ਜਿਹੀ ਗੱਲ ਥੋੜ੍ਹੀ ਜਵਾਬ ਦੇਣਾ ਮੇਰੇ ਲਈ ਇਸ ਲਈ ਔਖਾ ਹੈ ਕਿ ਬੀਇੰਗ ਇਨ ਮੀਡੀਆ ਵੀ ਸ਼ੁੱਡ ਨੋਟ ਬੀ ਬਲਰਿੰਗ ਦ ਲਾਈਨਸ। ਆਈ ਥਿੰਕ ਨਵਦੀਪ ਬੈਰ ਸਾਹਿਬ ਆਪਣੀ ਗੱਲ ਬਹੁਤ ਵਧੀਆ ਤਰੀਕੇ ਨਾਲ ਕਹਿੰਦੇ ਨੇ ਔਰ ਬੜੇ ਵਧੀਆ ਤਰੀਕੇ ਨਾਲ ਆਪਣੀ ਗੱਲ ਕਰਦੇ ਨੇ। ਮੈਂ ਉਹਨਾਂ ਦੀ ਕਈ ਚੀਜ਼ਾਂ ਤੋਂ ਡਿਸਐਗਰੀ ਵੀ ਕਰਾਂਗਾ, ਮੈਂ ਇੱਥੇ ਪਹਿਲਾਂ ਕਹਿ ਦੇਵਾਂ ਮੈਂ ਕਈ ਚੀਜ਼ਾਂ ਤੋਂ ਨਵਦੀਪ ਬੈਰ ਸਾਹਿਬ ਦੀ ਡਿਸਐਗਰੀ ਵੀ ਕਰਾਂਗਾ, ਪਰ ਉਹਨਾਂ ਦੀ ਗੱਲਬਾਤ ਕਰਨ ਦਾ ਅੰਦਾਜ਼ ਔਰ ਉਹਨਾਂ ਦੀ ਕੰਪੀਟੈਂਸ ਕਾਫੀ ਸਟਰੋਂਗ ਹੈ। ਹੀ ਇਜ਼ ਅ ਵੈਰੀ ਕੰਪੀਟੈਂਟ ਲੀਡਰ ਔਰ ਆਪਣੀ ਗੱਲਬਾਤ ਕਰਨ ਦਾ ਤਰੀਕਾ ਉਹਨਾਂ ਦਾ ਚੰਗਾ ਆ। ਸੋ ਆਈ ਹੋਪ ਕਿ ਜੋ ਇਹਨੂੰ ਵਧੀਆ ਮੇਨਟੇਨ ਕਰਨ ਤੇ ਵਧੀਆ ਲੀਡਰ ਸਾਬਿਤ ਹੋ ਸਕਦੇ ਨੇ। ਬ੍ਰੈਂਪਟਨ ਨੌਰਥ ਤੋਂ ਰੂਬੀ ਸਹੋਤਾ ਔਰ ਅਰਪਣ ਖੰਨਾ ਦੋਨੋਂ ਮੇਰੇ ਖਿਆਲ ਨਾਲ ਹਾਰਡ ਵਰਕਿੰਗ ਔਰ ਕੰਪੀਟੈਂਟ ਲੀਡਰਸ ਨੇ। ਜਿਸ ਤਰੀਕੇ ਦੇ ਨਾਲ ਰੂਬੀ ਸਹੋਤਾ, ਮੈਂ ਇੱਕ ਚੀਜ਼ ਰੂਬੀ ਸਹੋਤਾ ਉਹਨਾਂ ਦੀ ਥੋੜ੍ਹੀ ਤਾਰੀਫ ਇੱਥੇ ਹੋਰ ਜ਼ਿਆਦਾ ਕਰਨਾ ਚਾਹਾਂਗਾ, ਸੈਂਸਿਟਿਵ ਇਸ਼ੂਜ਼ ਤੋਂ ਉੱਤੋਂ ਕਦੇ ਪਿੱਛੇ ਨਹੀਂ ਹਟੇ। ਸਾਨੂੰ ਮੀਡੀਆ ਨੂੰ ਐਸੇ ਲੀਡਰਸ ਚੰਗੇ ਲੱਗਦੇ ਨੇ ਕਿਉਂਕਿ ਬਹੁਤ ਸਾਰੇ ਜਿਹੜੇ ਲੀਡਰਸ ਨੇ ਉਹ ਸੈਂਸਿਟਿਵ ਇਸ਼ੂਜ਼ ਤੋਂ ਪਿੱਛੇ ਹਟ ਜਾਂਦੇ ਨੇ। ਸੋ ਰੂਬੀ ਸਹੋਤਾ ਕਦੇ ਸੈਂਸਿਟਿਵ ਇਸ਼ੂਜ਼ ਤੋਂ ਪਿੱਛੇ ਨਹੀਂ ਹਟੇ। ਸੋ ਮੈਂ ਇਸ ਗੱਲ ਦੇ ਲਈ ਜ਼ਰੂਰ ਉਹਨਾਂ ਦੀ ਵੀ ਤਾਰੀਫ ਕਰਨਾ ਚਾਹਾਂਗਾ ਔਰ ਸ਼ੀ ਇਜ਼ ਆਲਸੋ ਕੁਆਇਟ ਕੰਪੀਟੈਂਟ। ਰਾਜ ਗਰੇਵਾਲ ਨੂੰ ਇਸ਼ੂ ਜ਼ਰੂਰ ਹੋ ਗਿਆ, ਪਰ ਮੈਂ ਇੱਥੇ ਜ਼ਰੂਰ ਇੱਥੇ ਕਹਿਣਾ ਚਾਹਾਂਗਾ ਕਿ ਰਾਜ ਗਰੇਵਾਲ ਉਹ ਯੰਗ ਨੌਜਵਾਨ ਸੀਗਾ ਜਿਹਦੀ ਮੁੱਦਿਆਂ ਦੇ ਪਕੜ ਸਟਰੋਂਗ ਸੀਗੀ। ਪਰ ਠੀਕ ਹੈ, ਹਰੇਕ ਬੰਦੇ ਦੀ ਆਪਣੀ, ਅਸੀਂ ਸਾਰਾ ਇਨਸਾਨ ਗਲਤੀਆਂ ਦੇ ਪੁਤਲੇ ਹਾਂ, ਉਹਨਾਂ ਦੀ ਵੀ ਆਪਣੀ ਇੱਕ ਵੱਡਾ ਇਸ਼ੂ ਉਹਨਾਂ ਦੇ ਸਾਹਮਣੇ ਆ ਗਿਆ ਜਿਹਦੇ ਕਾਰਨ ਪਿੱਛੇ ਜਾਣਾ ਪਿਆ। ਪ੍ਰਮੀ ਸਰਕਾਰੀਆ, ਜੇ ਮੈਂ ਪੀਸੀ ਪਾਰਟੀ ਦੀ ਗੱਲ ਕਰਾਂ, ਪ੍ਰਮੀ ਸਰਕਾਰੀਆ ਵਧੀਆ ਇਹਦੇ ਵਿੱਚ ਰਾਈਜ਼ਿੰਗ ਸਟਾਰ ਨੇ, ਕੈਬਨਿਟ ਮੰਤਰੀ ਵੀ ਬਣ ਗਏ ਨੇ ਔਰ ਦੀਪਕ ਆਨੰਦ ਜਿਹੜੇ ਆ, ਜੇ ਉਹ ਸਹੀ ਤਰੀਕੇ ਦੇ ਨਾਲ ਚੱਲਣ ਤੇ ਦੀਪਕ ਆਨੰਦ ਹੀ ਕੁਡ ਡੂ ਗੁੱਡ। ਅਮਰਜੋਤ ਸੰਧੂ, ਉਹ ਵੀ ਬੜੇ ਹਾਰਡ ਵਰਕਿੰਗ ਹੈਗੇ ਨੇ, ਮਿਹਨਤੀ ਬਹੁਤ ਹੈਗੇ ਨੇ ਔਰ ਹਮੇਸ਼ਾ ਹੀ ਹੈ ਤੇ ਜੀ, ਹਾਰਡ ਵਰਕ ਹਮੇਸ਼ਾ ਇੰਟੈਲੀਜੈਂਸ ਨੂੰ ਪਿੱਛੇ ਛੱਡਦਾ ਹੈ। ਜਿੰਨੇ ਮਰਜ਼ੀ ਤੁਸੀਂ ਇੰਟੈਲੀਜੈਂਸ ਹੋ, ਇਹ ਮੇਰੀ ਬਹੁਤ ਸਟਰੋਂਗ ਕਨਵਿਕਸ਼ਨ ਹੈ ਕਿ ਹਾਰਡ ਵਰਕ ਜਿਹੜਾ ਉਹ ਇੰਟੈਲੀਜੈਂਸ ਨੂੰ ਪਿੱਛੇ ਛੱਡ ਜਾਂਦਾ। ਜੇ ਇੰਟੈਲੀਜੈਂਟ ਬੰਦਾ ਹਾਰਡ ਵਰਕ ਕਰੇਗਾ ਫਿਰ ਤੇ ਕਿਆ ਹੀ ਬਾਤ ਹੈ, ਫਿਰ ਤੇ ਕੰਬੀਨੇਸ਼ਨ ਬੜਾ ਜ਼ਬਰਦਸਤ ਹੈ। ਲੇਕਿਨ ਜੇ ਇੰਟੈਲੀਜੈਂਟ ਬੰਦਾ ਹਾਰਡ ਵਰਕ ਨਹੀਂ ਕਰਦਾ ਤੇ ਫਿਰ ਹਾਰਡ ਵਰਕ ਬੜੀ ਜਲਦੀ ਇੰਟੈਲੀਜੈਂਸ ਨੂੰ ਮਾਤ ਦੇ ਦਿੰਦੀ ਹੈ। ਸੋ ਹੋਰ ਬਹੁਤ ਸਾਰੇ ਨਾਮ ਨੇ ਜੀ ਜਿਨ੍ਹਾਂ ਦਾ ਅਸੀਂ ਨਾਮ ਲੈ ਸਕਦੇ ਹੈਗੇ ਹਾਂ ਔਰ ਬੜੀ ਖੁਸ਼ੀ ਹੁੰਦੀ ਹੈ ਕਿ ਜਿਹੜੇ ਸਾਡੇ ਯੰਗ ਨੌਜਵਾਨ ਕੰਪੀਟੀਟਿਵ ਲੀਡਰ ਨੇ ਇਹ ਹੁਣ ਅੱਗੇ ਆ ਰਹੇ ਨੇ। ਮੈਂ ਤੁਹਾਡਾ ਨਾਮ ਠੀਕ ਲੈ ਰਿਹਾ ਜੀ, ਨੈਕਸਟ ਕਾਲਰ ਹਰਜਿੰਦਰ ਬਮਰਾ ਮੇਰੇ ਖਿਆਲ ਦੇ ਨਾਲ। ਹੈਲੋ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਐਕਚੁਲੀ ਉਹ ਤੁਹਾਡੀ ਜਿਹੜੀ ਪਹਿਲੀ ਗੱਲ ਕਰ ਰਹੇ ਸੀ ਨਾ ਤੁਸੀਂ ਬੈਟਰੀ ਚਾਰਜਿੰਗ ਦੀ, ਅਮਰੀਕਾ ਦੇ ਵਿੱਚ ਇੱਕ ਛੋਟੀ ਉਮਰ ਦੀ ਸਾਇੰਟਿਸਟ ਹੈ, ਉਹ ਇਸ ਮਸਲੇ ਤੇ ਰਿਸਰਚ ਕਰ ਰਹੀ ਹੈ ਵੀ ਲਾਈਫ ਲੌਂਗ ਜਾਂ ਘੱਟੋ ਘੱਟ ਵੀ 40 ਸਾਲ ਦੀ ਬੈਟਰੀ ਚਾਰਜਿੰਗ ਤੇ ਖੋਜ ਕਰ ਰਹੀ ਹੈ। ਮੈਂ ਤੁਹਾਡੇ ਐਡ ਕਰ ਦਵਾਂ ਤਾਂ ਮੈਂ ਫੋਨ ਕੀਤਾ ਜੀ ਇਸ ਗੱਲ।
ਅੱਛਾ, ਉਹਨਾਂ ਦਾ ਨਾਮ ਕੀ ਹੈਗਾ ਸਰ?
ਸਰ ਉਹ ਮੈਂ ਆਰਟੀਕਲ 3-4 ਮਹੀਨੇ ਪਹਿਲਾਂ ਭਰਿਆ ਸੀ, ਮੈਨੂੰ ਆਰਟੀਕਲ ਲੱਭਿਆ ਨੀ, ਹੁਣ ਮੈਂ ਉਹੀ ਲੱਭਿਆ ਨੀ ਮੈਨੂੰ ਗੂਗਲ ਤੋਂ ਆਰਟੀਕਲ। ਉਹ ਤੇ ਉਹ ਯੰਗ ਉਮਰ ਸਾਇੰਟਿਸਟ ਹੈ, 23-24 ਸਾਲ ਦੀ ਕੁੜੀ, ਉਹ ਅਮਰੀਕਾ ਵਿੱਚ ਪੜ੍ਹਦੀ ਹੈ ਪਰ ਸ਼ੀ ਨੋਟ ਅਮਰੀਕਨ ਮੂਲ ਦੀ ਨੀ, ਕਿਸੇ ਹੋਰ ਮੂਲ ਦੀ ਆ, ਚਾਈਨੀਜ਼ ਔਰ ਜੈਪਨੀਜ਼ ਮੂਲ ਦੀ ਲੜਕੀ ਆ। ਉਹ ਰਿਸਰਚਿੰਗ ਹੋਣ ਦੇ
ਥੈਂਕ ਯੂ,
ਲਾਈਫ ਵਨ ਟਾਈਮ ਚਾਰਜ ਹੋਵੇ ਜਿਹੜੀ ਐਟਲੀਸਟ 40 ਈਅਰ ਘੱਟੋ ਘੱਟ ਕੱਢ ਜਾਵੇ ਬੈਟਰੀ।
ਸਾਡੇ ਕੋਲ ਸੇਵ ਨੀ ਹੈ। ਹਰਜਿੰਦਰ ਬਮਰਾ ਸਾਹਿਬ, ਮੈਂ ਤੁਹਾਡਾ ਸੇਵ ਕਰ ਲਿਆ ਤੇ ਬਾਕੀ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਵਧੀਆ ਜਾਣਕਾਰੀ ਜਿਹੜੀ ਹੈ ਉਹ ਸ਼ੇਅਰ ਕੀਤੀ ਹੈ। ਸਰ ਮੈਂ ਉਹੀ ਗੱਲ ਕਰ ਰਿਹਾ ਨਾ ਕਿ ਦੁਨੀਆ ਭਰ ਦੇ ਵਿੱਚ ਬਹੁਤ ਸਾਰੇ ਸਾਇੰਟਿਸਟ ਲੱਗੇ ਹੋਏ ਨੇ ਔਰ ਅਸੀਂ ਆਪਣੇ ਬੱਚਿਆਂ ਨੂੰ ਵੀ ਇਹਨਾਂ ਚੀਜ਼ਾਂ ਵੱਲ ਲਗਾਈਏ, ਚੰਗੇ ਇਨਸਾਨ ਬਣੋ, ਆਪਣਾ ਸਪੋਰਟਸ ਵੱਲ ਧਿਆਨ ਰੱਖੋ, ਨੌਲੇਜ ਐਜੂਕੇਸ਼ਨ ਦਾ ਹਥਿਆਰ ਸਾਡੇ ਕੋਲ ਆ, ਬੰਦੂਕ ਤੇ ਤਲਵਾਰ ਕੰਮ ਨਹੀਂ ਆਉਣੀ, ਗਾਲਾਂ ਸਾਡੇ ਕੰਮ ਨਹੀਂ ਆਉਣੀਆਂ, ਅਸੀਂ ਚੰਗੇ ਇਨਸਾਨ ਬਣੀਏ ਤੇ ਐਜੂਕੇਸ਼ਨ ਦਾ ਆਪਣੇ ਕੋਲ ਗੁਣ ਲੈ ਕੇ ਆਈਏ।
ਬਿਲਕੁਲ ਜੀ, ਬਿਲਕੁਲ,
ਇਹਨੂੰ ਇਨਕਰੇਜ ਕਰੋ ਜੀ ਆਪਣੀ ਕਮਿਊਨਿਟੀ ਚ। ਹਰਜਿੰਦਰ ਸਾਹਿਬ ਤੁਸੀਂ ਕਾਲ ਕੀਤੀ,
ਕੋਸ਼ਿਸ਼ ਜਾਰੀ ਰਹੀਏ ਜੀ, ਲੋਕਾਂ ਨੂੰ ਐਜੂਕੇਸ਼ਨ ਵਾਲੇ ਪਾਸੇ ਪ੍ਰੇਰਿਤ ਕਰੀਏ।
ਥੈਂਕ ਯੂ, ਥੈਂਕ ਯੂ, ਸੋ ਕਾਈਂਡ ਆਫ ਯੂ। ਹਾਂਜੀ, ਅਗਲੀ ਕਾਲ ਵੱਲ ਵਧਦੇ ਆ ਜੀ। ਹਾਂਜੀ ਭੁਪਿੰਦਰ ਜੀ, ਤੁਸੀਂ ਆਉਂਦੇ ਹੋ, ਭੁਪਿੰਦਰ ਜੀ ਗੋ ਅਹੈਡ।
ਹਾਂਜੀ ਭਾਜੀ, ਮੈਂ ਤੁਹਾਨੂੰ ਇਹ ਪਾਸੇ ਚ ਕੁਛ ਗੱਲ ਕਰਨੀ ਸੀ, ਗੱਲ ਇੱਕ ਹੋਰ ਵੀ ਕਰਨੀ ਸੀ ਕਿ ਮੈਂ ਕਹਾਂ ਭਾਜੀ ਜਿੱਦਾਂ ਹੁਣ ਜਗਮੀਤ ਜਦੋਂ ਆਏ ਸੀਗੇ, ਜਗਮੀਤ ਹੋਣਾ ਨੇ ਵੀ ਦੇਖੋ ਤੁਸੀਂ ਲੋਕਾਂ ਦੀ ਦੁੱਖ ਦੀ ਰਗ ਦੇ ਉੱਤੇ ਹੱਥ ਰੱਖਿਆ ਜਾਂ ਪੈਰ ਰੱਖਿਆ ਤੇ ਇੰਸ਼ੋਰੈਂਸ ਦਾ ਮੁੱਦਾ ਚੱਕਿਆ, ਚਲੋ ਇਹ ਜਿੱਤ ਗਏ। ਜਿੱਤਣ ਤੋਂ ਬਾਅਦ ਫਿਰ ਇਹਨਾਂ ਨੇ ਆਪਣਾ ਕਜ਼ਨ ਜਾਂ ਭਰਾ ਲੈ ਕੇ ਆਏ ਤੇ ਉਹਨੇ ਵੀ ਆਣ ਕੇ, ਤੁਸੀਂ ਦੇਖੋ ਇਹਨਾਂ ਨੂੰ ਬੰਦਿਆਂ ਨੂੰ ਤਾਂ ਸ਼ੇਮਫੁੱਲ ਵੀ ਨਹੀਂ ਹੁੰਦੇ ਹੈਗੇ ਹਨਾ, ਵੀ ਹਾਂ ਮੈਂ ਵੀ ਮੁੱਦੇ ਨੂੰ ਇਸ ਨੂੰ ਰੌਲਾ ਪਾਇਆ ਸੀਗਾ ਤੇ ਮੇਰਾ ਕਜ਼ਨ ਜਾਂ ਰਿਸ਼ਤੇਦਾਰ ਜਿਹੜਾ ਹੈਗਾ ਉਹ ਵੀ ਇਹੀ ਇੰਸ਼ੋਰੈਂਸ ਦੇ ਮੁੱਦਿਆਂ ਦੇ ਉੱਤੇ ਅਸੀਂ ਇੰਸ਼ੋਰੈਂਸ ਦੀ ਗੱਲ ਕਰਾਂਗੇ। ਲੋਕਾਂ ਨੇ ਵੀ ਫਿਰ ਵੋਟਾਂ ਪਾ ਦਿੱਤੀਆਂ ਹਨਾ। ਚਲੋ ਦੂਜੀ ਮੈਂ ਭਾਈ ਤੁਹਾਨੂੰ ਗੱਲ ਪੁੱਛਣੀ ਸੀਗੀ, ਇੱਕ ਮਾੜਾ ਜਿਹਾ ਦੱਸਿਓ, ਮੈਂ ਕੀਤੀਆਂ ਸੀਗੀ ਜੀ ਆਪਣੇ ਜਿਹੜਾ ਰਸ਼ੀਆ ਨੂੰ ਇੰਡੀਆ ਨੇ $1 million ਦਿੱਤਾ ਜੀ, ਉਹ ਇਸ ਕਰਕੇ ਦਿੱਤਾ ਹੈਗਾ ਗਾ, ਲਾਸਟ ਵੀਕ ਇਹ ਗੱਲ ਚੱਲਦੀ ਸੀਗੀ ਕਿਸੇ ਰੇਡੀਓ ਤੇ, ਮੈਂ ਕਾਲ ਕੀਤੀ ਤੇ ਉਹ ਕਹਿੰਦੇ ਵੀ ਨਹੀਂ ਨਹੀਂ ਤੁਸੀਂ ਨਾ ਇਹ ਝੂਠ ਖਬਰ ਹੈਗੀ ਆ, ਇੰਡੀਆ ਨੇ ਜਿਹੜਾ ਪੈਸਾ ਦਿੱਤਾ ਹੈਗਾ ਆ ਉਹ ਇਸ ਕਰਕੇ ਦਿੱਤਾ ਕਿ ਜਿਹੜੇ ਪਾਕਿਸਤਾਨ ਦੀ ਤੇ ਇੰਡੀਆ ਦੀ ਆਪਣੇ ਜੰਮੂ ਕਸ਼ਮੀਰ ਦੇ ਉੱਤੇ ਜੋ ਗੱਲਬਾਤ ਚੱਲ ਰਹੀ ਆ, ਕਈ ਰਸ਼ੀਆ ਨੂੰ ਚੁੱਪ ਕਰਾਉਣ ਵਾਸਤੇ $1 million ਦਿੱਤਾ ਜੀ। ਏਦਾਂ ਹੋ ਸਕਦਾ ਕਿਸੇ ਨੂੰ ਵੀ? ਦੇਖੋ ਤੁਸੀਂ ਉਹ ਬੰਦੇ ਨੂੰ ਜਦੋਂ ਕਿਸੇ ਨੂੰ ਰੇਡੀਓ ਤੇ ਉਸ ਤੇ ਕਾਲ ਕਰਦੇ ਆ ਨਾ, ਜਿਹੜੀ ਗੱਲ ਤਾਂ ਬੰਦਾ ਕੋਈ ਕਹਿੰਦਾ ਨਾ ਵੀ ਆਹ ਤੇਰੀ ਗੱਲ ਗਲਤ ਆ, ਇੱਥੇ ਉਹ ਬੰਦਾ ਜੋ ਉਹਦਾ ਜ਼ਿਆਦਾ ਫੋਨ ਕੱਟ ਦਿੰਦਾ ਜਾਂ ਉਹ ਗਲਤ ਬੋਲਦਾ। ਤੁਸੀਂ ਮੈਨੂੰ ਇਹ ਗੱਲ ਦੱਸਿਓ ਮਾੜੀ ਜੀ ਵੀ ਹਾਂ ਇਹ ਗੱਲ ਕਿੱਦਾਂ ਤੇ ਕਿੱਦਾਂ ਹੈਗੀ ਆ ਜੀ। ਥੈਂਕ ਯੂ ਜੀ, ਮੈਂ ਆਫ ਦੀ ਏਅਰ ਸੁਣ ਲੈਂਦਾ ਜੀ।
ਹਾਂਜੀ, ਥੈਂਕ ਯੂ ਜੀ। ਪਹਿਲੀ ਚੀਜ਼ ਤਾਂ ਜਿਹੜੀ ਭੁਪਿੰਦਰ ਜੀ ਗੱਲ ਇਹ ਆ ਕਿ ਜਿਹੜੀ ਤੁਸੀਂ ਹੁਣੇ ਗੱਲ ਕਰ ਰਹੇ ਸੀਗੇ ਕਿ ਉਹਨਾਂ ਨੇ ਜਗਮੀਤ ਸਿੰਘ ਹੁਣਾਂ ਨੇ ਜਾਂ ਆਟੋ ਇੰਸ਼ੋਰੈਂਸ ਦਾ ਮੁੱਦਾ ਚੱਕਿਆ, ਬਾਅਦ ਦੇ ਵਿੱਚ ਹੋਰ ਵੀ ਜਿਹੜਿਆਂ ਨੇ ਚੱਕ ਲਿਆ। ਸੋ ਆਟੋ ਇੰਸ਼ੋਰੈਂਸ ਇੱਕ ਇੰਪੋਰਟੈਂਟ ਇਸ਼ੂ ਹੈਗਾ, ਆਈ ਹੋਪ ਕਿ ਇਹਤੇ ਜ਼ਿਆਦਾ ਰਾਜਨੀਤੀ ਨਾ ਹੋਏ। ਅਸੀਂ ਇਹਦੇ ਬਾਰੇ ਡਗ ਫੋਰਡ ਸਾਹਿਬ ਨਾਲ ਇੰਟਰਵਿਊ 'ਚ ਵੀ ਗੱਲ ਕੀਤੀ ਹੈ ਕਿ ਜਿਹੜੇ ਤੁਸੀਂ ਪੋਸਟਲ ਕੋਡ ਦੀ ਗੱਲ ਕੀਤੀ ਸੀ ਉਹ ਤੁਹਾਡਾ ਵਾਅਦਾ ਸੀਗਾ, ਤੁਸੀਂ ਵਾਅਦਾ ਕੀਤਾ ਸੀ ਪੋਸਟਲ ਕੋਡ ਦੇ ਬਾਰੇ, ਆਫ ਦੀ ਈਅਰ ਵੀ ਗੱਲ ਹੋਈ, ਔਨ ਦੀ ਈਅਰ ਵੀ ਗੱਲ ਹੋਈ ਹੈ, ਔਰ ਇਹਦੇ 'ਤੇ ਤੁਸੀਂ ਜ਼ਰੂਰ ਕੰਮ ਕਰਨਾ। ਸੋ ਉਹਨਾਂ ਨੇ ਵਾਅਦਾ ਕੀਤਾ ਜੀ, ਉਹਦੇ 'ਤੇ ਕੰਮ ਹੋ ਰਿਹਾ, ਔਰ ਸਾਡੇ ਅਮਰਜੋਤ ਸੰਧੂ ਸਾਹਿਬ ਵੀ ਉਸ 'ਚ ਲੱਗੇ ਹੋਏ ਨੇ। ਸੋ ਉਹ ਕਹਿੰਦੇ ਜੀ ਡੈਫੀਨੇਟਲੀ ਇਹ ਅਸੀਂ ਚੀਜ਼ ਨੂੰ ਜਿਹੜਾ ਉਹ ਠੀਕ ਕਰਾਂਗੇ। ਸੋ ਜੇ ਪੋਸਟਲ ਕੋਡ ਹਟ ਜਾਏ ਅੱਜ ਤਾਂ ਮੇਰੇ ਖਿਆਲ ਨਾਲ ਸਾਡੇ ਮਿਸਿਸ ਆਗਾ, ਮਿਲਟਨ, ਬ੍ਰੈਮਟਨ, ਕਈ ਲੋਕਾਂ ਨੂੰ ਥੋੜ੍ਹੀ ਜਿਹੀ ਰਾਹਤ ਮਿਲ ਜਾਏਗੀ। ਦੂਸਰੀ ਜਿਹੜੀ ਰਸ਼ੀਆ ਨੂੰ ਦਿੱਤੀ ਹੈ ਜੀ, ਉਹ $1 million ਨਹੀਂ ਹੈ, ਮੈਂ ਥੋੜ੍ਹੀ ਜਿਹੀ ਕਰੈਕਸ਼ਨ ਕਰਦਿਆਂ ਭੁਪਿੰਦਰ ਸਾਹਿਬ, ਉਹ $1 billion ਹੈ, $1 billion ਦੀ ਲਾਈਨ ਆਫ ਕ੍ਰੈਡਿਟ ਦਿੱਤੀ ਹੈ, ਜਿਹਦੇ ਜ਼ਰੀਏ ਕੀ ਹੋਏਗਾ ਕਿ ਰਸ਼ੀਆ ਜਿਹੜੀਆਂ ਚੀਜ਼ਾਂ ਇੰਡੀਆ ਤੋਂ ਇੰਪੋਰਟ ਕਰਦਾ ਹੈ, ਪੈਸੇ ਦੇਣੇ ਪੈਂਦੇ ਨਾ ਤਾਂ ਹੀ ਤੁਸੀਂ ਸਮਾਨ ਲੈਂਦੇ ਹੋ ਕਿਸੇ ਕੰਟਰੀ ਤੋਂ, ਉਹ ਉਹਦੇ ਅਗੇਂਸਟ ਐਡਜਸਟ ਹੋ ਜਾਏਗੀ। ਬਾਕੀ ਜਿਹੜੀ ਗੱਲ ਹੈ ਕਿ ਸਿਰਫ ਕਸ਼ਮੀਰ ਕਰਕੇ ਇੰਡੀਆ ਨੇ ਦੇ ਦਿੱਤਾ, ਨਹੀਂ ਸਿਰਫ ਕਸ਼ਮੀਰ ਕਰਕੇ ਨਹੀਂ ਜੀ, ਉਹਨਾਂ ਨੇ ਤਕਰੀਬਨ 21 ਐਗਰੀਮੈਂਟ ਇੰਡੀਆ ਔਰ ਰਸ਼ੀਆ ਨੇ 21 ਐਗਰੀਮੈਂਟ ਸਾਈਨ ਕੀਤੇ ਨੇ, ਉਹਦੇ ਵਿੱਚ S-400 ਦੀ ਖਰੀਦ ਵੀ ਹੈਗੀ ਆ, ਸਾਰਾ ਕੁਝ ਹੈ। ਹਾਂ, ਬਾਕੀ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਟ੍ਰੇਡ ਇੱਕ ਇੰਪੋਰਟੈਂਟ ਫੈਕਟਰ ਹੈ ਕਸ਼ਮੀਰ ਦੇ ਮੁੱਦੇ ਦੇ ਉੱਤੇ। ਅੱਜ ਇੰਡੀਆ ਨੂੰ ਜਿਹੜੀ ਸਪੋਰਟ ਮਿਲੀ ਔਰ ਪਾਕਿਸਤਾਨ ਨੂੰ ਸਪੋਰਟ ਨਹੀਂ ਮਿਲੀ ਹੈ, ਉਹਦੇ ਵਿੱਚ ਟ੍ਰੇਡ ਇਕੋਨਮੀ ਇੱਕ ਬਹੁਤ ਇੰਪੋਰਟੈਂਟ ਫੈਕਟਰ ਹੈ, ਪਰ ਕਿਆ ਇਕੱਲਾ ਟ੍ਰੇਡ ਔਰ ਇਕੋਨਮੀ ਹੀ ਇੱਕ ਇੰਪੋਰਟੈਂਟ ਫੈਕਟਰ ਹੈ? ਦਾ ਆਂਸਰ ਇਜ਼ ਨੋ, ਇਕੱਲਾ ਟ੍ਰੇਡ ਔਰ ਇਕੋਨਮੀ ਹੀ ਇੰਪੋਰਟੈਂਟ ਫੈਕਟਰ ਨਹੀਂ ਹੈ। ਮੈਂ ਇਸ ਲਈ ਕਹਿ ਰਿਹਾ ਕਿਉਂਕਿ ਅੱਜ ਰਸ਼ੀਆ ਦੇ ਵਿੱਚ ਵਲਾਦਿਮੀਰ ਪੁਤਿਨ ਸਾਹਿਬ, ਹੁਣ ਦੇਖੋ ਜਦੋਂ ਅਸੀਂ ਗੱਲ ਕਰਦੇ ਹਾਂ ਹਿਊਮਨ ਰਾਈਟਸ ਦੀ, ਜਦੋਂ ਅਸੀਂ ਗੱਲ ਕਰਦੇ ਹਾਂ ਡੈਮੋਕ੍ਰੇਸੀ ਦੀ, ਜੇ ਅੱਜ ਇਹ ਮੰਗ ਕੀਤੀ ਜਾਏ ਕਿ ਜੀ ਹਿਊਮਨ ਰਾਈਟਸ, ਡੈਮੋਕ੍ਰੇਸੀ ਲੈ ਕੇ ਆਓ, ਕਸ਼ਮੀਰ ਦੇ ਲੋਕਾਂ ਦਾ ਹੱਕ ਦਿਓ, ਉਹਨਾਂ ਨੂੰ ਰੈਫਰੈਂਡਮ ਕਰਾਓ, ਤੇ ਰਸ਼ੀਆ ਇਸ ਕਾਰਨ ਵੀ ਨਹੀਂ ਬੋਲ ਸਕਦਾ। ਰਸ਼ੀਆ ਦੇ ਵਿੱਚ ਕਿਹੜੀ ਕੋਈ ਡੈਮੋਕ੍ਰੇਸੀ ਆ? ਤੇ ਚਾਈਨਾ ਦੇ ਵਿੱਚ ਜ਼ੀ ਨੇ ਆਪਣੇ ਆਪ ਨੂੰ ਕਹਿਤਾ ਵੀ ਜਦੋਂ ਤੱਕ ਜ਼ੀ ਸਾਹਿਬ ਜ਼ਿੰਦਾ ਰਹਿਣਗੇ ਉਹ, ਔਰ ਜਦੋਂ ਤੱਕ, ਜਾਂ ਫਿਰ ਚਾਈਨਾ ਜਦੋਂ ਤੱਕ ਪੂਰੀ ਤਰ੍ਹਾਂ ਠੀਕ ਨਹੀਂ ਹੁੰਦਾ, ਉਹ ਪੂਰੀ ਤਰ੍ਹਾਂ ਤਾਂ ਹੁਣ ਉਹਨਾਂ ਨੂੰ ਪਤਾ ਨਹੀਂ 10 ਸਾਲ ਲੱਗਣਗੇ 20 ਸਾਲ ਲੱਗਣਗੇ। ਸੋ ਚਾਈਨਾ ਦੇ ਵਿੱਚ ਜ਼ੀ ਨੇ, ਰਸ਼ੀਆ ਦੇ ਵਿੱਚ ਵਲਾਦਿਮੀਰ ਪੁਤਿਨ ਨੇ, ਔਰ ਜਿਹੜੀਆਂ ਮਿਡਲ ਈਸਟਰਨ ਕੰਟਰੀਜ਼ ਨੇ, ਜਿਨ੍ਹਾਂ ਨੇ ਮਿਡਲ ਈਸਟਰਨ ਗਲਫ ਕੰਟਰੀਜ਼ ਨੇ, ਜਿਹੜੀ ਇਹਨਾਂ ਨੇ ਇੰਡੀਆ ਨੂੰ ਸਪੋਰਟ ਦਿੱਤੀ ਹੈ, ਅਗੇਨ ਵਪਾਰ ਇੱਕ ਬਹੁਤ ਇੰਪੋਰਟੈਂਟ ਫੈਕਟਰ ਹੈ, ਇਸ ਤੋਂ ਡਿਨਾਈ ਨਹੀਂ ਕੀਤਾ ਜਾ ਸਕਦਾ। ਲੇਕਿਨ ਉਹਦੇ ਨਾਲ ਨਾਲ ਕੱਲ੍ਹ ਨੂੰ ਜੇ ਉਹ ਕਹਿਣ ਜੀ ਅਸੀਂ ਕਸ਼ਮੀਰ ਦੇ ਵਿੱਚ ਰੈਫਰੈਂਡਮ ਕਰਾਉਣਾ ਹੈ, ਲੋਕਾਂ ਦੀ ਰਾਏ ਲੈਣੀ ਹੈ, ਰਾਇਸ਼ੁਮਾਰੀ ਕਰਾਈ ਜਾਵੇ, ਪਲੈਬਸਾਈਟ ਕਰਾਇਆ ਜਾਵੇ, ਡੈਮੋਕ੍ਰੇਸੀ ਦੀ ਗੱਲ ਕਰਨਗੇ, ਤਾਂ ਸਾਊਦੀ ਅਰੇਬੀਆ ਨੂੰ ਇਹ ਪੁੱਛਿਆ ਜਾਏਗਾ ਕਿ ਤੁਹਾਡੀ ਆਪਣੀ ਡੈਮੋਕ੍ਰੇਸੀ ਕਿੱਥੇ ਆ? ਤੁਸੀਂ ਇਹ ਦੱਸੋ ਨਾ ਤੁਹਾਡੀ ਆਪਣੀ ਡੈਮੋਕ੍ਰੇਸੀ ਕਿੱਥੇ ਆ? ਸੋ ਸਾਊਦੀ ਅਰੇਬੀਆ ਔਰ ਇਰਾਨ ਪੈਸੇ ਜ਼ਰੂਰ ਦਿੰਦਾ ਕਸ਼ਮੀਰੀਆਂ ਨੂੰ, ਇਰਾਨ ਚਾਹੁੰਦਾ ਹੈ ਕਿ ਉੱਥੇ ਸ਼ੀਆ ਲੋਕ ਵਧਣ, ਇਰਾਨ ਇਹ ਚਾਹੁੰਦਾ, ਅਤੇ ਸਾਊਦੀ ਅਰੇਬੀਆ ਚਾਹੁੰਦਾ ਕਿ ਉਹਨਾਂ ਦੇ ਸਟਾਈਲ ਦੇ ਸੁੰਨੀਜ਼ ਜਾਂ ਹੋਰ ਵਹਾਬਿਜ਼ਮ ਜਿਹੜਾ ਉਹਨੂੰ ਸਪੋਰਟ ਕੀਤੀ ਜਾਵੇ ਉੱਥੇ, ਉਹ ਵੀ ਪੈਸੇ ਦਿੰਦੇ ਆ ਕਸ਼ਮੀਰੀਆਂ ਨੂੰ, ਲੇਕਿਨ ਇਹਨਾਂ ਕੰਮਾਂ ਨੂੰ ਪੈਸੇ ਦਿੰਦੇ ਆ, ਕਿਉਂਕਿ ਕਸ਼ਮੀਰ ਦੇ ਵਿੱਚ ਜਿਹੜੇ ਸ਼ੀਆਜ਼ ਨੇ ਦੇ ਆਰ ਅਰਾਊਂਡ 15% 15% ਸ਼ੀਆ ਨੇ। ਅੱਛਾ, ਸ਼ੀਆ ਜਿਹੜੇ ਨੇ ਉਹ ਕਸ਼ਮੀਰ 'ਚ ਵੀ ਮਾਇਨੋਰਟੀਜ਼ ਨੇ, ਪਾਕਿਸਤਾਨ ਦੇ ਵਿੱਚ ਵੀ ਮਾਇਨੋਰਟੀਜ਼ ਨੇ, ਔਰ ਉਹਨਾਂ 'ਤੇ ਜਿਹੜੀ ਕਈ ਵਾਰ ਦਿੱਕਤਾਂ ਆਉਂਦੀਆਂ ਨੇ ਉਹ ਤਾਂ ਉੱਥੇ ਜਾ ਕੇ ਲੇਹ ਲਦਾਖ ਦੇ ਵਿੱਚ ਉੱਥੇ ਫਿਰ ਉਹ ਰੁਕ ਜਾਂਦੇ ਨੇ। ਸੋ ਇਸ ਕਾਰਨ ਇਕੱਲਾ ਫੈਕਟਰ ਟ੍ਰੇਡ ਨਹੀਂ ਹੈ, ਟ੍ਰੇਡ ਇਜ਼ ਐਨ ਇੰਪੋਰਟੈਂਟ ਫੈਕਟਰ, ਬਟ ਇਹਨਾਂ ਕੰਟਰੀਜ਼ ਤਾਂ ਆਪ ਡੈਮੋਕ੍ਰੇਸੀ ਨਹੀਂ ਹੈਗੀ, ਇਸ ਕਾਰਨ ਉਹ ਕਿੱਥੇ ਕਿੱਥੇ ਖੜਨਗੇ ਯੂਨਾਈਟਿਡ ਨੇਸ਼ਨ ਦੇ ਵਿੱਚ? ਯੂਨਾਈਟਿਡ ਨੇਸ਼ਨ ਤਾਂ ਜਾਣ, ਕਿਉਂਕਿ ਕੱਲ੍ਹ ਨੂੰ ਦੇਖੋ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦਾ, ਅਰਬ ਸਪਰਿੰਗ ਆਇਆ ਸੀ, ਅਰਬ ਸਪਰਿੰਗ 'ਚ ਕੀ ਹੋਇਆ,
ਟੁਨੇਸ਼ੀਆ ਤੋਂ ਸ਼ੁਰੂ ਹੋਇਆ ਅਰਬ ਸਪਰਿੰਗ, ਔਰ ਉਹ ਸੀਗਾ ਅਰਬ ਸਪਰਿੰਗ ਦੇ ਜ਼ਰੀਏ ਕਿ ਜੀ ਅਸੀਂ ਦੁਨੀਆ ਮਿਡਲ ਈਸਟ ਦੇ ਵਿੱਚ ਖਾਸ ਕਰ ਅਸੀਂ ਡੈਮੋਕ੍ਰੇਸੀ ਲਿਆਉਣੀ ਆ। ਬਟ ਅਰਬ ਸਪਰਿੰਗ ਖਤਮ ਹੋ ਗਿਆ, ਔਰ ਅਲ ਸੀਸੀ ਨੇ ਕੀ ਕੀਤਾ, ਅਲ ਸੀਸੀ ਨੇ ਆਪਣੇ ਹੀ ਕੰਟਰੀ ਦੇ ਵਿੱਚ ਸਾਰਾ ਅਰਬ ਸਪਰਿੰਗ ਖਤਮ ਕੀਤਾ, ਤਹਿਸ ਨਹਿਸ ਕੀਤਾ, ਔਰ ਇੱਕ ਤਰ੍ਹਾਂ ਦੀ ਡਿਕਟੇਟਰਸ਼ਿਪ ਕਾਇਮ ਕਰ ਲਈ। ਸਾਊਦੀ ਅਰੇਬੀਆ ਨੇ ਨਰਿੰਦਰ ਮੋਦੀ ਹੁਣਾਂ ਨੂੰ ਤਾਂ ਅਵਾਰਡ ਦਿੱਤਾ ਹੀ ਦਿੱਤਾ ਸੀਗਾ, ਅਲ ਸੀਸੀ ਨੂੰ ਵੀ ਦਿੱਤਾ ਗਿਆ ਅਵਾਰਡ, ਠੀਕ ਹੈ। ਇੱਕ ਚੀਜ਼ ਹੋਰ ਬੜੇ ਗੌਰ ਕਰਨ ਵਾਲੀ ਇੱਥੇ ਕਿ ਉਹ ਡਿਕਟੇਟਰ ਜਿਹਨੇ ਕਿ ਡੈਮੋਕ੍ਰੇਸੀ ਖਤਮ ਕੀਤੀ ਉਹਨੂੰ ਸਾਊਦੀ ਅਰੇਬੀਆ ਨੇ ਸਨਮਾਨਿਤ ਕੀਤਾ। ਸਾਊਦੀ ਅਰੇਬੀਆ ਨੇ ਨਰਿੰਦਰ ਮੋਦੀ ਉਹਨਾਂ ਨੂੰ ਸਨਮਾਨਿਤ ਕਰ ਦਿੱਤਾ, UAE ਨੇ ਸਨਮਾਨਿਤ ਕੀਤਾ, ਬਹਿਰੀਨ ਨੇ ਸਨਮਾਨਿਤ ਕੀਤਾ, ਪਰ ਕਿਆ ਅੱਜ ਤੱਕ ਕਿਸੇ ਪਾਕਿਸਤਾਨ ਦੇ ਲੀਡਰ ਨੂੰ ਆਨਰ ਕੀਤਾ? ਇੱਕ ਲੀਡਰ ਦਾ ਨਾਮ ਲਓ, ਨੇਮ ਲੀਡਰ, ਕਿਆ ਕਿਸੇ ਪਾਕਿਸਤਾਨ ਦੇ ਲੀਡਰ ਨੂੰ ਆਨਰ ਕੀਤਾ? ਨਹੀਂ ਕੀਤਾ। ਸੋ ਇਕੱਲਾ ਟ੍ਰੇਡ ਨਹੀਂ ਹੈ ਸਰ, ਦੇਰ ਆਰ ਟ੍ਰੇਡ ਇਜ਼ ਅ ਮੇਜਰ ਫੈਕਟਰ, ਲੇਕਿਨ ਟ੍ਰੇਡ ਤੋਂ ਇਲਾਵਾ ਹੋਰ ਬਹੁਤ ਸਾਰੇ ਫੈਕਟਰਸ ਨੇ, ਚਾਹੇ ਉਹ ਤੁਸੀਂ ਹੁਣੇ ਰਸ਼ੀਆ ਦੀ ਗੱਲ ਛੇੜੀ ਆ, ਚਾਹੇ ਉਹ ਰਸ਼ੀਆ ਹੈ, ਚਾਹੇ ਉਹ ਚਾਈਨਾ ਆ, ਚਾਹੇ ਉਹ ਅਮੈਰੀਕਾ ਆ, ਚਾਹੇ ਉਹ ਫਰਾਂਸ ਹੈ, ਜਰਮਨੀ ਹੈ, ਚਾਹੇ ਉਹ ਬਾਕੀ ਸਾਰੀਆਂ ਕੰਟਰੀਜ਼ ਨੇ, ਹਰੇਕ ਦੇ ਆਪਣੇ ਅਲੱਗ ਅਲੱਗ ਫੈਕਟਰ ਨੇ ਜਿਨ੍ਹਾਂ ਦੀ ਵਜ੍ਹਾ ਦੇ ਨਾਲ ਅੱਜ ਉਹ ਇੰਡੀਆ ਦੇ ਨਾਲ ਇਹ ਕਰ ਰਹੇ। ਹੁਣ ਮੈਂ ਇੱਥੇ ਵੀ ਕੁਇਕਲੀ ਬਸ ਜ਼ਿਕਰ ਕਰਦਾ ਚਲਾਂ, ਹੁਣ ਬਿਲ ਗੇਟਸ ਹੈ, ਬਿਲ ਗੇਟਸ ਦਾ ਕੀ ਫੈਕਟਰ ਹੈ, ਮੈਨੂੰ ਕਾਲਰਸ ਬੜੇ ਵੇਟ ਕਰ ਰਹੇ ਨੇ, ਉਹ ਵੀ ਜ਼ਰੂਰ ਦੱਸਾਂਗੇ, ਜਸਵਿੰਦਰ ਕਾਲਰਾ ਜੀ ਵੇਟ ਕਰ ਰਹੇ ਨੇ। ਬਿਲ ਗੇਟਸ ਨੇ ਸਵੱਛ ਭਾਰਤ ਕੈਂਪੇਨ ਲਈ ਇੰਡੀਆ ਨੂੰ ਸਨਮਾਨਿਤ ਕੀਤਾ ਹੈ, ਕਿਉਂ ਕੀਤਾ ਉਹਨਾਂ ਨੇ ਨਰਿੰਦਰ ਮੋਦੀ ਉਹਨਾਂ ਨੂੰ, ਉਹ ਵੀ ਅੱਗੇ ਚੱਲ ਕੇ ਦੱਸਾਂਗੇ। ਲੇਕਿਨ ਉਸ ਤੋਂ ਪਹਿਲਾਂ ਕਿ ਅੱਗੇ ਵਧੀਆ, ਕਰਮਵੀਰ ਸ਼ੇਰਗਿੱਲ ਜੀ ਤੁਹਾਡੀ ਅਗਲੀ ਕਾਲ ਹੈ, ਫਿਰ ਜੁਜਾਰ ਸਿੰਘ ਜੀ ਦੀ ਕਾਲ ਹੈ, ਤੁਹਾਡੀਆਂ ਕਾਲ ਇਸ ਤਰ੍ਹਾਂ ਆਉਂਦੀਆਂ ਜਾਰੀ ਰਹਿਣਗੀਆਂ, ਔਰ ਅਸੀਂ ਪਹਿਲਾਂ ਜਸਵਿੰਦਰ ਕਾਲਰਾ ਜੀ ਨਾਲ ਗੱਲ ਕਰ ਲਈਏ। ਜਸਵਿੰਦਰ ਕਾਲਰਾ ਜੀ, ਸਤਿ ਸ਼੍ਰੀ ਅਕਾਲ, ਵੈਲਕਮ।
ਥੈਂਕ ਯੂ ਵੀਰ ਜੀ, ਤੇ ਸਾਊਥ ਏਸ਼ੀਅਨ ਪਲਸ ਸੁਣਨ ਵਾਲੇ ਸਾਰੇ ਹੀ ਲਿਸਨਰਸ ਨੂੰ ਜਸਵਿੰਦਰ ਕਾਲਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਵੈਰੀ ਵੈਰੀ ਗੁੱਡ ਮਾਰਨਿੰਗ ਜੀ।
ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ ਜੀ, ਔਰ ਸਾਨੂੰ ਫੋਨ ਨੰਬਰ ਵੀ ਦਿਓ ਔਰ ਰੀਅਲ ਸਟੇਟ ਦੀ ਜਾਣਕਾਰੀ ਵੀ ਸਾਂਝੀ ਕਰੋ। ਅੱਜ ਤੁਸੀਂ ਕੀ ਡਿਟੇਲ ਅਪਡੇਟ ਦੇ ਰਹੇ ਹੋ?
ਡੈਫੀਨੇਟਲੀ ਜਿਹੜਾ ਪ੍ਰੋਗਰਾਮ ਗੌਰਮੈਂਟ ਇਨਸੈਂਟਿਵ ਪ੍ਰੋਗਰਾਮ ਜਿਹੜਾ ਹੈਗਾ, ਕੈਨੇਡੀਅਨ ਗੌਰਮੈਂਟ ਆਫ ਕੈਨੇਡਾ ਦਾ ਫਸਟ ਟਾਈਮ ਹੋਮ ਬਾਇਰਸ ਲਈ ਜਿਹੜਾ ਇਨਸੈਂਟਿਵ ਪ੍ਰੋਗਰਾਮ ਹੈ, ਉਹ ਪੂਰੇ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਹੈਗਾ। ਜਿਹੜੇ ਲੋਕ 5% ਦੇ ਨਾਲ ਗੌਰਮੈਂਟ ਵੱਲੋਂ ਐਕਸਪੈਕਟੇਸ਼ਨ ਕਰ ਰਹੇ ਸੀਗੇ ਜਾਂ ਆਪਣਾ ਡਿਸੀਜਨ ਰੋਕ ਕੇ ਬੈਠੇ ਹੋਏ ਸੀ ਕਿ ਵੀ ਗੌਰਮੈਂਟ ਉਹਨਾਂ ਨੂੰ ਕੰਟਰੀਬਿਊਟ ਕਰੇਗੀ 5 ਜਾਂ 10%, ਡਿਪੈਂਡਿੰਗ ਅਪਾਨ ਕਿ ਅੰਡਰ ਵਾਟ ਕੈਟੇਗਰੀ ਦੇ ਕੁਆਲੀਫਾਈ। ਉਸ ਇਨਸੈਂਟਿਵ ਲਈ ਐਪਲੀਕੇਸ਼ਨ ਖੁੱਲ ਚੁੱਕੀਆਂ ਨੇ, ਫਸਟ ਕਮ ਫਸਟ ਸਰਵ ਬੇਸਿਸ ਦੇ ਉੱਤੇ ਐਪਲੀਕੇਸ਼ਨ ਜਾ ਰਹੀਆਂ ਹੈਗੀਆਂ ਨੇ। ਜਿਹੜੇ ਜਿਹੜੇ ਲੋਕ 31 ਅਕਤੂਬਰ ਤੱਕ ਜਿਹੜੇ ਲੋਕ ਕੁਆਲੀਫਾਈ ਹੋ ਜਾਣਗੇ, ਸਿਰਫ ਉਹਨਾਂ ਨੂੰ ਹੀ ਇਸ ਚੀਜ਼ ਦਾ ਬੈਨੀਫਿਟ ਮਿਲੇਗਾ, 5+5% ਡਾਊਨ ਪੇਮੈਂਟ ਜਾਂ 10+10% ਡਾਊਨ ਪੇਮੈਂਟ। ਤੇ ਇਹਦੇ ਬਾਰੇ ਜਦ ਤੁਸੀਂ ਜ਼ਿਆਦਾ ਜਾਣਕਾਰੀ ਚਾਹੁੰਦੇ ਹੋ ਤਾਂ ਮੇਰਾ ਨੰਬਰ ਹੈ 416-873-3337। ਫਸਟ ਟਾਈਮ ਬਾਇਰਸ ਲਈ ਇਹ ਜਿਹੜਾ ਪ੍ਰੋਗਰਾਮ ਆਇਆ, ਕਾਫੀ ਸਾਲਾਂ ਬਾਅਦ ਆਇਆ ਤੇ ਕਿੰਨਾ ਟਾਈਮ ਰਹੇਗਾ ਇਹਦੀ ਕੋਈ ਗਾਰੰਟੀ ਨਹੀਂ ਹੈਗੀ। ਸੋ ਪਲੀਜ਼ ਟੇਕ ਦੀ ਐਡਵਾਂਟੇਜ ਆਫ ਦਿਸ ਦਿਸ ਬੈਨੀਫਿਟ। 416-873-3337, 416-873-3337। ਔਰ ਜਾਣ ਤੋਂ ਪਹਿਲਾਂ ਮੈਂ ਕੁਇਕਲੀ ਦੱਸ ਦੇਵਾਂਗੇ, ਸਾਡੇ ਕੋਲ ਇੱਕ ਜਿਹੜੀ ਐਕਸਕਲੂਸਿਵ ਲਿਸਟਿੰਗ ਆਈ ਹੈਗੀ ਜੀ, ਟ੍ਰਿਨਿਟੀ ਮਾਲ ਦੀ ਬੈਕ ਸਾਈਡ ਦੇ ਉੱਤੇ ਸੈਮੀ ਡਿਟੈਚ ਘਰ ਹੈ, 3 ਬੈਡਰੂਮ ਦਾ, 4 ਵਾਸ਼ਰੂਮ ਦੇ ਨਾਲ, ਜਿਹਦੀ 1 ਬੈਡਰੂਮ ਦੀ ਬੇਸਮੈਂਟ ਅਪਾਰਟਮੈਂਟ ਜਿਹੜੀ ਹੈ ਸੈਪਰੇਟ ਐਂਟਰੈਂਸ ਦੇ ਨਾਲ ਬਣੀ ਹੋਈ ਹੈ, ਸਿੰਗਲ ਗਰਾਜ, ਡਬਲ ਡੋਰ ਐਂਟਰੀ। ਤੇ ਗਿਵ ਅਸ ਏ ਕਾਲ ਜੇ ਅਗਰ ਇਸ ਪ੍ਰੋਪਰਟੀ ਨੂੰ ਤੁਸੀਂ ਦੇਖਣਾ ਚਾਹੁੰਦੇ ਹੋ। ਸਿਰਫ ਔਰ ਸਿਰਫ 659,000 ਦਾ ਇਹ ਪ੍ਰੋਪਰਟੀ ਅਸੀਂ ਮਾਰਕੀਟ 'ਚ ਲੈ ਕੇ ਆਏ ਹਾਂ। ਫਰਾਈਡੇ ਨੂੰ MLS ਤੇ ਜਾਏਗੀ ਔਰ ਸੈਟਰਡੇ ਔਰ ਸੰਡੇ ਬੋਥ ਡੇਜ਼ ਦਾ ਓਪਨ ਹਾਊਸ ਵੀ ਲੱਗੇਗਾ। ਸੋ ਕਾਲ ਜਸਵਿੰਦਰ ਕਾਲਰਾ, 416-873-3337, 416-873-3337। ਔਰ ਯੁਧਵੀਰ ਜੀ, ਟਾਈਮ ਦੇਣ ਦਾ ਬਹੁਤ ਬਹੁਤ ਸ਼ੁਕਰੀਆ।
ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ, ਵਿਸ਼ਿੰਗ ਯੂ ਆਲ ਦਾ ਬੈਸਟ। ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਸੁਣ ਰਹੇ ਹੋ। ਕਰਮਵੀਰ ਸ਼ੇਰਗਿੱਲ ਜੀ, ਤੁਸੀਂ ਆਉਂਦੇ ਰਹੋ। ਕਰਮਵੀਰ ਸ਼ੇਰਗਿੱਲ ਜੀ, ਗੋ ਅਹੈਡ।
ਹਾਂਜੀ ਯੁਧਵੀਰ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਸ਼ੇਰਗਿੱਲ ਸਾਹਿਬ।
ਹਾਂਜੀ ਯੁਧਵੀਰ ਜੀ, ਮੈਂ ਥੋੜੇ ਟਾਈਮ ਤੋਂ ਜਿੱਦਾਂ ਰੇਡੀਓ ਤੇ ਸੁਣ ਰਹੇ ਹਾਂ, ਬਹੁਤ ਕਾਲਾਂ ਆਉਂਦੀਆਂ ਆ ਇਮੀਗ੍ਰੇਸ਼ਨ ਦੇ ਚੱਕਰ ਦੇ ਵਿੱਚ, ਵੀ ਜਿੱਦਾਂ ਵੀ ਸਾਡੇ ਜਿਹੜੇ ਪੁਰਾਣੇ ਬੰਦੇ ਆ ਕੇ ਕਹਿ ਰਹੇ ਆ, ਵੀ ਖੁਦ ਮੇਰੇ ਨਾਲ ਵੀ ਹੋਇਆ ਖੈਰ, ਵੀ ਜਿਹੜੇ ਸਾਡੇ ਵੀਜ਼ੇ ਨਹੀਂ ਲੱਗ ਰਹੇ ਵਿਜ਼ਟਰ, ਅਸੀਂ ਆਪਣੇ ਬ੍ਰਦਰ ਨੂੰ ਕੀਤਾ ਇਹ ਜਿੱਦਾਂ ਵੀ ਆ, ਤੇ ਚਲੋ ਸਟੂਡੈਂਟਾਂ ਦੇ ਪਤਾ ਨੀ ਹੁਣ ਸਰਕਾਰ ਦੀ ਕੀ ਪਾਲਿਸੀ ਹੈ, ਚਲੋ ਉਹਨਾਂ ਦੇ ਪੇਰੈਂਟਸ ਦੇ ਲੱਗ ਰਹੇ ਆ ਜਿੱਦਾਂ ਵੀ ਆ। ਤੇ ਮੇਰਾ ਤਾਂ ਇਹ ਆ ਵੀ ਤੁਸੀਂ ਚਲੋ ਮਿਲਦੇ ਵੀ ਰਹਿੰਦੇ ਆ, ਤੁਹਾਡੀ ਇੰਟਰਵਿਊਜ਼ ਹੁੰਦੀਆਂ, ਤੁਸੀਂ ਇੱਕ ਸੁਝਾਅ ਦੇ ਸਕਦੇ ਆ ਜੀ ਸਾਡੇ ਵੱਲੋਂ, ਵੀ ਤੁਸੀਂ ਵੀਜ਼ਾ ਜਿਹੜਾ ਆ, ਚਾਹੇ 10 ਸਾਲ ਦਾ ਵੀਜ਼ਾ ਆ, ਉਹ ਲਾਓ, ਹਰ ਇੱਕ ਬੰਦੇ ਨੂੰ ਲਾਓ, ਪਰ ਉਹਨੂੰ ਐਂਟਰੀ ਜਿਹੜੀ ਆ ਨਾ ਉਹ 2 ਮਹੀਨੇ ਤੋਂ ਉੱਪਰ ਨਾ ਦਿਓ, ਠੀਕ ਹੈ ਜੀ। ਜਿੱਦਾਂ ਮੈਂ ਇਹ ਸੋਚ ਰਿਹਾ ਸੀ ਵੀ ਵੀਜ਼ੇ ਰਿਫਿਊਜ਼ਲ ਤੁਸੀਂ ਕਰੀ ਜਾ ਰਹੇ ਆ, ਕਰ ਵੀ ਚਲੋ ਪੁਰਾਣੇ ਬੰਦਿਆਂ ਦੇ ਖਾਸ ਕਰਕੇ ਹੋ ਰਹੇ ਆ, ਤੇ ਉਹਦੇ ਵਿੱਚ ਇਹ ਚੱਕਰ ਹੋ ਰਿਹਾ ਆ, ਚਲੋ ਤੁਸੀਂ 6 ਮਹੀਨੇ ਦੀ ਐਂਟਰੀ ਦੇ ਦਿੱਤੀ, ਜਿਹੜੇ ਤੁਹਾਨੂੰ ਆਣ ਕੇ ਕੰਮ ਵੀ ਕਰ ਰਹੇ ਆ, ਕੰਮ ਕਰਕੇ ਤੇ ਫੇਰ ਚੱਲ ਕੇ ਫੇਰ ਆ ਕੇ ਕੰਮ ਕਰਕੇ ਜਿੱਦਾਂ ਉਹ ਚੀਜ਼ ਵੀ ਚੱਲ ਰਹੀ ਆ ਉਹਨੂੰ ਰੁਕਿਆ ਜਾ ਸਕਦਾ ਜੇ ਦੋ ਮਹੀਨੇ ਦਾ ਟਾਈਮ ਰੀਅਲ ਜਿਹੜਾ ਵਿਜ਼ਟਰ ਆ ਉਹ ਹੀ ਕੈਨੇਡਾ ਆਊਗਾ ਉਹ ਦੂਜੇ ਜਿਹੜੇ ਆ ਕੰਮ ਕਰਨ ਦਾ ਜਾਂ ਕੁਛ ਆ ਫੇਰ ਜਿਹੜਾ ਨਾਲ ਕੰਮ ਸਟਾਰਟ ਇਹ ਹੋਇਆ ਵੀ ਆਣ ਕੇ ਵਰਕ ਪਰਮਿਟ ਲੈਣਾ ਜਾਂ ਵਿਜ਼ਟਰ ਵੀਜ਼ੇ ਤੇ ਆਣ ਕੇ ਰਿਫਿਊਜੀ ਕੇਸ ਕਰਨਾ ਉਹਨਾਂ ਦੇ ਲਈ ਫਾਸਟ ਟਰੈਕ ਕੁਛ ਬਣਾ ਲੈਣ ਜਿੱਦਾਂ ਕੋਰਟ ਵੀ ਡਿਸੀਜਨ ਛੇਤੀ ਦਿੱਤੇ ਜਾਣ ਤੇ ਮੇਰੇ ਖਿਆਲ ਨਾਲ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਆ ਜਾਂ ਤੁਸੀਂ ਇਹ ਮੇਰਾ ਸੁਝਾਅ ਆ ਜਿੱਦਾਂ ਵੀ ਕੋਈ ਮੰਤਰੀ ਜਾਂ ਕੁਛ ਆਉਂਦੇ ਆ ਵੀ ਤੁਸੀਂ ਰਿਫਿਊਜ਼ ਨਾ ਕਰੋ ਵੀਜ਼ਾ ਐਂਟਰੀ ਯੂਰਪ ਥੋੜੇ ਟਾਈਮ ਦੀ ਕਰ ਦਿਓ ਵੀ ਇਹਦੇ ਵਿੱਚ ਕਈ ਵਾਰੀ ਹਰ ਇੱਕ ਬੰਦਾ ਚਾਹੁੰਦਾ ਵੀ ਸਾਡਾ ਵੀਜ਼ਾ ਲੱਗੇ ਤੇ ਖਾਸ ਕਰ ਪੁਰਾਣੇ ਬੰਦਿਆਂ ਨੂੰ ਪ੍ਰੋਬਲਮ ਆ ਰਹੀ ਹੈ ਜੀ ਜਿਹਨਾਂ ਨੂੰ ਜਦੋਂ ਆਪਣੇ ਭੈਣ ਭਾਈਆਂ ਨੂੰ ਕਿਸੇ ਨੂੰ ਕਰਦੇ ਆ ਤਾਂ ਨਹੀਂ ਵੀਜ਼ਾ ਲੱਗ ਰਿਹਾ ਨਾ ਜੀ ਤੇ ਮੇਰਾ ਇਹ ਚੀਜ਼ ਸੀ ਵੀ ਜੇ ਤੁਹਾਡੀ ਕਿਸੇ ਨਾਲ ਵੀ ਮੰਤਰੀ ਨਾਲ ਜਿੱਦਾਂ ਵੀ ਗੱਲਬਾਤ ਹੁੰਦੀ ਤੁਸੀਂ ਇਹ ਸੁਝਾਅ ਰੱਖ ਸਕਦੇ ਆ ਬਾਕੀ ਤੁਸੀਂ ਆਪਣੇ ਵਿਚਾਰ ਦੇ ਦਿਓ ਜੀ
ਠੀਕ ਹੈ ਜੀ ਦੇਖੋ ਉਹਦੇ ਚ ਕੀ ਹੈਗਾ ਹੈ ਕਿ ਕਾਫੀ ਜ਼ਿਆਦਾ ਇਹਦੇ ਬਾਰੇ ਰੋਸ਼ ਅੱਜ ਕੱਲ ਕੀਤਾ ਜਾ ਰਿਹਾ ਹੈ ਕਿ ਬੜੇ ਸਾਰੇ ਜੀ ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਪੇਰੈਂਟਸ ਜਾਂ ਉਹਨਾਂ ਨੂੰ ਗ੍ਰੈਂਡ ਪੇਰੈਂਟਸ ਤੱਕ ਨੂੰ ਵੀਜ਼ਾ ਲੱਗ ਰਿਹਾ ਔਰ ਜਿਹੜੇ ਬੜੇ ਸਾਰੇ ਲੋਕ ਨੇ ਉਹ ਕਹਿੰਦੇ ਸਾਡੇ ਭੈਣ ਭਰਾ ਇੰਨੇ ਸਾਲਾਂ ਦੇ ਆਏ ਨਹੀਂ ਔਰ ਨਹੀਂ ਲੱਗ ਰਿਹਾ ਔਰ ਰੋਸ ਜਾਇਜ਼ ਵੀ ਹੈ ਗੁੱਸਾ ਉਹਨਾਂ ਦਾ ਜਾਇਜ਼ ਵੀ ਹੈ ਇਹਦੇ ਬਾਰੇ ਪਰ ਟਾਈਮਿੰਗ ਜੇ ਤੁਸੀਂ ਘਟਾ ਵੀ ਦਿਓਗੇ ਪਰ ਉਹ ਬੇਸਿਕ ਪ੍ਰੋਬਲਮ ਤਾਂ ਫਿਰ ਖੜੀ ਰਹੇਗੀ ਬੇਸਿਕ ਪ੍ਰੋਬਲਮ ਇਹ ਹੈ ਕਿ ਜੇ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਬੰਦਾ ਇੱਥੇ ਆ ਕੇ ਵਾਪਸ ਨਹੀਂ ਜਾਏਗਾ ਜਾਂ ਉਹਨਾਂ ਦੇ ਕੋਈ ਸਫੀਸ਼ੀਐਂਟ ਫੰਡਸ ਨਹੀਂ ਹੈਗੇ ਜਾਂ ਟਰੈਵਲ ਹਿਸਟਰੀ ਨਹੀਂ ਹੈ ਤੇ ਉਹ 15 ਦਿਨ ਦੇ ਵੀਜ਼ੇ ਦੇ ਵਿੱਚ ਔਰ 15 ਮਹੀਨੇ ਦੇ ਵੀਜ਼ੇ ਵਿੱਚ ਆ ਕ੍ਰਾਈਟੀਰੀਆ ਤਾਂ ਫਿਰ ਵੀ ਨਹੀਂ ਫਿੱਟ ਹੋਏਗਾ ਬਾਕੀ ਅਸੀਂ ਗੱਲ ਜ਼ਰੂਰ ਕਰ ਰਹੇ ਹਾਂ ਇਹਦੇ ਬਾਰੇ ਕਿ ਰਿਫੋਰਮ ਲਿਆਉਣ ਦੀ ਜ਼ਰੂਰਤ ਆ ਆਈ ਥਿੰਕ ਮੇਰੀ ਇੱਕ ਸਜੈਸ਼ਨ ਇਹ ਵੀ ਰਹੀ ਹੈ ਕਿ ਜੇ ਤੁਸੀਂ ਬੌਂਡ ਭਰਵਾ ਲਓ ਠੀਕ ਨੇ ਔਰ ਉਸ ਤੋਂ ਬਾਅਦ ਨਾਲ ਦੇ ਨਾਲ ਉਹਨਾਂ ਨੂੰ ਇਹ ਵੀ ਕਹਿ ਦਿਓ ਕਿ ਜੇ ਕੋਈ ਗਲਤੀ ਕਰਦਾ ਤਾਂ ਫਿਰ ਉਹਨਾਂ ਨੂੰ ਬਲੈਕਲਿਸਟ ਕਰ ਦਿੱਤਾ ਜਾਏਗਾ ਦੁਬਾਰਾ ਉਹ ਜ਼ਿੰਦਗੀ ਭਰ ਦੇ ਵਿੱਚ ਕਿਸੇ ਨੂੰ ਨਹੀਂ ਬੁਲਾ ਸਕਣਗੇ ਸੋ ਉਹਨੂੰ ਹੀ ਬੰਦਾ ਬੁਲਾਏਗਾ ਜਿਹਨੂੰ ਜਿਹਦੀ ਗਰੰਟੀ ਲੈ ਸਕੇਗਾ ਕਿ ਜੇ ਇਹ ਬੰਦਾ ਵਾਪਸ ਜਾਏ ਔਰ ਨਾਲ ਦੀ ਨਾਲ ਉਹਦੇ ਤੋਂ ਬੌਂਡ ਵੀ ਭਰਵਾਓ ਪੈਸਾ ਵੀ ਜਾਏਗਾ ਉਹਨਾਂ ਦਾ ਸੋ ਉਹ ਮੇਰੇ ਖਿਆਲ ਦੇ ਨਾਲ ਇਹ ਸੁਜੈਸ਼ਨ ਠੀਕ ਹੈ ਉਹਦੇ ਨਾਲ ਬੜੇ ਸਾਰੇ ਲੋਕ ਉੱਥੇ ਕਹਿੰਦੇ ਆ ਜੀ ਸਾਡੇ ਬੰਦੇ ਦਾ ਬਿਜ਼ਨਸ ਬੜਾ ਚੱਲ ਰਿਹਾ ਸਾਡੇ ਇੱਕ ਭਰਾ ਰਹਿ ਗਿਆ ਉੱਥੇ ਸਾਡੀ ਇੱਕ ਭੈਣ ਰਹਿ ਗਈ ਉਹਨਾਂ ਤੋਂ ਵਾਪਸ ਚੱਲ ਜਾਣਾ ਉਹਨਾਂ ਦਾ ਕਾਰੋਬਾਰ ਚੱਲ ਰਿਹਾ ਉਹ ਤੇ ਉਹਨਾਂ ਦੇ ਕੋਲ ਜ਼ਮੀਨਾਂ ਨੇ ਉਹਨਾਂ ਕੋਲ ਘਰ ਹੈ ਤੇ ਠੀਕ ਹੈ ਜੇ ਜ਼ਮੀਨਾਂ ਜਾਂ ਘਰ ਹੈ ਤੇ ਇੱਥੇ ਬੌਂਡ ਭਰ ਦਿਓ ਫਿਰ ਉੱਥੋਂ ਪੈਸੇ ਮੰਗਾ ਕੇ ਭਰੋ ਜਾਂ ਆਪਣੇ ਪੈਸੇ ਮੰਗਾ ਕੇ ਭਰ ਦਿਓ ਤੇ ਫਿਰ ਉਹ ਵਾਪਸ ਚਲੇ ਜਾਣਗੇ ਵਰਨਾ ਉਹ ਪੈਸਾ ਲੂਜ਼ ਕਰਨਗੇ ਪਲੱਸ ਤੁਹਾਨੂੰ ਬੈਕਲਿਸਟ ਕਰਤਾ ਜਾਏਗਾ ਸੋ ਆਈ ਥਿੰਕ ਐਸੀ ਆਪਸ਼ਨ ਜਿਹੜੀ ਹੈ ਕੁਛ ਨਾ ਕੁਛ ਵਿਆਹ ਸ਼ਾਦੀ ਦੇ ਮੌਕੇ ਤੇ ਜ਼ਰੂਰ ਹੋਣੀ ਚਾਹੀਦੀ ਹੈ ਜੁਝਾਰ ਸਿੰਘ ਜੀ ਔਰ ਬਾਕੀ ਕਾਲਰਸ ਨੂੰ ਰਿਕੁਐਸਟ ਹੈ ਕਿ ਤੁਸੀਂ ਲਾਈਨ ਇਸ ਤਰ੍ਹਾਂ ਹੀ ਹੋਲਡ ਕਰੋ ਜੀ ਗੱਲਬਾਤ ਤੁਹਾਡੇ ਨਾਲ ਜਾਰੀ ਰਹੇਗੀ ਸਾਡਾ ਪ੍ਰੋਗਰਾਮ ਦੇ ਵਿੱਚ ਸਮੇਂ ਜੀ ਇੱਥੇ ਸਮਾਪਤੀ ਵੱਲ ਹੈ ਔਰ ਇੱਕ ਵਾਰੀ ਫਿਰ ਤੁਹਾਡੇ ਸਾਰਿਆਂ ਦੇ ਹੱਥ ਜੋੜ ਕੇ ਅਸੀਂ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਔਰ ਸਾਡੇ ਵਾਈ ਮੀਡੀਆ ਨੂੰ ਜਿਹੜੀਆਂ ਕੁਝ ਰਿਕੁਆਇਰਮੈਂਟਸ ਨੇ ਤੁਸੀਂ ਕੁਝ ਬੰਦੇ ਅਸੀਂ ਨਵੇਂ ਹਾਇਰ ਕਰ ਰਹੇ ਹਾਂ ਪੀ ਆਰ ਡਿਪਾਰਟਮੈਂਟ ਮਾਰਕੀਟਿੰਗ ਦੇ ਵਿੱਚ ਸੇਲਸ ਵੀਡੀਓ ਐਡੀਟਰਸ ਹੋਸਟ ਜਿਹੜੇ ਕਿ ਵਧੀਆ ਹਿੰਦੀ ਇੰਗਲਿਸ਼ ਉਰਦੂ ਜਾਂ ਬੋਲਦੇ ਹੋਣ ਪੰਜਾਬੀ ਬੋਲਦੇ ਹੋਣ ਉਸ ਤਰ੍ਹਾਂ ਦੇ ਹੋਸਟ ਦੀ ਸਾਨੂੰ ਰੇਡੀਓ ਔਰ ਟੀਵੀ ਦੋਨਾਂ ਵਾਸਤੇ ਜ਼ਰੂਰਤ ਹੈ ਸੋ ਤੁਸੀਂ 416-475-5000 ਨੰਬਰ ਫਿਰ ਨੋਟ ਕਰ ਲਓ 416-475-5000 ਔਰ ਮੇਰੇ ਨਾਲ ਗੱਲਬਾਤ ਕਰਨ ਲਈ ਨੰਬਰ ਜਾਰੀ ਹੈ 647-272-8182 647-272-8182 ਹੈਵ ਅ ਵੰਡਰਫੁਲ ਡੇ
The views expressed on the preceding program may not necessarily be those of the owner or management of WTOR radio station.
Canada, be ready to witness this November 2019, Pakistan's biggest rock band returns to Toronto after 15 years.
This is Rehan Siddiqui presenting the Janoon Comeback Tour, only one show in Canada and that also in your city, Toronto. For group tickets, meet and greet, you can call me at 713-545-4115. Aap apni tickets ko select bhi kar sakte hain by going online to ticketmaster.ca. Pakistan.
ना खरीद फर्नीचर रास्ते से ना लेना सूट डॉलर मार्ट से ना पीना बासी कॉफी अच्छा लगता नहीं ना बनाओ इंटर्न को सीईओ ना खिलाओ फास्ट फूड क्लाइंट को ना लगाओ मस्का बॉस को अच्छा लगता नहीं हमें मिलता है वही जो हम चाहते यूज ओरिजिनल एचपी टोनर Chinta hogi dur
100% reliable environmentally responsible always trust the original HP toner
Canadian Sports and Recreation Marketing leke aa rahe ne taza first Canadian International Tape Ball Cricket Championship September 14 te 15 nu CAA Center Brampton vich te naal hi aa rahe taza fantastic fall fest jis vich honge live shows food rides and magic show entry and parking bilkul free vadhere jankari layi 416-560-8583 416-560-8583
or visit fantasticfallfest.com
ari kinna mi sona ho
ਆਵੇ ਥੋੜੀ ਬਿਨਾ ਨਹੀਂ ਉਹ ਜੱਚਦਾ ਥੋੜੀ ਦੇ ਫਰਨੀਚਰ ਨਾਲ ਕੋਣਾ ਕੋਣਾ ਸਜਦਾ
ਸੋਡੀ ਫਰਨੀਚਰ ਕੰਪਨੀ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਤੇ ਵੱਡੇ ਸ਼ੋਰੂਮਸ ਵਾਲੀ ਕੰਪਨੀ ਹੈ ਜਿਹੜੀ ਕਿ ਵਧੀਆ ਹੰਡਰਡ ਸਾਰ ਫਰਨੀਚਰ ਤੇ ਡੈਕੋਰੇਟਿਵ ਆਈਟਮ ਬਹੁਤ ਹੀ ਰੀਜ਼ਨੇਬਲ ਪ੍ਰਾਈਸਿਸ ਤੇ ਵੇਚ ਰਹੇ 4 ਸਾਲਾਂ ਲਈ ਬਿਨਾ ਵਿਆਜ ਤੇ ਫਾਈਨੈਂਸਿੰਗ ਦਾ ਵੀ ਪ੍ਰਬੰਧ ਬ੍ਰੈਂਪਟਨ ਚ 74 ਡੈਵਨ ਰੋਡ ਜਾਂ 142 ਕੈਨੇਡੀ ਰੋਡ ਸਾਊਥ ਤੇ ਪਹੁੰਚੋ ਦੋਨੋਂ ਲੋਕੇਸ਼ਨਸ ਦਾ ਇੱਕੋ ਹੀ ਨੰਬਰ 9058747171
आप सुन रहे हैं WTR 770 AM साज़ोबाज़ ब्रॉडकास्टिंग सर्विस 24/7 हमारे रेडियो और टीवी की सर्विस के लिए विजिट कीजिए eawaz.com या डाउनलोड कीजिए फ्री eawaz ऑफिशियल ऐप eawaz टीवी को आप तमाम IPTV बॉक्सेस पर देख सकते हैं और अब eawaz टीवी रोकू ऐप पर भी दस्तयाब है आज ही रोकू ऐप अपने स्मार्ट टीवी में डाउनलोड कीजिए बिल्कुल फ्री